ਨਾਲ ਸੁਣੋ, ਟਰੱਕ ਜਿੱਦਾਂ ਦਾ ਵੀ ਚਲਾਉਂਦੇ ਹੋ, ਮੈਨੂਅਲ ਜਾਂ ਆਟੋਮੈਟਿਕ, ਕੁਇਕ ਟਰੱਕ ਲਿਊਬ ਚੇਤੇ ਆਹੀ ਨਾ ਰੱਖਿਓ। ਟਰੱਕ ਦੀ ਵਧੀਆ ਸਰਵਿਸ ਲਈ ਕੁਇਕ ਟਰੱਕ ਲਿਊਬ। ਲਓ ਜੀ, ਤੀਜੀ ਲੋਕੇਸ਼ਨ ਵੀ ਖੋਲਤੀ ਆ, ਐਗਜ਼ਿਟ 579 ਫਰੋਮ ਹਾਈਵੇ 401 ਇਨ ਨੈਪਨੀ। ਆਹੋ ਜੀ, ਕੋਈ ਅਪਾਇੰਟਮੈਂਟ ਨਹੀਂ, ਡਰਾਈਵ ਥਰੂ ਫੈਸਿਲਿਟੀ। ਐਗਜ਼ਿਟ 579 ਫਰੋਮ ਹਾਈਵੇ 401 ਇਨ ਨੈਪਨੀ। ਕੁਇਕ ਟਰੱਕ ਲਿਊਬ, ਦ ਵਨ ਸਟਾਪ ਸ਼ਾਪ। 519-622-0660 ਜਾਂ quicktrucklube.com। QTL, ਬਿਕੋਜ਼ ਵੀ ਕੇਅਰ। ਕੁਇਕ ਟਰੱਕ ਲਿਊਬ।
770 AM ਦੇ ਪਿਆਰੇ ਪਿਆਰੇ ਸਰੋਤਿਓ, ਮੇਰਾ ਜਾਣੀ ਕਿ ਡਾਕਟਰ ਨਰਿੰਦਰ ਰਵੀ ਦਾ ਆਪ ਸਭ ਨੂੰ ਪਿਆਰ ਭਰਿਆ ਨਮਸਕਾਰ, ਸਲਾਮ ਅਲੈਕਮ, ਸਤਿ ਸ਼੍ਰੀ ਅਕਾਲ ਐਂਡ ਵੈਰੀ ਗੁੱਡ ਈਵਨਿੰਗ। ਜਿਵੇਂ ਕਿ ਆਪਾਂ ਹਰ ਇਤਵਾਰ ਨੂੰ 4 ਵਜੇ ਤੋਂ ਲੈ ਕੇ 5 ਵਜੇ ਤੱਕ ਮਾਇੰਡ ਐਂਡ ਬੋਡੀ ਪ੍ਰੋਗਰਾਮ ਲੈ ਕੇ ਮੈਂ ਤੁਹਾਡੀ ਸੇਵਾ ਦੇ ਵਿੱਚ ਹਾਜ਼ਰ ਹੁੰਦਾ। ਇਹ ਜਿਹੜਾ ਪ੍ਰੋਗਰਾਮ ਹੈ, ਇਹ ਸਾਰੇ ਦਾ ਸਾਰਾ ਪ੍ਰੋਗਰਾਮ ਅਰਫਾ ਮੁਜ਼ੱਫਰ ਜੀ ਦੇ ਸਹਿਯੋਗ ਦੇ ਨਾਲ ਪੇਸ਼ ਕੀਤਾ ਜਾਂਦਾ ਹੈ। ਜਿਵੇਂ ਕਿ ਮੈਂ ਹਰ ਹਫ਼ਤੇ ਹੀ ਆਪ ਨੂੰ ਬੇਨਤੀ ਕਰਦਾ ਕਿ ਜਦੋਂ ਵੀ ਕਦੇ ਤੁਸੀਂ ਕੋਈ ਰੀਅਲ ਸਟੇਟ ਦੀ ਮੁਤੱਲਕ ਕੋਈ ਵੀ ਰਾਇ ਲੈਣੀ ਹੋਵੇ, ਕੋਈ ਘਰ ਵੇਚਣਾ, ਕੋਈ ਘਰ ਖਰੀਦਣਾ, ਕੋਈ ਫਾਰਮ ਹਾਊਸ ਲੈਣਾ, ਕੋਈ ਫਾਰਮ ਹਾਊਸ ਵੇਚਣਾ, ਕੋਈ ਬਿਜ਼ਨਸ ਲੈਣਾ, ਕੋਈ ਬਿਜ਼ਨਸ ਵੇਚਣਾ, ਡਜ਼ਨਟ ਮੈਟਰ, ਕੋਈ ਵੀ ਬਿਜ਼ਨਸ ਸੰਬੰਧੀ ਤੁਹਾਡੀ ਕੰਸਰਨਡ ਹੈ, ਮੈਂ ਸਿਰਫ ਮੇਰੇ ਦੋ ਨੁਕਤੇ ਨੇ। ਪਹਿਲਾ ਨੁਕਤਾ ਇਹ ਹੈ ਕਿ ਕਦੇ ਵੀ ਤੁਸੀਂ ਇੱਕ ਬੰਦੇ ਨੂੰ ਬੁਲਾ ਕੇ ਉਹਦੀ ਗੱਲ ਸੁਣ ਕੇ ਕਦੇ ਵੀ ਸਾਈਨ ਨਾ ਕਰੋ ਵੀ ਆਹ ਫਾਈਨਲ ਹੋ ਗਿਆ, ਹੁਣ ਭਾਅ ਜੀ ਤੁਸੀਂ ਦਵਾਉਣਾ ਤੇ ਤੁਸੀਂ ਉਹ ਵੇਚਣਾ, ਇਹ ਗੱਲ ਨਾ ਕਰੋ। ਕਿਉਂਕਿ ਪੈਸਾ ਇੱਕ ਅਜਿਹੀ ਚੀਜ਼ ਹੈ ਜਿਹਦੇ ਉੱਤੇ ਬਹੁਤ ਸਾਰੇ, ਸਾਰਿਆਂ ਦੇ ਤਾਂ ਨਹੀਂ, ਬਹੁਤ ਸਾਰੇ ਲੋਕਾਂ ਦਾ ਦੀਨ ਅਮਾਨ ਹਿੱਲ ਜਾਂਦਾ। ਜਦੋਂ ਪੈਸੇ ਮੁੱਠੀਆਂ ਦੇ ਮੁੱਠੀ ਆਉਣੇ ਹੋਣ, 30-40-50-60 ਹਜ਼ਾਰ ਡਾਲਰ ਘਰ 'ਚ ਆਉਣਾ ਹੋਵੇ, ਤੇ ਫਿਰ ਚੰਗੇ ਭਲੇ ਦੀ ਵੀ ਜਿਹੜੀ ਨੀਤ ਹੈ ਉਹ ਖਰਾਬ ਹੋ ਜਾਂਦੀ ਹੈ। ਇਸ ਕਰਕੇ ਪਿੱਛੇ ਪਛਤਾਉਣ ਨਾਲੋਂ ਮੈਂ ਤੁਹਾਨੂੰ ਪਹਿਲਾਂ ਦੱਸਣਾ ਚਾਹੁੰਦਾ ਕਿ ਤੁਸੀਂ ਕਦੇ ਵੀ ਇੱਕ ਬੰਦੇ ਦੇ ਨਾਲ ਗੱਲ ਕਰਕੇ ਸਾਈਨ ਨਾ ਕਰੋ, ਚਾਹੇ ਉਹ ਤੁਹਾਡਾ ਰਿਸ਼ਤੇਦਾਰ ਹੈ, ਚਾਹੇ ਤੁਹਾਡਾ ਦੋਸਤ ਹੈ, ਚਾਹੇ ਉਹ ਪਿੰਡ ਦਾ ਰਹਿਣ ਵਾਲਾ ਹੈ, ਚਾਹੇ ਉਹ ਕਿਸੇ ਧਰਮ ਦਾ, ਚਾਹੇ ਉਹ ਕਿਸੇ ਪੋਲੀਟੀਕਲ ਪਾਰਟੀ ਦਾ, ਕਦੇ ਨਾ ਸਾਈਨ ਕਰੋ। ਪਰ ਮੈਂ ਇਹ ਵੀ ਨਹੀਂ ਕਿਹਾ ਵੀ ਉਹਨੇ ਕਰਨਾ ਹੀ ਨਹੀਂ, ਪਰ ਪਹਿਲਾਂ ਨਾ ਕਰੋ, ਪਹਿਲੀ ਵਾਰ ਨਾ ਕਰੋ। 2-3-4-5 ਬੰਦਿਆਂ ਨੂੰ ਤੁਸੀਂ ਬੁਲਾਓ, ਉਹਨਾਂ ਨਾਲ ਰਾਇ ਮਸ਼ਵਰਾ ਕਰੋ, ਸਵਾਲ ਜਵਾਬ ਕਰੋ, ਅਤੇ ਉਸ ਤੋਂ ਬਾਅਦ ਜੋ ਤੁਹਾਡੀ ਆਤਮਾ ਕਹੇ, ਜੋ ਤੁਹਾਡਾ ਮਨ ਮੰਨੇ, ਜੋ ਤੁਹਾਡੇ ਘਰ ਦੇ ਕਹੇ, ਫਿਰ ਉਹਦੇ ਨਾਲ ਸਾਈਨ ਕਰ ਲਓ। ਵਾਲਾ ਦੂਜੀ ਵਾਰ ਵੀ ਘਰਿਆ ਭੱਜਿਆ ਆਊਗਾ ਸਾਈਨ ਕਰਾਉਣ ਲਈ। ਜਦੋਂ ਅਸੀਂ ਰੋਟੀ ਖਵਾ ਕੇ, ਦਾਰੂ ਦੀ ਬੋਤਲ ਪੀ ਕੇ, ਇੱਧਰ ਉੱਧਰ ਕਰਕੇ ਸਾਈਨ ਕਰ ਦਿੰਦੇ, ਆਪਣੇ ਹੱਥ ਵੜਾ ਲੈਂਦੇ ਹਾਂ, ਫਿਰ ਬਾਅਦ ਦੇ ਵਿੱਚ ਉਹ ਚੀਜ਼ ਤੁਹਾਨੂੰ ਕਾਰਪੇਟ ਦੇਵੇ, ਚਾਹੇ $1,000-2,000 ਦੇ, ਚਾਹੇ ਸੋਫਾ ਲਿਆ ਦੇ, ਚਾਹੇ ਤੁਹਾਡਾ ਹਾਰਡਵੁੱਡ ਫਲੋਰ ਪਵਾ ਦੇ, ਜਾਂ ਕੋਈ ਫਰਿੱਜ ਲਿਆ ਦੇ, ਫਿਰ ਤੁਸੀਂ ਕੁਛ ਨਹੀਂ ਕਰ ਸਕਦੇ। ਜਦੋਂ ਤੁਹਾਨੂੰ ਪਤਾ ਲੱਗਣਾ ਕਿ ਮੈਨੂੰ ਤਾਂ $40,000-50,000 ਜਾਂ 30-40,000 ਮਿਲ ਜਾਣਾ ਸੀ, ਇਹਨੇ ਤਾਂ ਮੈਨੂੰ ਸਟੋਵ 'ਚ ਹੀ ਕੰਮ ਸਾਰਤਾ, ਸੋ ਫਿਰ ਪਛਤਾਉਣ ਦੀ ਕੋਈ ਲੋੜ ਨਹੀਂ। ਇਸ ਕਰਕੇ ਵਕਤ ਦੀ ਨਜਾਕਤ ਨੂੰ ਸਮਝਦੇ ਹੋਏ ਸਿਆਣਪ ਤੋਂ ਕੰਮ ਲਈਦਾ ਕਿ ਤੁਸੀਂ 3-4 ਬੰਦਿਆਂ ਨੂੰ ਬੁਲਾਓ। ਉਹਦੇ ਵਿੱਚ ਮੇਰਾ ਜਿਹੜਾ ਦੂਸਰਾ ਪੁਆਇੰਟ ਆ ਉਹ ਇਹ ਹੈ ਕਿ ਅਰਫਾ ਮੁਜ਼ੱਫਰ, ਜਿਹੜੀ ਕਿ ਰੀਅਲ ਸਟੇਟ ਦੀ ਦੁਨੀਆ ਦਾ ਇੱਕ ਅੱਜ ਕੱਲ੍ਹ ਚਮਕਦਾ ਨਾਮ ਹੈ, ਉਹਨਾਂ ਨੂੰ ਵੀ ਫੋਨ ਕਰ ਲਓ। ਮੇਰੀ ਤਾਂ ਸਿਰਫ ਇਹ ਰਿਕਮੈਂਡੇਸ਼ਨ ਹੈ, ਫੋਨ ਕਰੋ, ਉਹਨਾਂ ਨਾਲ ਗੱਲਬਾਤ ਕਰੋ। ਗੱਲਬਾਤ ਕਰਨ ਤੋਂ ਬਾਅਦ ਜੇ ਤੁਹਾਨੂੰ ਲੱਗੇ ਕਿ 19-21 ਦਾ ਨਹੀਂ, ਕਾਫੀ ਫਰਕ ਹੈ, ਉਹਨਾਂ ਦੀਆਂ ਗੱਲਾਂ ਦੇ ਵਿੱਚ ਸੱਚਾਈ ਹੈ, ਉਹਨਾਂ ਦੀਆਂ ਗੱਲਾਂ ਵਿੱਚ ਜੋ ਵਾਅਦੇ ਉਹਨਾਂ ਨੇ ਤੁਹਾਨੂੰ ਕੀਤੇ, ਪ੍ਰੋਮਿਸ ਕੀਤੇ ਨੇ, ਤੁਹਾਡੇ ਢੇਰ ਸਾਰੇ, ਇਹ ਨਹੀਂ ਵੀ $10,000-$50,000-$100,000 ਵਜੋਂ ਢੇਰ ਸਾਰੇ ਪੈਸੇ ਬਚਣਗੇ, ਉਸ ਦਾ ਤੁਸੀਂ ਡਾਊਨ ਪੇਮੈਂਟ ਵੀ ਦੇ ਸਕੋ। ਜੇ ਤੁਹਾਡਾ ਮਨ ਪੂਰਾ 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 ਖੁਸ਼ ਹੋਵੇ ਵੀ ਮਜ਼ਾ ਹੀ ਆ ਗਿਆ ਗੱਲ ਕਰਕੇ ਵੀ ਇਹ ਹੈ ਫਰਕ, ਅਤੇ ਫਿਰ ਤੁਸੀਂ ਉਹਨਾਂ ਨਾਲ ਸਾਈਨ ਕਰ ਦਿਓ, ਨਹੀਂ ਜਿੱਥੇ ਤੁਸੀਂ ਕਰਦੇ ਹੋ ਕਰੀ ਚੱਲੋ। ਮੈਂ ਤਾਂ ਸਿਰਫ ਇੰਨੀ ਗੱਲ ਕਹਿਣਾ ਕਿ ਕਦੇ ਵੀ ਪਹਿਲੇ ਬੰਦੇ ਨੂੰ ਬੁਲਾ ਕੇ ਸਾਈਨ ਨਾ ਕਰੋ, 2-3-4 ਬੰਦਿਆਂ ਨੂੰ ਬੁਲਾਓ। ਉਹਦੇ ਵਿੱਚ ਮੇਰੀ ਇੱਕ ਬੇਨਤੀ ਆ ਕਿ ਅਰਫਾ ਮੁਜ਼ੱਫਰ ਜੀ ਨੂੰ ਵੀ ਬੁਲਾ ਲਓ, ਬੁਲਾਉਣ ਤੋਂ ਬਾਅਦ ਫਿਰ ਤੁਸੀਂ ਡਿਸੀਜਨ ਕਰੋ। ਪਰ ਜਦੋਂ ਤੁਸੀਂ, ਮੈਂ ਗੱਲ ਦਾਅਵੇ ਨਾਲ ਕਹਿਣਾ, ਜੇ ਤੁਸੀਂ ਅਰਫਾ ਮੁਜ਼ੱਫਰ ਜੀ ਨਾਲ ਸਾਈਨ ਕਰ ਲਏ, ਤੁਹਾਨੂੰ ਚੰਗੇ ਲੱਗੇ, ਫਿਰ ਹਮੇਸ਼ਾ ਹੀ ਚੰਗੇ ਲੱਗਣੇ, ਫਿਰ ਤੁਸੀਂ ਹੋਰਾਂ ਨੂੰ ਵੀ ਇਹੀ ਮੇਰੇ ਵਾਲੀ ਗੱਲ ਕਿਹਾ ਕਰੋਗੇ। ਫੋਨ ਨੰਬਰ ਮੈਂ ਤੁਹਾਨੂੰ ਦੱਸ ਦਿੰਦਾ, 6478-9862-45, 6478-9862-45 ਉਹਨਾਂ ਦਾ ਫੋਨ ਨੰਬਰ ਹੈ। ਅਤੇ ਜੇ ਕਿਤੇ ਫੋਨ ਭੁੱਲ ਜਾਓ ਤਾਂ ਜਿਹੜੇ ਰੇਡੀਓ ਸਟੇਸ਼ਨ 'ਤੇ ਮੈਂ ਬੈਠਾ 770 AM ਦੇ ਉੱਤੇ, ਅਤੇ ਤੁਸੀਂ ਕੋਈ ਵੀ ਪ੍ਰੋਗਰਾਮ ਚੱਲਦਾ ਹੋਵੇ, ਉਸ ਰੇਡੀਓ ਸਟੇਸ਼ਨ ਦੇ ਬੰਦੇ ਨੂੰ ਕਹੋ ਕਿ ਮੈਨੂੰ ਅਰਫਾ ਜੀ ਦਾ ਨੰਬਰ ਦੇ ਦਿਉ, ਤੁਹਾਨੂੰ ਡੈਫੀਨੇਟਲੀ ਉਹਨਾਂ ਦਾ ਸੈੱਲ ਫੋਨ ਨੰਬਰ ਦੇ ਦੇਗਾ। ਅਤੇ ਸਟੂਡੀਓ 'ਚ ਕਿਵੇਂ ਕਰੋਗੇ ਫੋਨ, ਉਹਦਾ ਨੰਬਰ ਹੈਗਾ 416-620-1778। ਸੋ ਇੰਨੀ ਕੁ ਮੈਂ ਤੁਹਾਨੂੰ ਹਰ ਵੀਕ ਤਾਕੀਦ ਕਰਦਾ, ਉਹਨਾਂ ਦੇ ਸਪੋਂਸਰ ਨਾਲ ਇਹ ਪ੍ਰੋਗਰਾਮ ਆਪਾਂ ਤੁਹਾਡੇ ਕੋਲ ਪੇਸ਼ ਕਰਦੇ ਹਾਂ। ਅਤੇ ਦੂਜੀ ਗੱਲ ਮੈਂ ਜਿਹੜੀ ਅੱਜ ਇੰਪੋਰਟੈਂਟ ਦੱਸਣੀ ਆ ਉਹ ਇਹ ਹੈ ਕਿ ਬਰੈਂਪਟਨ ਦੇ ਵਿੱਚ ਜਿਹੜਾ ਕੈਸੀ ਕੈਂਬਲ ਆਪਣਾ ਜਿੰਮ ਹੈ ਨਾ, ਤੇ ਮੇਰੇ ਖਿਆਲ ਜੇ ਮੈਂ ਗਲਤ ਨਾ ਹੋਵਾਂ ਚਿੰਕੂਜ਼ੀ ਐਂਡ ਸੈਂਡਲਵੁੱਡ, ਉੱਥੇ ਆਪਣੀ ਸਿਟੀ ਆਫ ਬਰੈਂਪਟਨ ਦਾ ਜਿਮ ਹੈ ਕੈਸੀ ਕੈਂਬਲ, ਅਤੇ ਉਹਦੇ ਵਿੱਚ ਮੈਨ ਐਂਡ ਵੂਮੈਨ ਦੇ ਜਿਹੜੇ ਨੇ ਫੀਲਡ ਦੇ ਹਾਕੀ ਜਿਹੜੇ ਆਪਣੇ ਇੰਡੀਆ 'ਚ ਖੇਡਦੇ ਆ ਹਾਕੀ ਦੇ ਨਾਲ ਗੇਂਦ ਦੇ ਨਾਲ, ਉਹ ਮੁਕਾਬਲੇ ਹੋ ਰਹੇ ਨੇ, 5 ਵਜੇ ਅਤੇ 6 ਵਜੇ ਉਹਨਾਂ ਦੇ ਖਤਮ ਹੋ ਜਾਣਗੇ। ਜਿਹੜੇ ਇੰਟਰਨੈਸ਼ਨਲ ਪਲੇਅਰ ਨੇ, ਚਾਹੇ ਉਹ ਪਾਕਿਸਤਾਨ ਦੇ ਨੇ ਚਾਹੇ ਇੰਡੀਆ ਦੇ, ਜਿਹੜੇ ਕਿ ਦੁਨੀਆ ਦੇ ਵਿੱਚ ਖੇਡੇ ਨੇ, ਕੋਈ ਵਰਲਡ ਕੱਪ ਕੋਈ ਏਸ਼ੀਅਨ ਕੱਪ, ਉਹ ਵੀ ਉੱਥੇ ਆਏ ਨੇ। ਜੇ ਤੁਸੀਂ ਮਿਲਣਾ ਜਾਂ ਮੈਚ ਦੇਖਣਾ, ਕਿਉਂਕਿ ਮੇਰਾ ਇਹ ਪ੍ਰੋਗਰਾਮ ਅਖੀਰਲਾ, 5 ਵਜੇ ਬੇਖਾਲ ਉਹਨਾਂ ਦਾ ਮੈਚ ਸ਼ੁਰੂ ਹੋਣਾ, ਇੱਕ ਦਾ 5:30 ਵਜੇ ਹੋਣਾ, ਤੁਸੀਂ ਜਾ ਕੇ ਦੇਖ ਸਕਦੇ ਹੋ। ਕਿੱਥੇ? ਨੰਬਰ 1 ਸ਼ਹਿਰ ਕਿਹੜਾ? ਬਰੈਂਪਟਨ। ਫਿਰ ਬਰੈਂਪਟਨ 'ਚ ਕਿੱਥੇ? ਜਿੱਥੇ 2 ਰੋਡਸ ਮਿਲਦੀਆਂ ਨੇ, ਸੈਂਡਲਵੁੱਡ ਅਤੇ ਚਿੰਕੂਜ਼ੀ, ਉਹਦੇ ਕਾਰਨਰ ਦੇ ਉੱਤੇ ਕੈਸੀ ਕੈਂਬਲ ਜਿਹੜਾ ਜਿਮ ਬਣਿਆ ਹੋਇਆ ਸਿਟੀ ਦਾ, ਉਹਦੇ ਅੰਦਰ ਜਾਓ। ਅੰਦਰ ਜਦੋਂ ਜਾਓਗੇ ਫਿਰ ਤੁਸੀਂ ਮੈਨੂੰ ਐਂ ਨਾ ਪੁੱਛੋ ਕਿ ਸੱਜੇ ਮੁੰਡਾ ਖੱਬੇ ਮੁੰਡਾ, ਉਹਦੇ ਅੰਦਰ ਤੁਹਾਨੂੰ ਫੀਲਡ ਮਿਲ ਜੂਗਾ ਹਾਕੀ ਦਾ, ਅਤੇ ਤੁਸੀਂ ਉੱਥੇ ਜਾ ਕੇ ਰੌਣਕ ਹੋਊਗੀ, ਅਤੇ ਜਦੋਂ ਤੁਸੀਂ ਜਾਓਗੇ ਤਾਂ ਫਿਰ ਤੁਸੀਂ ਹਾਕੀ ਦਾ ਇੰਜੋਏ ਕਰੋ। ਅਸੀਂ ਵੀ ਜਦੋਂ ਸਕੂਲ 'ਚ ਹੁੰਦੇ ਸੀ, ਕਾਲਜ ਯੂਨੀਵਰਸਿਟੀ 'ਚ ਪੜ੍ਹਦੇ ਹੁੰਦੇ ਸੀ, ਉਦੋਂ ਇਹੀ ਹਾਕੀ ਹੁੰਦੀ, ਹੁਣ ਹੀ ਆਈਸ ਹਾਕੀ ਵਗੈਰਾ ਆਈਆਂ ਨੇ, ਸਾਡੇ ਟਾਈਮ 'ਤੇ ਤਾਂ ਇਹੀ ਹਾਕੀ ਹੁੰਦੀ ਸੀ, ਬੜਾ ਆਨੰਦ ਮਾਣਦੇ ਸੀਗੇ, ਜਿਹਨੂੰ ਖੁਦੋ ਖਿੰਡੀ ਵੀ ਕਹਿੰਦੇ ਨੇ, ਖੁਦੋ ਅਤੇ ਖੁੰਡਾ। ਅੱਗੇ ਕਹੋਗੇ ਬਾ ਹਾਕੀ ਲੈਣ ਦੇ ਤਾਂ ਪੈਸੇ ਨਹੀਂ ਹੁੰਦੇ ਸੀਗੇ, ਸਿੱਧੀ ਛੋਟੀ ਮੁੜੀ ਜੀ ਕੋਈ ਡੰਡਾ ਲੈ ਲੈਂਦੇ ਅਤੇ ਰਬੜ ਦੀ ਬਣਾ ਲੈਂਦੇ ਗੇਂਦ ਜੀ, ਉਹਦੇ ਨਾਲ ਖੇਡਦੇ ਹੁੰਦੇ ਸੀ। ਪਰ ਹੁਣ ਤਾਂ ਚਲੋ ਸਾਰੀ ਦੁਨੀਆ 'ਚ ਬੰਦੇ ਅਮੀਰ ਨੇ, ਸੋ ਪ੍ਰੈਕਟੀਕਲੀ ਉਹ ਅੱਛੀ ਹਾਕੀ ਅਤੇ ਅੱਛੀ ਗੇਂਦ ਨਾਲ ਖੇਡਦੇ ਨੇ। ਸੋ ਜੇ ਤੁਸੀਂ ਹਾਕੀ ਦਾ ਮੈਚ ਦੇਖਣਾ ਹੋਵੇ ਤਾਂ ਜ਼ਰੂਰ ਤੁਸੀਂ ਬਰੈਂਪਟਨ ਦੇ ਵਿੱਚ ਸੈਂਡਲਵੁੱਡ ਐਂਡ ਜਿਹੜਾ ਚਿੰਕੂਜ਼ੀ ਹੈ, ਉੱਥੇ ਜਿਹੜੀ ਪਾਰਕ ਆਪਣਾ ਜਿਮ ਬਣਿਆ ਹੋਇਆ ਕੈਸੀ ਕੈਂਬਲ, ਉਹਦੇ ਵਿੱਚ ਜਾਓ ਅਤੇ ਜਾ ਕੇ ਤੁਸੀਂ ਹਾਕੀ ਦੇ ਲੇਡੀਜ਼ ਐਂਡ ਮੈਨ ਦੇ ਮੈਚ ਦੇਖ ਸਕਦੇ ਹੋ। ਵੇਖਾ ਅਖੀਰਲਾ ਹੀ ਮੈਚ ਹੋਣਾ ਅਤੇ ਨਾਲੇ ਜਿਹੜੇ ਪਲੇਅਰ ਆਏ ਵੇ ਨੇ ਇੰਟਰਨੈਸ਼ਨਲ, ਉਹਨਾਂ ਨੂੰ ਵੀ ਤੁਸੀਂ ਮਿਲ ਸਕਦੇ ਹੋ। ਸੋ ਇਹ ਮੈਂ ਤੁਹਾਨੂੰ ਦੂਜੀ ਇਨਫੋਰਮੇਸ਼ਨ ਦੇਣੀ ਸੀ। ਸੋ ਅੱਜ ਦਾ ਜਿਹੜਾ ਟੋਪਿਕ ਹੈ ਉਹ ਆਪਾਂ ਈਦ ਉਲ ਅਧਾ ਜਿਹਨੂੰ ਕਹਿੰਦੇ ਨੇ, ਕੁਰਬਾਨੀ ਦੀ ਈਦ ਕਹਿੰਦੇ ਨੇ, ਉਹਦੇ ਉੱਤੇ ਵੀ ਆਪਾਂ ਕੁਛ ਗੱਲ ਕਰਨੀ ਆ, ਵਧਾਈਆਂ ਦੇਣੀਆਂ ਨੇ, ਅਤੇ ਨਾਲ ਦੀ ਨਾਲ ਅਸੀਂ ਜਿਹੜਾ ਹੈਗਾ ਟਰੂ ਲਵ, ਸੱਚਾ ਪਿਆਰ, ਰੀਅਲ ਲਵ ਕਿਹਨੂੰ ਕਹਿੰਦੇ ਨੇ, ਇਸ ਟੋਪਿਕ ਦੇ ਉੱਤੇ ਵੀ ਗੱਲ ਕਰਾਂਗੇ। ਲਵ ਤਾਂ ਸਾਰੇ ਹੀ ਕਹਿੰਦੇ ਨੇ, ਸੋ ਲਵ ਕਹਿੰਦੇ ਕਿ ਇਹਨੂੰ ਆਪਾਂ ਸਿੰਪਲ ਜਿਹੇ ਤਰੀਕੇ ਨਾਲ ਮੈਂ ਐਕਸਪਲੇਨ ਕਰਨ ਦੀ ਕੋਸ਼ਿਸ਼ ਕਰੂੰਗਾ। ਜੇ ਤੁਸੀਂ ਵੀ ਪਾਰਟੀਸਪੇਟ ਕਰਨਾ, ਯੂ ਆਰ ਮੋਰ ਦੈਨ ਵੈਲਕਮ, ਯੂ ਕੈਨ ਕਾਲ ਮੀ ਐਟ ਦ ਰੇਡੀਓ ਸਟੇਸ਼ਨ, ਦ ਨੰਬਰ ਇਜ਼ 416-620-1778। ਨਾਓ ਲੈਟ ਅਸ ਲਿਸਨ ਦਾ ਫਸਟ ਸੌਂਗ ਅਬਾਊਟ ਈਦ ਉਲ ਅਧਾ, ਐਂਡ ਦੈਨ ਵੀ ਕੈਨ ਸਟਾਰਟ ਅਵਰ ਟੋਪਿਕ।
ਕਹਾਣੀ ਈਦ ਉਲ ਅਧਾ ਕੀ ਸੁਣ ਲੋ।
देख रहे लखां ही स्रोतियां नूं मेरा डॉक्टर नरेंद्र रवि दा आप सब नूं प्यार भरिया नमस्कार सलामां अलैकुम सत श्री अकाल एंड वेरी गुड ईवनिंग। जिवें कि तुहानूं पता ही है कि आपां हर इतवार नूं 4 बजे तों लैके 5 बजे तक माइंड एंड बॉडी प्रोग्राम लैके तुहाडी सेवा दे विच मैं हाजिर हूं। इस प्रोग्राम दे विच पिछले 1 साल तों मैं केवल स्पिरिचुअल जिहड़े टॉपिक्स ने ओह डिस्कस करदा, क्योंकि मेरी जिहड़ी बैकग्राउंड है ओह कंपैरेटिव रिलीजन दी है। मैं अपनी PhD एमलेट जिहड़ी हैगी ओह कंपैरेटिव रिलीजन ते कीती है, जिहदे विच तुसी ला लो क्रिश्चियनिटी आउंदा है, यूडाइज़म आउंदा है, इस्लाम आउंदा है, हिंदूइज़म आउंदा है, बुद्धिज़म आउंदा है, जैनिज़म आउंदा है। सो अजिहे सारे ही धर्मां नूं मैं स्टडी कीता है, ओहदे उत्ते डॉक्टरेट दी डिग्री भी लई, बाद दे विच बुक भी लिखी जिहड़ी कि अमेरिका च पबलिश हुंदी है। सो इस करके जिन्नी भी मेरी पढ़ाई है प्लस जो भी मैं अपना जिंदगी दे विच प्रैक्टिकल एक्सपीरियंसिस किते ने, उन्हां सब नूं सिंपल तरीके नाल मैं समझाउण दी कोशिश करदा वख-वख टॉपिकां नूं लैके। अज दा जिहड़ा साडा मेन टॉपिक है ओह हैगा ट्रू लव, सच्चा प्यार। प्यार तां हुंदा पर सच्चा प्यार किहनूं कहिंदे ने, इहदे उत्ते गल करांगे। पर बिफोर आई टॉक ऑन दिस इशू लैट मी से कंग्रेचुलेशन, ईद मुबारक, ईद अल अदा उन्हां भैन भरावां नूं जिहड़े कि सारी दुनिया विच जिथे भी मुसलमान भैन भरा रहिंदे ने, जिहड़े भी कुरान जिहड़ी होली बुक है उहदे विच अटुट 100% उन्हां दा विश्वास है, जिहड़े हज़रत इब्राहिम नूं, हज़रत इजमाइल नूं, प्रोफिट मुहम्मद साहब नूं अपना पैगंबर मन्नदे ने, उन्हां दी याद दे विच अज दुनिया भर दे विच ईद अल अदा जां इहनूं बकर ईद भी कहिंदे ने, जां कुरबानी दी ईद भी कहिंदे ने, जां ग्रेटर ईद भी कहिंदे ने, उन्हां सारे लोकां नूं मेरे वल्लों बहुत 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 मुबारकां। अल्लाह करे, परमात्मा करे, खुदा करे कि उन्हां दी जिंदगी दे विच खुशियां आउण, खेड़े आउण, उन्हां दे परिवार विच शांति आवे ते ओह अल्लाह दे होर नज़दीक होण। देख लो, मैं 2 मिंट ही बोलना इस अज दे ईद दे उत्ते। मुस्लिम भाईचारे दे विच हर साल 2 ईदां मनाईयां जांदियां ने, 2 ईद्स हुंदियां ने। एक नूं कहिंदे ने ईद उल फितर ते दूजी नूं कहिंदे ने ईद उल अदा, अदा करना, कुरबानी देनी। ईद उल फितर नूं मिठी ईद भी कहिंदे ने। इह जिहड़ी ईद है अज तों जिहड़ी आ जिहड़ी अज दी ईद है जिहनूं ईद अल अदा कहने आ, उस तों कोई मोर दैन 2 मंथ्स बिफोर आउंदी है। सो उहदे विच की हुंदा, ईद उल फितर दे विच रमजान दा जिहड़ा महीना हुंदा है उहदे विच हर मुसलमान 30 जिहड़े वर्त रखदा, फास्ट रखदा, जिहनूं रोज़े कहिंदे ने, सवेर तों लै के रात तक पानी भी नहीं पीते। ਉਹ ਜਦੋਂ 30 ਰੋਜ਼ੇ ਆਪਣੇ ਵਰਤ ਜਿਹੜੇ ਨੇ ਫਾਸਟ ਕੰਪਲੀਟ ਕਰ ਲੈਂਦੇ ਨੇ, ਉਸ ਤੋਂ ਬਾਅਦ ਉਸ ਖੁਸ਼ੀ ਦੇ ਵਿੱਚ ਇਹ ਈਦ ਉਲ ਫਿਤਰ ਮਨਾਉਂਦੇ ਨੇ, ਜਿਹਨੂੰ ਮਿੱਠੀ ਈਦ ਕਹਿੰਦੇ ਨੇ, ਜਿਹਦੇ ਵਿੱਚ ਸੇਵੀਆਂ ਜਿਹੜੀਆਂ ਨੇ ਉਹ ਬਹੁਤ ਮਸ਼ਹੂਰ ਨੇ, ਇੱਕ ਦੂਜੇ ਨੂੰ ਪਾਰਟੀ ਕਰਦੇ ਨੇ। ਪਰ ਜਿਹੜੀ ਈਦ ਉਲ ਅਦਾ ਹੈ ਇਹ ਪਹਿਲੀ ਈਦ ਤੋਂ ਕੋਈ 2 ਮਹੀਨੇ ਜਾਂ ਤੋਂ ਵੱਧ ਸਮੇਂ ਤੋਂ ਬਾਅਦ ਆਉਂਦੀ ਹੈ, ਜਦੋਂ ਲੋਕ ਹੱਜ ਕਰਕੇ ਆਉਂਦੇ ਨੇ, ਹੱਜ ਤੋਂ ਬਾਅਦ ਮਨਾਈ ਜਾਂਦੀ ਹੈ, 3-4 ਦਿਨ ਚੱਲਦੀ ਹੈ। ਸੋ ਕਿਹਾ ਜਾਂਦਾ ਜਿਹਨੂੰ ਮੈਂ ਵੀ ਈਦ ਅਦਾ ਦੇ ਉੱਪਰ ਤੁਸੀਂ ਮੈਨੂੰ ਪੁੱਛੋਗੇ, ਮੈਂ ਰਿਲੀਜੀਅਸ ਕੋਈ ਟੋਪਿਕ 'ਤੇ ਗੱਲ ਨਹੀਂ ਕਰਨੀ, ਮੈਂ ਸਪਿਰਚੁਅਲ ਪੁਆਇੰਟ ਆਫ ਵਿਊ ਨਾਲ ਗੱਲ ਕਰ ਸਕਦਾ, ਕਿਉਂਕਿ ਦੁਨੀਆ ਦੇ ਜਿੰਨੇ ਵੀ ਧਰਮ ਨੇ ਉਹਨਾਂ ਦੇ ਵਿੱਚ ਜਿਹੜੀ ਸਪਿਰਚੁਐਲਿਟੀ ਹੈ, ਰੂਹਾਨੀਅਤ ਹੈ, ਉਹ ਸਭ ਦੀ ਇੱਕੋ ਹੈ। ਕੋਈ ਵੀ ਮਜ਼ਹਬ ਦੀ ਇਗਜ਼ਾਮਪਲ ਲੈ ਲਓ। ਹਾਂ, ਪ੍ਰੋਬਲਮ ਇਹ ਹੈ ਦੁਨੀਆ ਦੀ ਹਿਸਟਰੀ ਦੇ ਵਿੱਚ ਕਿ ਜਦੋਂ ਕੋਈ ਪੀਰ, ਪੈਗੰਬਰ, ਰਿਸ਼ੀ ਮੁਨੀ, ਗੁਰੂ ਸਾਹਿਬਾਨ ਆਏ, ਉਹਨਾਂ ਨੇ ਦੁਨੀਆ ਨੂੰ ਰੂਹਾਨੀਅਤ ਦਾ ਪ੍ਰਚਾਰ ਕੀਤਾ ਕਿ ਕਿਵੇਂ ਸਾਡੀ ਜਿਹੜੀ ਆਤਮਾ ਹੈ, ਸਾਡੀ ਰੂਹ ਹੈ, ਉਸ ਨੂੰ ਵਾਪਸ ਉਸ ਖੁਦਾ ਦੇ ਨਾਲ, ਉਸ ਅੱਲਾਹ ਦੇ ਨਾਲ, ਉਸ ਵਾਹਿਗੁਰੂ ਦੇ ਨਾਲ ਮਿਲਾਉਣਾ। ਪਰ ਟ੍ਰੈਜਡੀ ਇਹ ਹੈ ਕਿ ਜਿੰਨਾ ਚਿਰ ਤੱਕ ਉਹ ਰਹਿੰਦੇ ਨੇ ਉਹਨਾਂ ਚਿਰ ਤੱਕ ਉਹ ਰੂਹਾਨੀਅਤ ਦਾ ਪ੍ਰਚਾਰ ਕਰਦੇ ਨੇ, ਪਰ ਜਦੋਂ ਉਹ ਦੁਨੀਆ ਨੂੰ ਛੱਡ ਜਾਂਦੇ ਨੇ, ਚੋਲਾ ਤਿਆਗ ਦਿੰਦੇ ਨੇ, ਉਹਨਾਂ ਦੀ ਡੈਥ ਹੋ ਜਾਂਦੀ ਹੈ, ਤਾਂ ਉਸ ਤੋਂ ਬਾਅਦ ਜਿਹੜੇ ਉਹਦੇ ਚੇਲੇ ਹੁੰਦੇ ਨੇ ਜਾਂ ਜਿਹੜੇ ਐਡਮਿਨਿਸਟ੍ਰੇਟਰ ਹੁੰਦੇ ਨੇ ਉਹ ਫਿਰ ਆਪਣੇ ਰੀਤੀ ਰਿਵਾਜ਼ ਬਣਾ ਦਿੰਦੇ ਨੇ, ਅਤੇ ਅਲਟੀਮੇਟਲੀ ਕੀ ਹੈ ਕਿ ਉਹ ਜਿਹੜੀ ਰੂਹਾਨੀਅਤ ਹੈ ਉਹ ਧਰਮ ਦਾ ਜਿਹੜੀ ਸ਼ੇਪ ਲੈ ਲੈਂਦੀ ਹੈ। ਸੋ ਧਰਮ ਫਿਰ ਇੰਨਾ ਜ਼ਿਆਦਾ ਡੋਮੀਨੇਟ ਕਰਦਾ, ਉਹਦੇ ਵਿੱਚ ਫਿਰ ਰਿਚੁਅਲਸ ਆ ਜਾਂਦੀਆਂ, ਉਹਦੇ ਵਿੱਚ ਰੀਤੀ ਰਿਵਾਜ਼ ਆ ਜਾਂਦੇ, ਉਹਦੇ ਵਿੱਚ ਪ੍ਰਿੰਸੀਪਲਸ ਆ ਜਾਂਦੇ ਨੇ, ਉਹਨੂੰ ਤੁਸੀਂ ਚੇਂਜ ਨਹੀਂ ਕਰ ਸਕਦੇ। ਲੋਕ ਫਿਰ ਉਸੇ ਨੂੰ ਮੰਨਦੇ ਨੇ, ਲੌਜਿਕ ਕੋਈ ਨਹੀਂ ਹੁੰਦੀ। ਜਿਸ ਤਰ੍ਹਾਂ ਤੁਸੀਂ ਦੇਖ ਲਓ, ਮੈਂ ਤੁਹਾਨੂੰ ਇੱਕ ਛੋਟੀ ਇਗਜ਼ਾਮਪਲ ਦਿੰਦਾ ਬਿਫੋਰ ਆਈ ਗੋ ਟੂ ਦਿਸ ਪੁਆਇੰਟ ਇਹਦੀ ਰੂਹਾਨੀਅਤ ਦੇ ਬਾਰੇ, ਕਿ ਕਹਿੰਦੇ ਨੇ ਕਿ ਇੱਕ ਵਾਰ ਕੋਈ ਬਾਹਰਲੇ ਦੇਸ਼ ਚੋਂ, ਕੈਨੇਡਾ 'ਚ ਵੀ ਲਾ ਲਓ, ਕੈਨੇਡਾ 'ਚੋਂ ਕੋਈ ਲਾਹੌਰ ਦੇ ਵਿੱਚ ਬੰਦਾ ਗਿਆ, ਜਦੋਂ ਲਾਹੌਰ 'ਚ ਗਿਆ ਅਤੇ ਉਹਨਾਂ ਦੇ ਰਿਸ਼ਤੇਦਾਰਾਂ ਨੇ ਕੀ ਕੀਤਾ ਕਿ ਉਹਨੂੰ ਥਾਲੀ ਦੇ ਵਿੱਚ ਜਾਂ ਪਲੇਟ ਦੇ ਵਿੱਚ ਮੂੰਗੀ ਦਾ ਹਲਵਾ ਵੀ ਬਣਾਤਾ, ਸੇਵੀਆਂ ਵੀ ਰੱਖਤੀਆਂ, ਸਾਗ ਵੀ ਰੱਖਤਾ, ਚਿਕਨ ਵੀ ਰੱਖਤਾ, ਗੋਠ ਵੀ ਰੱਖਤਾ, ਜੋ ਸਬਜ਼ੀਆਂ, ਰੋਟੀ ਵੀ ਰੱਖਤੀ, ਅਤੇ ਨਾਲ ਇੱਕ 6 ਫੁੱਟ ਦੀ ਸੋਟੀ ਵੀ ਰੱਖਤੀ ਸਟਿੱਕ। ਉਹ ਬੰਦਾ ਬਾਹਰੋਂ ਪਹਿਲੀ ਵਾਰ ਗਿਆ ਸੀਗਾ ਇੰਡੀਆ 'ਚ ਜਾਂ ਲਾਹੌਰ 'ਚ ਕਹਿ ਲਓ, ਉਹ ਕਹਿੰਦਾ ਵੀ ਰੋਟੀ ਤਾਂ ਬੜੀ ਵਧੀਆ ਸਜਾਈ ਵੀ ਹੈ, ਪਰ ਨਾਲ ਗਲਾਸ ਜਿਹੜਾ ਪਾਣੀ ਦਾ ਰੱਖਿਆ ਅਤੇ ਨਾਲ ਹੀ ਸੋਟੀ 6 ਫੁੱਟ ਦੀ ਰੱਖਦੀ, ਇਹ ਸੋਟੀ ਕਿਉਂ ਰੱਖੀ ਹੈ? ਉਹ ਤਾਂ ਵਿਚਾਰਾ ਦੁਵਿਧਾ 'ਚ ਬਹਿ ਗਿਆ ਪਹਿਲੀ ਵਾਰ ਗਿਆ ਸੀ, ਵੀ ਇਹ ਸੋਟੀ ਦਾ ਮਤਲਬ ਕੀ ਹੈ, ਰੋਟੀ ਦੇ ਨਾਲ ਸੋਟੀ ਦਾ ਕੀ ਮਤਲਬ? ਅਤੇ ਉਹ ਡਰ ਗਿਆ, ਕਿਤੇ ਐਂ ਨਾ ਹੋਵੇ ਵੀ ਜੇ ਮੈਂ ਸਾਰੀ ਨਾ ਖਾਧੀ ਤਾਂ ਮੈਨੂੰ ਕਿਤੇ ਸੋਟੀ ਨਾਲ ਨਾ ਕੁੱਟਣ, ਹੋਰ ਕੀ ਕਾਰਨ ਉਸ ਦਾ ਸੋਟੀ ਦਾ? ਉਹ ਡਬਲ ਮਾਈਂਡਡ ਹੋ ਗਿਆ ਅਤੇ ਉਹਨੇ ਪੁੱਛਿਆ ਘਰਦਿਆਂ ਨੂੰ ਵੀ, ਉਹ ਕਹਿੰਦੇ ਕਾਕਾ ਤੂੰ ਰੋਟੀ ਕਿਉਂ ਨਹੀਂ ਖਾਂਦਾ? ਕਹਿੰਦਾ ਜੀ ਰੋਟੀ ਤਾਂ ਖਾਂਦਾ, ਮੈਂ ਮੇਰੇ ਮਾਇੰਡ ਦੇ ਵਿੱਚ ਕੁਐਸਚਨ ਹੈ ਵੀ ਯਾਰ ਰੋਟੀ ਤਾਂ ਸਾਰਾ ਕੁਝ ਠੀਕ ਹੈ, ਪਰ ਸਾਡੀ 6 ਫੁੱਟ ਦੀ ਸੋਟੀ ਰੱਖੀ ਹੈ, ਇਹ ਕਿਉਂ ਰੱਖੀ ਹੈ? ਉਹ ਕਹਿੰਦੇ ਕਾਕਾ ਇਹ ਸਾਡਾ ਰੀਤੀ ਰਿਵਾਜ਼ ਆ, ਬਸ ਮਾਂ ਬਾਪ ਰੱਖਦੇ ਸ਼ੁਰੂ ਤੋਂ, ਜਿਹੜਾ ਵੀ ਮਹਿਮਾਨ ਆਉਂਦਾ ਅਸੀਂ ਰੋਟੀ ਪਾ ਕੇ ਥਾਲੀ 'ਚ ਰੱਖ ਦਿੰਦੇ, ਨਾਲ ਪਾਣੀ ਦਾ ਗਲਾਸ ਰੱਖਦੇ, ਨਾਲ ਸੋਟੀ ਰੱਖ ਦਿੰਦੇ ਹਾਂ। ਉਹ ਕਹਿੰਦਾ ਮੈਂ ਮੰਨ ਲਈ ਗੱਲ, ਪ੍ਰਾਹੁਣਚਾਰੀ ਤੁਸੀਂ ਕਰਦੇ ਹੋ, ਪਰ ਸੋਟੀ ਦਾ ਮਤਲਬ ਤਾਂ ਹੋਵੇ, ਸੋਟੀ ਰੱਖਦੇ ਕਿਉਂ? ਵਟ ਇਜ਼ ਦਾ ਪਰਪਸ ਆਫ ਦਿਸ ਸਟਿੱਕ? ਉਹ ਕਹਿੰਦੇ ਸਾਨੂੰ ਤਾਂ ਪਤਾ ਨਹੀਂ ਜੀ, ਸਾਡੇ ਬਾਪੂ ਜੀ ਰੱਖਦੇ ਸੀ, ਹੁਣ ਅਸੀਂ ਰੱਖਦੇ ਹਾਂ। ਉਹ ਕਹਿੰਦਾ ਇਹ ਨਹੀਂ, ਕਾਰਨ ਦੱਸੋ ਮੈਨੂੰ ਕੀ ਹੈ। ਉਹ ਜਦੋਂ ਕਹਿੰਦਾ ਕਾਰਨ ਦੱਸੋ, ਕਹਿੰਦਾ ਫਿਰ ਇੰਜ ਕਰਦੇ ਹਾਂ, ਆ ਸਾਡੇ ਨਾਲ ਦੇ ਜਿਹੜਾ ਗੁਆਂਢ ਹੈ, ਗਲੀ ਹੈ, ਨੈਕਸਟ ਗਲੀ, ਉੱਥੇ ਕੋਈ ਬਜ਼ੁਰਗ ਰਹਿ 70-80 ਸਾਲ ਦਾ, ਉਹਨੂੰ ਪੁੱਛਦੇ ਹਾਂ ਜਾ ਕੇ। ਉਹ ਸਾਰੇ ਉਹਦੇ ਕੋਲ ਚਲੇ ਗਏ, ਉਹਨੂੰ ਜਾ ਕੇ ਪੈਰੀ ਹੱਥ ਲਾਏ, ਕਹਿੰਦੇ ਬਾਪੂ ਜੀ ਇਹ ਜਿਹੜੀ ਸੋਟੀ ਆਪਾਂ ਰੱਖਦੇ ਹਾਂ ਰੋਟੀ ਦੇ ਨਾਲ 6 ਫੁੱਟ ਦੀ, ਇਹਦਾ ਕੀ ਕਾਰਨ ਹੈ ਅਤੇ ਕਿਉਂ ਰੱਖਦੇ ਹਾਂ? ਉਹ ਕਹਿੰਦਾ ਯਾਰ ਪਤਾ ਨਹੀਂ, ਸਾਡੇ ਟਾਈਮ 'ਤੇ ਤਾਂ 1 ਫੁੱਟ ਦੀ ਸੋਟੀ ਹੁੰਦੀ ਸੀਗੀ, 1 ਫੁੱਟ ਦੀ ਹੁੰਦੀ ਸੀ, ਰੋਟੀ ਦੇ ਥਾਲੀ ਦੇ ਨਾਲ ਰੱਖ ਦਿੰਦੇ, ਫਿਰ ਪਤਾ ਨਹੀਂ ਬਾਅਦ 'ਚ 6 ਫੁੱਟ ਦੀ ਕਿੱਥੋਂ ਬਣ ਗਈ। ਉਹ ਮੁੰਡਾ ਕਹਿੰਦਾ ਕੈਨੇਡਾ ਵਾਲਾ, ਕਹਿੰਦਾ 1 ਫੁੱਟ ਦੀ ਵੀ ਕਿਉਂ ਰੱਖਦੇ ਹੋ, ਪਤਾ ਤਾਂ ਲੱਗੇ 1 ਫੁੱਟ ਦੀ ਕਿਉਂ ਹੈ? ਕਹਿੰਦਾ ਮੈਨੂੰ ਤਾਂ ਨਹੀਂ ਪਤਾ, ਸਾਡੇ ਟਾਈਮ 'ਚ ਤਾਂ 1 ਫੁੱਟ ਦੀ ਰੱਖਦੇ ਸੀ। ਉਹ ਕਹਿੰਦਾ ਨਹੀਂ, ਮੈਨੂੰ ਪਤਾ ਲੱਗਣਾ ਚਾਹੀਦਾ। ਉਹ ਕਹਿੰਦੇ ਫਿਰ ਨਾਲ ਦੇ ਪਿੰਡ 'ਚ ਹੈ ਕੋਈ ਬੰਦਾ, ਉਹ 100 ਸਾਲ ਦਾ, ਉਹਨੂੰ ਜਾ ਕੇ ਪੁੱਛਦੇ ਹਾਂ। ਉਹ ਸਾਰੇ ਨੇ ਕਾਰ 'ਚ ਚੱਕੀ ਤੋਂ ਉਹਦੇ ਪਿੰਡ 'ਚ ਪਹੁੰਚ ਗਏ, ਉੱਥੇ ਜਾ ਕੇ ਉਹਨੂੰ ਪੁੱਛਿਆ, ਉਹ ਕਹਿੰਦੇ ਵੀ ਬਜ਼ੁਰਗੋ ਅਸੀਂ ਇੱਕ ਗੱਲ ਪੁੱਛਣੀ ਆ। ਕਹਿੰਦੇ ਹਾਂ ਬੇਟਾ ਪੁੱਛੋ। ਕਹਿੰਦੇ ਹੁਣ ਅਸੀਂ ਰੋਟੀ ਦੇ ਨਾਲ 6 ਫੁੱਟ ਦੀ ਸੋਟੀ ਰੱਖਦੇ ਹਾਂ, ਆਹ ਅੰਕਲ ਜੀ ਕਹਿੰਦੇ ਸਾਡੇ ਟਾਈਮ 'ਤੇ 1 ਫੁੱਟ ਦੀ ਸੀ, ਸਾਨੂੰ ਐਂ ਦੱਸੋ ਵੀ 1 ਫੁੱਟ ਦੀ ਸੋਟੀ ਕਿਉਂ ਰੱਖਦੇ ਹੋ? ਕਹਿੰਦਾ ਅੱਛਾ ਅੱਛਾ, ਤੁਸੀਂ ਇੰਨੇ ਬੰਦੇ ਇਕੱਠੇ ਹੋ ਕੇ ਆਏ 1 ਫੁੱਟ ਦੀ ਸੋਟੀ? ਕਹਿੰਦਾ ਯਾਰ ਸਾਰੇ ਹੀ ਮੂਰਖ ਨੇ। ਕਹਿੰਦਾ ਸਾਡੇ ਟਾਈਮ 'ਤੇ ਤਾਂ 3 ਇੰਚ ਦੀ ਇੱਕ ਪਤਲੀ ਜਿਹੀ ਲੱਕੜ ਦੀ ਕੱਟ ਕੇ ਰੱਖਦਾ ਸੀ, ਜਦੋਂ ਬੰਦਾ ਕੋਈ ਸਾਗ ਖਾਂਦਾ ਸੀ, ਮੀਟ ਖਾਂਦਾ ਸੀ, ਉਹਦੇ ਦੰਦਾਂ 'ਚ ਫਸ ਜਾਂਦਾ ਸੀਗਾ, ਉਹਨੂੰ ਕੱਢਣ ਦੇ ਲਈ ਸੀ ਉਹ ਮਾੜੀ ਰੱਖਦੇ, ਜਿਹਨੂੰ ਟੁੱਥ ਫੇਕ ਕਹਿੰਦੇ ਆ। ਸੋ ਟੁੱਥ ਫੇਕ ਤੋਂ ਘੁੰਮਦੀ 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 70-80 ਸਾਲਾਂ 6 ਫੁੱਟ ਦੀ ਸੋਟੀ ਬਣ ਗਈ। ਸੋ ਇਸੇ ਤਰ੍ਹਾਂ ਹੀ ਮੈਂ ਤੁਹਾਨੂੰ ਇੱਕ ਐਗਜ਼ਾਮਪਲ ਹੋਰ ਦੇਣੀ ਚਾਹੁੰਦਾ। ਰਸ਼ੀਆ, ਜਿਹਦੀ ਅੱਜ ਕੱਲ੍ਹ ਦੁਨੀਆ ਦੇ ਵਿੱਚ ਚਰਚ ਹੈ, 1917, ਅੱਜ ਤੋਂ 105 ਸਾਲ ਪਹਿਲਾਂ ਉੱਥੇ ਰੈਵੋਲਿਊਸ਼ਨ ਆਇਆ ਸੀ। ਉਹ 1917 ਵਿੱਚ ਰੈਵੋਲਿਊਸ਼ਨ ਤੋਂ ਪਹਿਲਾਂ ਉੱਥੇ ਚਰਚ ਸੀ, ਲੋਕ ਰੱਬ ਨੂੰ ਮੰਨਦੇ ਸੀ, ਚਾਹੇ ਰੱਬ ਦੀ ਆੜ 'ਚ ਲੋਕਾਂ ਨਾਲ ਠੱਗੀ ਠੋਰੀ ਬਹੁਤ ਹੁੰਦੀ ਸੀ। ਜਦੋਂ ਰੈਵੋਲਿਊਸ਼ਨ ਆਇਆ, ਉਹਨਾਂ ਨੇ ਸਾਰੀਆਂ ਚਰਚਾਂ ਢਾਹ ਤੀਆਂ ਅਤੇ ਨਾਲ ਹੀ ਕਹਿੰਦਾ ਰੱਬ ਨਹੀਂ ਹੈ, ਰੱਬ ਮਰ ਗਿਆ। ਹੁਣ ਤੁਸੀਂ ਦੇਖੋ ਜੀ, ਅੱਜ ਰਸ਼ੀਆ 'ਚ ਜਾ ਕੇ ਕਿਸੇ ਰਸ਼ੀਅਨ ਨੂੰ ਪੁੱਛੋ ਵੀ ਤੂੰ ਰੱਬ ਨੂੰ ਮੰਨਦਾ, ਕੋਈ ਰੱਬ ਰੂਪ ਨਹੀਂ ਹੈ? ਉਹ ਕਹਿੰਦਾ ਕਿਉਂ, ਰੱਬ ਕਿਉਂ ਨਹੀਂ? ਕਹਿੰਦਾ ਪਹਿਲਾਂ ਹੁੰਦਾ ਸੀ 1917 'ਚ, ਉਸ ਤੋਂ ਬਾਅਦ ਉਹਦੀ ਡੈਥ ਹੋ ਗਈ, ਹੁਣ ਕੋਈ ਨਹੀਂ। ਸੋ 105 ਸਾਲਾਂ ਦੇ ਵਿੱਚ ਉਹਨਾਂ ਦੇ ਆਪਣੇ ਵਿਚਾਰ ਬਦਲ ਗਏ। ਸੋ ਮੈਂ ਗੱਲ ਦੱਸਣੀ ਚਾਹੁੰਦਾ ਕਿ ਜਿਹੜੀ ਰੂਹਾਨੀਅਤ ਅਤੇ ਜਿਹੜੀ ਧਾਰਮਿਕ ਚੀਜ਼ਾਂ ਨੇ, ਰੂਹਾਨੀਅਤ ਜਿੱਥੇ ਮਰਜ਼ੀ ਜਿਹੜੇ ਮਰਜ਼ੀ ਧਰਮ ਚਲੇ ਜਾਓ, ਇੱਕੋ ਹੀ ਹੈ। ਪਰ ਹਾਂ, ਧਰਮਾਂ ਦੇ ਵਿੱਚ ਆ ਕੇ ਟਾਈਮ ਟੂ ਟਾਈਮ ਉਹਨਾਂ ਦੇ ਮੀਨਿੰਗ ਚੇਂਜ ਹੋ ਜਾਂਦੇ ਨੇ। ਚਲੋ, ਆਪਾਂ ਗੱਲ ਕਰ ਰਹੇ ਸੀਗੇ ਕਿ ਜਿਹੜੀ ਅੱਜ ਈਦ ਮਨਾਈ ਜਾ ਰਹੀ ਹੈ, ਈਦ ਉਲ ਅਧਾ, ਇਹਦੀ ਰੂਹਾਨੀਅਤ ਕੀ ਇੰਪੋਰਟੈਂਸ ਹੈ? ਕਿਉਂਕਿ ਮੇਰਾ ਸਬਜੈਕਟ ਸਿਰਫ ਰੂਹਾਨੀਅਤ ਨਾਲ ਹੈ। ਰੂਹਾਨੀਅਤ ਦੇ ਵਿੱਚ ਇਹ ਕਿਹਾ ਜਾਂਦਾ ਹੈ ਕਿ ਹਜ਼ਰਤ ਇਬਰਾਹਿਮ, ਜੋ ਖੁਦਾ ਦੇ ਪੈਗੰਬਰ ਸਨ, ਹਰ ਵਕਤ ਬੰਦਗੀ ਕਰਦੇ ਸਨ ਪਰਮਾਤਮਾ ਦੇ ਨਾਲ, ਅੱਲਾਹ ਨਾਲ, ਵਾਹਿਗੁਰੂ ਨਾਲ ਹਰ ਵਕਤ ਲੀਨ ਰਹਿੰਦੇ ਸਨ, ਕਾਮ, ਕ੍ਰੋਧ, ਲੋਭ, ਮੋਹ, ਹੰਕਾਰ ਬਿਲਕੁਲ ਕਾਬੂ ਪਾ ਕੇ ਉਹ ਪੂਰਨ ਸੰਤ ਸੇਂਟ ਬਣ ਗਏ ਸੀਗੇ, ਪੈਗੰਬਰ ਬਣ ਗਏ ਸੀਗੇ, ਅਤੇ ਜੰਨਤ ਦੇ ਦਰਵਾਜ਼ੇ ਉਹਨਾਂ ਲਈ ਹਰ ਵਕਤ ਖੁੱਲ੍ਹੇ ਰਹਿੰਦੇ ਸੀ। ਜਦੋਂ ਚਾਹੁੰਦੇ ਸੀ ਜੰਨਤ ਚਲੇ ਜਾਂਦੇ ਸੀ, ਜਦੋਂ ਚਾਹੁੰਦੇ ਸੀ ਜ਼ਮੀਨ 'ਚ ਆ ਜਾਂਦੇ ਸੀ। ਕਿਹਾ ਜਾਂਦਾ ਕਿ ਜਦੋਂ ਉਹਨਾਂ ਦੀ ਉਮਰ 60 ਸਾਲ ਦੀ ਹੋਈ, 60 ਈਅਰ ਦੀ, ਤਾਂ ਉਹਨਾਂ ਦੀ ਜਿਹੜੀ ਵਾਈਫ ਸੀ, ਹਜ਼ਾਰਾ ਕਹਿੰਦੇ ਨੇ ਜਾਂ ਹਾਜ਼ਰਾ, ਮੈਨੂੰ ਹੁਣ ਯਾਦ ਨਹੀਂ ਐਗਜੈਕਟਲੀ, ਉਹਨਾਂ ਦੇ ਘਰ ਅਤੇ ਜਿਹੜੇ ਇਬਰਾਹਿਮ ਸੀਗੇ ਉਹਨਾਂ ਦੇ ਘਰ ਇੱਕ ਪੁੱਤਰ ਨੇ ਜਨਮ ਲਿਆ, ਜਿਹਦਾ ਨਾਂ ਉਹਨਾਂ ਨੇ ਇਜ਼ਮਾਈਲ ਰੱਖਿਆ। ਜਦੋਂ 60 ਸਾਲ ਬਾਅਦ ਪੁੱਤਰ ਹੋਇਆ, ਅਤੇ ਨੈਚੁਰਲੀ ਪੁੱਤਰ ਦਾ ਮੋਹ ਜਿਹੜਾ ਸੀਗਾ, ਬੱਚੇ ਨੇ ਖੇਲਣਾ, ਤੋਤਲੀਆਂ ਗੱਲਾਂ ਕਰਨੀਆਂ, ਬੈਠਣਾ ਕਰਨਾ, ਤਾਂ ਜਿਹੜੇ ਇਬਰਾਹਿਮ ਸੀ ਉਹਦੇ ਨਾਲ ਖੇਡਦੇ, ਮਿੱਠੀਆਂ ਗੱਲਾਂ ਕਰਦੇ, ਅਤੇ ਉਹਦੇ ਨਾਲ ਜਿਹੜਾ ਮੋਹ ਸੀਗਾ ਉਹ ਪੁੱਤਰ ਦੀ ਤਰਫ ਵੱਧਦਾ ਗਿਆ, ਅਟੈਚਮੈਂਟ ਪੁੱਤਰ ਦੀ ਤਰਫ ਵੱਧਦੀ ਗਈ ਕਿਵੇਂ ਉਹ ਫਿਰ ਲਾਡ ਨਾਲ ਪਿਆਰ ਨਾਲ ਤੋਤਲੀਆਂ ਗੱਲਾਂ ਕਰਨੀਆਂ ਮਸਾਂ ਨੇ ਕੁਦਕਤਾਈਆਂ ਕਰਨੀਆਂ ਮੋਢਿਆਂ ਦਾ ਸੋਰੀ ਇਬਰਾਹਿਮ ਸਾਹਿਬ ਨੇ ਮੋਢਿਆਂ ਦੇ ਚੱਕਰਾਂ ਹੋਰ ਕਰਨਾ ਉਹਦੇ ਨਾਲ ਜਿਹੜਾ ਮੋਹ ਸੀਗਾ ਜਿਹੜਾ ਹਰ ਵਕਤ ਪਰਮਾਤਮਾ ਕੰਨੀ ਉਹ ਲੀਨ ਰਹਿੰਦੇ ਸੀਗੇ ਅੱਲਾਹ ਕੰਨੀ ਲੀਨ ਰਹਿੰਦੇ ਸੀਗੇ ਉਹ ਥੋੜ੍ਹਾ ਜਿਹਾ ਘੱਟ ਕੇ ਉਹ ਹੁਣ ਪੁੱਤਰ ਵੱਲ ਉਹਨਾਂ ਦਾ ਚੁਕਾਓ ਹੋ ਗਿਆ। ਕਹਿੰਦੇ ਨੇ ਕਿ ਅਚਾਨਕ ਇਬਰਾਹਿਮ ਨੂੰ ਪ੍ਰੋਫਿਟ ਇਬਰਾਹਿਮ ਨੂੰ ਸੁਪਨੇ ਆਉਣੇ ਸ਼ੁਰੂ ਹੋ ਗਏ। ਡਰੀਮ ਦੇ ਵਿੱਚ ਅੱਲਾ ਉਹਨਾਂ ਨੂੰ ਕਹਿ ਰਿਹਾ ਕਿ ਇਬਰਾਹਿਮ ਮੈਂ ਤੈਨੂੰ ਜਾਣਨਾ ਚਾਹੁੰਦਾ ਕਿ ਤੂੰ ਸਭ ਤੋਂ ਜ਼ਿਆਦਾ ਪਿਆਰ ਅੱਲਾ ਨੂੰ ਕਰਦਾ ਕਿ ਆਪਣੇ ਪਰਿਵਾਰ ਨੂੰ ਕਰਦਾ ਜਾਂ ਪੁੱਤਰ ਨੂੰ ਕਰਦਾ। ਉਹ ਬੜਾ ਡਬਲ ਮਾਈਂਡ ਹੋ ਗਿਆ। ਉਹ ਕਹਿੰਦਾ ਨਹੀਂ ਮੈਂ ਤੁਹਾਨੂੰ ਪਿਆਰ ਕਰਦਾ ਅੱਲਾ ਨੂੰ ਪਿਆਰ ਕਰਦਾ। ਨਹੀਂ ਸੋਚ ਲੈ ਵੀ ਤੂੰ ਆਪਣੇ ਪੁੱਤਰ ਨੂੰ ਪਿਆਰ ਕਰਦਾ ਕਿ ਅੱਲਾ ਨੂੰ ਪਿਆਰ ਕਰਦਾ। ਉਹ ਬੜਾ ਡਬਲ ਮਾਈਂਡਡ ਸੀ ਅਤੇ ਅੱਲਾ ਦੇ ਕਹਿੰਦੇ ਉੱਪਰੋਂ ਫਰਮਾਨ ਹੋਇਆ ਸੁਪਨਾ ਆਇਆ ਕਿ ਜੇ ਤੂੰ ਮੈਨੂੰ ਸਭ ਤੋਂ ਜ਼ਿਆਦਾ ਪਿਆਰ ਕਰਦਾ ਨਾ ਅੱਲਾ ਨੂੰ ਤਾਂ ਤੂੰ ਆਪਣੇ ਪੁੱਤਰ ਦੀ ਕੁਰਬਾਨੀ ਦੇ ਇਜ਼ਮਾਈਲ ਨੂੰ ਕੁਰਬਾਨ ਕਰ ਉਹਨੂੰ ਮਾਰ। ਜਦੋਂ ਉਹ ਬੜਾ ਡਬਲ ਮਾਈਂਡਡ ਹੋ ਗਿਆ ਵੀ ਆਹ ਕੀ ਵੀ ਪੁੱਤਰ ਨੂੰ ਵੀ ਪਿਆਰ ਕਰਦਾ ਅਜਿਹਾ ਕਿਹੜਾ ਫਰਮਾਨ ਹੈ। ਫਿਰ ਅਖੀਰ ਦੇ ਵਿੱਚ ਉਹ ਡਬਲ ਮਾਈਂਡ ਹੁੰਦਾ ਕਹਿੰਦੇ ਦਿਸ ਵੇ ਔਰ ਦੈਟ ਵੇ ਕੌਨਸ਼ੀਅਸ ਕੁਛ ਕਹਿੰਦੀ ਹੈ ਆਤਮਾ ਕੁਛ ਕਹਿੰਦੀ ਹੈ ਮਾਈਂਡ ਕੁਛ ਕਹਿੰਦਾ। ਅਲਟੀਮੇਟਲੀ ਉਹਨੇ ਸੋਚਿਆ ਵੀ ਜਿਹੜਾ ਪੁੱਤਰ ਵੀ ਹੈ ਐਡੀ ਉਮਰ ਦੇ ਵਿੱਚ ਅੱਲਾ ਨਹੀਂ ਦਿੱਤਾ ਖੁਦਾ ਨਹੀਂ ਦਿੱਤਾ ਜੇ ਉਹ ਵਾਪਸ ਮੰਗ ਰਿਹਾ ਸਭ ਮੈਨੂੰ ਖੁਸ਼ੀ ਖੁਸ਼ੀ ਦੇ ਦੇਣਾ ਚਾਹੀਦਾ ਕਿਉਂਕਿ ਅਮਾਨਤ ਹੀ ਉਹਦੀ ਹੈ। ਸੋ ਉਹਨੇ ਕਿਹਾ ਵੀ ਠੀਕ ਹੈ ਮੈਂ ਕਰੂੰਗਾ ਪਰ ਇਹ ਜਿਹੜਾ ਸੁਪਨਾ ਸੀਗਾ ਉਹ ਉਸਨੇ ਆਪਣੇ ਪੁੱਤਰ ਨੂੰ ਇਜ਼ਮਾਈਲ ਨੂੰ ਦਿੱਤਾ। ਕੁਰਾਨ ਦੇ ਵਿੱਚ ਆਉਂਦਾ ਹੈ ਕਿ ਉਹਨੇ ਜਦੋਂ ਇਬਰਾਹਿਮ ਨੇ ਆਪਣਾ ਸੁਪਨਾ ਦੱਸਿਆ ਕੀ ਕਿਹਾ ਉਹ ਸਨ ਆਈ ਕੀਪ ਡ੍ਰੀਮਿੰਗ ਦੈਟ ਆਮ ਸਲੰਡਰਿੰਗ ਯੂ ਆਮ ਸਲੈਟਰਿੰਗ ਯੂ ਅਤੇ ਵੀ ਮੈਂ ਤੇਰੀ ਕੁਰਬਾਨੀ ਕਰਨੀ ਹੈ ਮੈਂ ਤੈਨੂੰ ਮਾਰਨਾ। ਅਤੇ ਪੁੱਤਰ ਨੇ ਸੁਣ ਕੇ ਕੀ ਕਿਹਾ ਇਹ ਵੀ ਲਿਖਿਆ ਹੋਇਆ ਕਿ ਇਜ਼ਮਾਈਲ ਕਹਿੰਦਾ ਫਾਦਰ ਡੂ ਵਟ ਯੂ ਆਰਡਰ ਟੂ ਡੂ ਜੋ ਕੁਛ ਅੱਲਾ ਨੇ ਕਿਹਾ ਨਾ ਸਵਾਲ ਨਾ ਪੁੱਛ ਡਬਲ ਮਾਈਂਡਡ ਨਾ ਹੋ ਫਟਾਫਟ ਤੂੰ ਮੇਰੀ ਕੁਰਬਾਨੀ ਕਰ ਦੇ ਮੇਰਾ ਗਲਾ ਵੱਢ ਦੇ। ਕਹਿੰਦੇ ਨੇ ਇਹ ਸਟੋਰੀ ਹੈ ਰੂਹਾਨੀ ਦੇ ਵਿੱਚ ਕਿ ਉਹਨਾਂ ਨੂੰ ਚਟਾਨ ਦੇ ਉੱਤੇ ਲਟਾ ਲਿਆ ਗਿਆ ਮਾਊਂਟ ਅਰਾਫਤ ਦੀ ਚਟਾਨ 'ਤੇ ਲਟਾ ਲਿਆ ਅਤੇ ਆਪ ਆਪਣੀ ਛੁਰੀ ਚੱਕੀ ਸੀਗੀ ਅਤੇ ਉਸ ਵੇਲੇ ਅਲੱਗ ਅਲੱਗ ਥੋੜ੍ਹੀ ਜਿਹੀ ਵਰਜਨ ਡਿਫਰੈਂਟ ਡਿਫਰੈਂਟ ਨੇ ਕਹਿੰਦੇ ਕਿਹਾ ਜਾਂਦਾ ਕਿ ਇਜ਼ਮਾਈਲ ਨੇ ਫਾਦਰ ਨੂੰ ਕਿਹਾ ਵੀ ਤੂੰ ਆਪਣੀ ਅੱਖਾਂ 'ਤੇ ਪੱਟੀ ਬੰਨ ਲੈ ਕਿਉਂਕਿ ਤੂੰ ਮੈਨੂੰ ਸਭ ਤੋਂ ਜ਼ਿਆਦਾ ਪਿਆਰ ਕਰਦਾ ਜਦੋਂ ਕਿਤੇ ਛੁਰੀ ਚਲਾਉਣ ਲੱਗੇ ਤੇਰੇ ਹੱਥ ਨਾ ਕੰਬ ਜਾਣ ਅਤੇ ਇਹ ਡਾਊਟ ਨਾ ਹੋ ਜਾਵੇ ਵੀ ਤੂੰ ਮੈਨੂੰ ਜ਼ਿਆਦਾ ਪਿਆਰ ਕਰਦਾ ਤੂੰ ਉਹ ਅੱਲਾ ਨੂੰ ਨਹੀਂ ਕਰਦਾ ਇਸ ਕਰਕੇ ਤੂੰ ਪੱਟੀ ਬੰਨ ਲੈ। ਉਸ ਵੇਲੇ ਇਬਰਾਹਿਮ ਨੇ ਕਿਹਾ ਕਿ ਮੈਂ ਪੂਰਾ ਹੁਣ ਮੈਨੂੰ ਯਕੀਨ ਹੋ ਗਿਆ ਕਿ ਤੂੰ ਅੱਲਾ ਲਈ ਇੰਨੀ ਕੁਰਬਾਨੀ ਦੇ ਸਕਦਾ ਤੇਰਾ ਜੇ ਇੰਨਾ ਫਰਮ ਵਿਸ਼ਵਾਸ ਹੈ ਤਾਂ ਮੈਨੂੰ ਪੱਟੀ ਬੰਨਣ ਦੀ ਲੋੜ ਨਹੀਂ ਮੈਂ ਇਸ ਲਈ ਚਲਾਉਂਗਾ। ਜਦੋਂ ਕਹਿੰਦੇ ਛੁਰੀ ਚੱਕ ਕੇ ਉਹ ਗਲੇ 'ਤੇ ਪਹੁੰਚਣ ਲੱਗੇ ਉਦੋਂ ਹੀ ਉੱਪਰੋਂ ਰੱਬੀ ਆਵਾਜ਼ ਆਈ ਕਿ ਇਬਰਾਹਿਮ ਤੂੰ ਆਪਣੇ ਟੈਸਟ ਦੇ ਵਿੱਚੋਂ ਪਾਸ ਹੋ ਗਿਆ ਤੇਰੀ ਕੁਰਬਾਨੀ ਸਫਲ ਹੈ ਕਿਉਂਕਿ ਅੱਜ ਪਤਾ ਲੱਗ ਗਿਆ ਕਿ ਤੂੰ ਮੈਨੂੰ ਵਾਕਿਆ ਹੀ ਪਿਆਰ ਕਰਦਾ ਤਾਂ ਕਿ ਇੱਥੋਂ ਤੱਕ ਕਿ ਤੂੰ ਆਪਣਾ ਜਿਹਨੂੰ ਸਭ ਤੋਂ ਪਿਆਰਾ ਪੁੱਤਰ ਦੀ 60 ਸਾਲ ਦੀ ਉਮਰ 'ਚ ਆਇਆ ਸੀ ਉਹਨੂੰ ਵੀ ਕੁਰਬਾਨ ਕਰਨ ਲਈ ਤਿਆਰ ਹੋ ਗਿਆ। ਇਹ ਉਸ ਕੁਰਬਾਨੀ ਦੀ ਜਿਹੜੀ ਹੈਗੀ ਯਾਦ ਦੇ ਵਿੱਚ ਜਿਹੜੀ ਹੈ ਉਹ ਆਪਾਂ ਇਹ ਅੱਜ ਈਦ ਮਨਾਉਂਦੇ ਹਾਂ। ਇਹ ਰੂਹਾਨੀ 'ਤੇ ਦਾ ਪੱਖ ਹੈ ਅਤੇ ਨਾਲ ਹੀ ਕਹਿੰਦੇ ਉਸ ਵੇਲੇ ਗੈਵੀ ਆਵਾਜ਼ ਆਈ ਕਿ ਇਜ਼ਮਾਈਲ ਨੂੰ ਵੀ ਤੂੰ ਵੀ ਇੰਨਾ ਖੁਦਾ ਦੇ ਵਿੱਚ ਵਿਸ਼ਵਾਸ ਕਰਦਾ ਆਪਣੀ ਕੁਰਬਾਨੀ ਦੇਣ ਲਈ ਤਿਆਰ ਹੋ ਗਿਆ ਅੱਜ ਤੋਂ ਤੂੰ ਵੀ ਪੈਗੰਬਰ ਹੈ ਉਹ ਪੈਗੰਬਰ ਦਾ ਤਾਜ ਪਹਿਨਾਇਆ ਗਿਆ। ਉਸ ਤੋਂ ਬਾਅਦ ਹੀ ਉਸ ਦਿਨ ਤੋਂ ਜਿਹੜਾ ਹਜ਼ਰਤ ਆਪਣਾ ਜਿਹੜਾ ਸੀ ਇਬਰਾਹਿਮ ਅਤੇ ਜਿਹੜਾ ਉਹਦਾ ਬੇਟਾ ਇਜ਼ਮਾਈਲ ਸੀ ਉਹ ਵੀ ਪੈਗੰਬਰ ਬਣ ਗਏ ਪਰ ਜਿਹੜਾ ਸਭ ਤੋਂ ਵੱਡਾ ਪੈਗੰਬਰ ਮੰਨਿਆ ਜਾਂਦਾ ਉਹ ਹਜ਼ਰਤ ਮੁਹੰਮਦ ਸਾਹਿਬ ਨੂੰ ਮੰਨਿਆ ਗਿਆ ਜਿਨ੍ਹਾਂ ਨੇ ਜਿਹੜਾ ਕਿ ਕੁਰਾਨ ਦੀ ਉਹਨਾਂ ਨੇ ਕੁਰਾਨ ਲਿਖਿਆ ਜਿਨ੍ਹਾਂ ਨੇ ਇਸਲਾਮ ਦੀ ਨੀਂਹ ਰੱਖੀ। ਸੋ ਕਿਹਾ ਜਾਂਦਾ ਕਿ ਵੀ ਇਹ ਜਿਹੜਾ ਤਿਉਹਾਰ ਹੈ ਨਾ ਇਟ ਆਨਰਸ ਦਾ ਵਿਲਿੰਗਨੈਸ ਆਫ ਇਬਰਾਹਿਮ ਟੂ ਸੈਕਰੀਫਾਈਸ ਹਿਜ਼ ਸਨ ਇਜ਼ਮਾਈਲ ਟੂ ਅੱਲਾਜ਼ ਕਮਾਂਡ। ਇਸ ਕਰਕੇ ਜਿਹੜੀ ਹੈਗੀ ਅੱਜ ਦੀ ਜਿਹੜੀ ਈਦ ਹੈ ਈਦ ਅਲ ਅਧਾ ਇਹ ਮਨਾਈ ਜਾਂਦੀ ਹੈ। ਸੋ ਆਪ ਸਭ ਨੂੰ ਈਦ ਅਲ ਅਧਾ ਦੀਆਂ ਬਹੁਤ 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 ਮੁਬਾਰਕਾਂ। ਪਰਮਾਤਮਾ ਕਰੇ ਜਿਹੜੀ ਕੁਰਬਾਨੀ ਪਰਮਾਤਮਾ ਨੇ ਸਾਡੇ ਕੋਲ ਮੰਗੀ ਹੈ ਸਾਡੇ ਜਿਹੜੇ ਦਿਲ ਦੇ ਵਿੱਚ ਹੈ ਮਾਇੰਡ ਦੇ ਵਿੱਚ ਹੈ ਨਫ਼ਰਤ ਦੀ ਨਿੰਦਿਆ ਦੀ ਚੁਗਲੀ ਦੀ ਝੂਠ ਬੋਲਣ ਦੀ ਫਰੇਬ ਕਰਨ ਦੀ ਦੁਨੀਆ ਦੀ ਮਹਿਲਾਂ 'ਚ ਲਿਬੜ ਦੀ ਪੈਸੇ ਇਕੱਠੇ ਕਰਨ ਦੀ ਇਹ ਸਾਰੀਆਂ ਅਸੀਂ ਕੁਰਬਾਨੀਆਂ ਕਰਕੇ ਪਵਿੱਤਰ ਹੋਈਏ ਪਵਿੱਤਰ ਹੋ ਕੇ ਅਸੀਂ ਅੱਲਾ ਦੇ ਨਜ਼ਦੀਕ ਹੋਈਏ ਤਾਂ ਅੱਲਾ ਸਾਡੇ ਨਾਲ ਖੁਸ਼ ਹੋਏਗਾ। ਕਿਉਂਕਿ ਇਹ ਗੱਲ ਕੁਰਾਨ ਦੇ ਵਿੱਚ ਬੜੀ ਆਇਤ ਬੜੀ ਪ੍ਰਸਿੱਧ ਹੈ ਕਿ ਯੂ ਵਿਲ ਨੈਵਰ ਐਂਟਰ ਪੈਰਾਡਾਈਸ ਜੰਨਤ ਦੇ ਵਿੱਚ ਤੁਸੀਂ ਕਦੇ ਵੀ ਦਾਖਲ ਨਹੀਂ ਹੋ ਸਕਦੇ। ਯੂ ਵਿਲ ਨੈਵਰ ਐਂਟਰ ਪੈਰਾਡਾਈਸ ਅਨਟਿਲ ਯੂ ਹੈਵ ਫੇਥ ਜਿੰਨਾ ਚਿਰ ਤੱਕ ਤੁਹਾਡਾ ਫਰਮ ਫੇਥ ਨਹੀਂ ਅੱਲਾ ਦੇ ਵਿੱਚ ਵਾਹਿਗੁਰੂ ਦੇ ਵਿੱਚ ਪਰਮਾਤਮਾ ਦੇ ਵਿੱਚ ਉਨਾ ਚਿਰ ਤੱਕ ਤੁਸੀਂ ਭੁੱਲ ਜਾਓ ਕਿ ਤੁਸੀਂ ਜੰਨਤ ਦੇ ਵਿੱਚ ਚਲੇ ਜਾਓਗੇ। ਅਤੇ ਸੈਕਿੰਡ ਗੱਲ ਨਾਲ ਹੀ ਗਈ ਐਂਡ ਯੂ ਵਿਲ ਨਾਟ ਕੰਪਲੀਟ ਯੂਅਰ ਫੇਥ ਫੇਥ ਕਿਵੇਂ ਆਊਗਾ ਯੂ ਵਿਲ ਨਾਟ ਕੰਪਲੀਟ ਯੂਅਰ ਫੇਥ ਅਨਟਿਲ ਯੂ ਲਵ ਵਨ ਅਦਰ। ਜਿੰਨਾ ਚਿਰ ਤੱਕ ਤੁਸੀਂ ਦੁਨੀਆਂ ਨਾਲ ਦੇ ਲੋਕਾਂ ਨਾਲ ਇੱਕ ਦੂਜੇ ਨਾਲ ਪਿਆਰ ਨਹੀਂ ਕਰ ਸਕਦੇ ਉਨਾ ਚਿਰ ਤੱਕ ਤੁਹਾਡਾ ਫੇਥ ਨਹੀਂ ਵੱਜਦਾ, ਅਤੇ ਜਿੰਨਾ ਚਿਰ ਤੱਕ ਤੁਹਾਡਾ ਫਰਮ ਫੇਥ ਨਹੀਂ ਹੁੰਦਾ ਉਨਾ ਚਿਰ ਤੱਕ ਤੁਸੀਂ ਪੈਰਾਡਾਈਜ਼ ਜੰਨਤ ਦੇ ਵਿੱਚ ਸ਼ਾਮਲ ਨਹੀਂ ਹੋ ਸਕਦੇ। ਰੂਹਾਨੀ ਤੌਰ 'ਤੇ ਕੁਰਬਾਨੀ ਅੰਦਰ ਦੀ ਕੁਰਬਾਨੀ ਹੈ। ਜਦੋਂ ਅਸੀਂ ਇੱਕ ਦੂਜੇ ਨੂੰ ਸੱਚੇ ਦਿਲੋਂ ਪਿਆਰ ਕਰਦੇ ਹਾਂ, ਨਿੰਦਿਆ, ਚੁਗਲੀ, ਨਫ਼ਰਤ, ਬੈਰ ਵਿਰੋਧ, ਜਾਤ ਪਾਤ, ਧਰਮ, ਨਸਲ ਦੇ ਵਿਤਕਰੇ ਛੱਡ ਕੇ ਸਾਰੀ ਖਲਕਤ ਨੂੰ ਖੁਦਾ ਦੀ ਬਣਾਈ ਸਮਝ ਕੇ ਸਭ ਨਾਲ ਮੁਹੱਬਤ ਕਰਦੇ ਹਾਂ, ਤਾਂ ਸਾਡੀ ਅੰਦਰੋਂ ਕੀਤੀ ਕੁਰਬਾਨੀ, ਸਾਡੀ ਅੰਦਰੋਂ ਕੀਤੀ ਇਬਾਦਤ, ਸਾਡੀ ਅੰਦਰੋਂ ਕੀਤੀ ਬੰਦਗੀ ਨਾਲ ਜ਼ਰੂਰ ਹੀ ਅਸੀਂ ਅੱਲਾਹ ਨੂੰ ਖੁਸ਼ਕ ਕਰਾਂਗੇ ਅਤੇ ਉਸ ਦੇ ਨਜ਼ਦੀਕ ਹੋਵਾਂਗੇ। ਹੁਣ ਸਵਾਲ ਹੈ ਕਿ ਪਰਮਾਤਮਾ ਅੱਲਾਹ ਵਾਹਿਗੁਰੂ ਖੁਦਾ ਹੈ ਕਿੱਥੇ ਅਤੇ ਉਹਨੂੰ ਅਸੀਂ ਮਿਲਣਾ ਕਿਵੇਂ ਹੈ? ਦੇਖੋ, ਇਹਦੀ ਬੜੀ ਸਿੰਪਲ ਇੱਕ ਮੈਂ ਲਾਈਨ ਪੜ੍ਹ ਰਿਹਾ ਕਿ ਪ੍ਰੇਮ ਹੀ ਮੇਰਾ ਅਰਸ਼ ਹੈ। ਅਰਸ਼ ਕਹਿੰਦੇ ਨੇ ਅਸਮਾਨ ਨੂੰ, ਪ੍ਰੇਮ ਲਵ, ਪ੍ਰੇਮ ਹੀ ਮੇਰਾ ਅਰਸ਼ ਹੈ, ਪ੍ਰੇਮ ਹੀ ਮੇਰਾ ਸਥਾਨ, ਜਹਾਂ ਪ੍ਰੇਮ ਤਹਾਂ ਮੈਂ ਬਸੂੰ, ਜਹਾਂ ਪ੍ਰੇਮ ਤਹਾਂ ਮੈਂ ਬਸੂੰ, ਆਪ ਕਹੇ ਰਹਿਮਾਨ। ਪਰਮਾਤਮਾ ਨੇ ਇੱਕ ਪ੍ਰਿੰਸੀਪਲ ਬਣਾਇਆ ਦੁਨੀਆਂ ਦੇ ਵਿੱਚ, ਸਾਰੀ ਯੂਨੀਵਰਸ ਦੇ ਵਿੱਚ, ਕਿ ਪ੍ਰੇਮ ਜਿੱਥੇ ਵੀ ਹੈਗਾ ਉਹਦੇ ਵਿੱਚ ਪਰਮਾਤਮਾ ਹੋਊਗਾ। ਸੋ ਇਸ ਕਰਕੇ ਤੁਸੀਂ ਇਹ ਇਸੇ ਕਰਕੇ ਤਾਂ ਕਿਹਾ ਜਾਂਦਾ ਨਾ, ਜਿਸ ਤਰ੍ਹਾਂ ਕਿ ਬਾਈਬਲ ਦੇ ਵਿੱਚ ਵੀ ਆਉਂਦਾ, ਗੋਡ ਇਜ਼ ਲਵ, ਲਵ ਇਜ਼ ਗੋਡ। ਸੋ ਇਸ ਕਰਕੇ ਬਾਈਬਲ ਦੇ ਜੇ ਅਸੀਂ ਚੈਪਟਰ 15 ਦੇ ਜਿਹੜਾ ਵਰਡ, ਜਿਹੜੀ ਸਲੋਕ ਹੈ 12, ਉਹਦੇ ਵਿੱਚ ਬੜਾ ਸਾਫ਼ ਲਿਖਿਆ ਹੋਇਆ, ਦਿਸ ਇਜ਼ ਮਾਈ ਕਮਾਂਡਮੈਂਟ, ਇਹ ਮੇਰਾ ਹੁਕਮ ਹੈ, ਜੀਸਸ ਕ੍ਰਾਈਸਟ ਕਹਿੰਦੇ, ਦਿਸ ਇਜ਼ ਮਾਈ ਕਮਾਂਡਮੈਂਟ ਦੈਟ ਯੂ ਲਵ ਵਨ ਅਦਰ ਐਜ਼ ਆਈ ਹੈਵ ਲਵਡ ਯੂ। ਪਰਮਾਤਮਾ ਕਹਿੰਦੇ, ਜੀਸਸ ਕਹਿੰਦੇ, ਜਿਵੇਂ ਮੈਂ ਤੁਹਾਨੂੰ ਸਾਰਿਆਂ ਨੂੰ ਪਿਆਰ ਕਰਦਾ, ਇਸ ਤਰ੍ਹਾਂ ਤੁਸੀਂ ਵੀ ਸਾਰੇ ਇੱਕ ਦੂਜੇ ਨੂੰ ਪਿਆਰ ਕਰੋ। ਲਾਰਡ ਕ੍ਰਿਸ਼ਨ ਹਿੰਦੂਇਜ਼ਮ ਦੇ ਵਿੱਚ ਭਗਵਤ ਗੀਤਾ ਦੇ 11 ਚੈਪਟਰ ਦੇ ਸਲੋਕ 54 ਦੇ ਵਿੱਚ ਬੜਾ ਸਾਫ਼ ਲਿਖਦੇ ਨੇ, ਓਨਲੀ ਬਾਈ ਲਵ, ਓਨਲੀ ਬਾਈ ਲਵ, ਸਿਰਫ ਪਿਆਰ ਦੇ ਨਾਲ ਮੈਨ ਕੈਨ ਸੀ ਮੀ, ਅਸੀਂ ਪਰਮਾਤਮਾ ਨੂੰ ਦੇਖ ਸਕਦੇ ਹਾਂ, ਨੋ ਮੀ, ਪਰਮਾਤਮਾ ਨੂੰ ਜਾਣ ਸਕਦੇ ਹਾਂ, ਐਂਡ ਕਮ ਅਨ ਟੂ ਮੀ, ਅਤੇ ਪਰਮਾਤਮਾ ਨਾਲ ਮਿਲਾਪ ਕਰ ਸਕਦੇ ਹਾਂ। ਭਾਵ ਕਿ ਓਨਲੀ ਬਾਈ ਲਵ ਮੈਨ ਕੈਨ ਸੀ ਮੀ, ਨੋ ਮੀ, ਐਂਡ ਕਮ ਅਨ ਟੂ ਮੀ, ਕਿ ਪਿਆਰ ਕਰੀਏ ਨਾ ਅਸੀਂ, ਸੱਚਾ ਪਿਆਰ ਬਾਅਦ ਦੀ ਗੱਲ ਕਰਦੇ ਹਾਂ, ਪਿਆਰ ਦੀ ਕੀ ਗੱਲ ਹੈ, ਪਿਆਰ ਦੇ ਨਾਲ ਹੀ ਅਸੀਂ ਪਰਮਾਤਮਾ ਨੂੰ ਜਾਣ ਸਕਦੇ ਹਾਂ, ਉਹਨੂੰ ਦੇਖ ਸਕਦੇ ਹਾਂ, ਉਹਦੇ ਨਾਲ ਮਿਲਾਪ ਕਰ ਸਕਦੇ ਹਾਂ। ਜਿਹੜਾ ਪਿਆਰ ਹੈ ਨਾ, ਲਵ ਇਜ਼ ਨਾਟ ਮੀਅਰਲੀ 3 ਵਰਡਸ, ਆਈ ਲਵ ਯੂ, ਦੀਜ਼ ਆਰ ਦਾ 3 ਵਰਡਸ, ਬਟ ਲਵ ਐਕਚੁਲੀ ਆਰ ਨਾਟ ਦੀਜ਼ 3 ਵਰਡਸ, ਇਟ ਸ਼ੁੱਡ ਬੀ ਫੁੱਲ ਆਫ ਐਕਸ਼ਨ, ਐਕਸ਼ਨ ਹੋਣਾ ਚਾਹੀਦਾ, ਸਿਰਫ ਗੱਲਾਂ ਕਹਿ ਕੇ, ਮੈਂ ਤਾਂ ਜੀ ਬਾਬਾ ਜੀ ਤੁਹਾਨੂੰ ਬਹੁਤ ਪਿਆਰ ਕਰਦਾ, ਮੈਂ ਤਾਂ ਮਹਾਰਾਜ ਜੀ ਤੁਹਾਨੂੰ ਬਹੁਤ ਪਿਆਰ ਕਰਦਾ, ਮੈਂ ਤਾਂ ਮਦਰ ਫਾਦਰ ਬਹੁਤ ਪਿਆਰ ਕਰਦਾ, ਕੰਮ ਅਸੀਂ ਉਲਟ ਕਰਨੇ ਨੇ। ਇਹ ਜਿਹੜਾ ਲਵ ਹੈ ਸ਼ਬਦਾਂ ਸ਼ੁਬਦਾਂ 'ਚ ਨਹੀਂ, ਇਟਸ ਏ ਫੋਰਮ ਆਫ ਐਕਸ਼ਨ। ਤੁਸੀਂ ਦੇਖੋ, ਇੱਕ ਮੁੰਡਾ ਕੁੜੀ ਨੂੰ ਪਿਆਰ ਕਰਦਾ, ਮੁੰਡਾ ਜਾ ਕੇ ਕੁੜੀ ਨੂੰ ਕਹਿੰਦਾ ਆਈ ਲਵ ਯੂ, ਕੁੜੀ ਕਹਿੰਦੀ ਯਾਰ ਮੈਂ ਤਾਂ ਕਾਲਜ ਜਾਣਾ ਸੀਗਾ, ਮੇਰਾ ਤਾਂ ਸਾਈਕਲ ਚੱਲਦਾ ਨਹੀਂ, ਮੈਨੂੰ ਤਾਂ ਰਾਈਡ ਚਾਹੀਦੀ ਹੈ। ਮੁੰਡੇ ਕੋਲ ਸਕੂਟਰ 'ਤੇ ਬੈਠਾ ਕਹੀ ਜਾਂਦਾ ਆਈ ਲਵ ਯੂ, ਉਹ ਕਹਿੰਦਾ ਉਹਦੀ ਗੱਲ ਨਹੀਂ ਸੁਣਦਾ, ਕਹਿੰਦਾ ਆਈ ਲਵ ਯੂ, ਉਹ ਕਹਿੰਦੀ ਉਹ ਤਾਂ ਮੈਨੂੰ ਪਤਾ ਨਹੀਂ ਪਰ ਮੈਂ ਤਾਂ ਕਾਲਜ ਜਾਣਾ, ਮੈਂ ਲੇਟ ਹੋ ਜੂੰਗੀ, ਪੀਰੀਅਡ ਮਿਸ ਹੋ ਜਾਣਗੇ, ਲੈਕਚਰ ਸ਼ਾਰਟ ਹੋ ਜਾਣਗੇ, ਮੇਰੇ ਕੋਲ ਅੱਜ ਰਾਈ ਨਹੀਂ। ਉਹ ਕਹਿੰਦਾ ਆਈ ਲਵ ਯੂ, ਇਹ ਆਈ ਲਵ ਯੂ ਦਾ ਕੀ ਫਾਇਦਾ ਜੀ? ਲਵ ਯੂ ਦਾ ਤਾਂ ਫਾਇਦਾ ਜਦੋਂ ਉਹਨੇ ਕਿਹਾ ਮੈਂ ਕਾਲਜ ਜਾਣਾ, ਮੇਰੇ ਲੈਕਚਰ ਸ਼ਾਰਟ ਹੁੰਦੇ ਨੇ, ਮੇਰੀ ਸਾਈਕਲ ਦੀ ਪੈਂਚਰ ਹੋ ਗਈ, ਉਹ ਸਕੂਟਰ 'ਤੇ ਛੱਡ ਕੇ ਉਹਨੂੰ ਕਾਲਜ ਆਉਂਦਾ, ਆਈ ਲਵ ਯੂ ਕਹਿਣ ਦੀ ਲੋੜ ਨਹੀਂ ਸੀ, ਤਾਂ ਅੰਡਰਸਟੂਡੀ ਹੈ ਵੀ ਉਹ ਆਈ ਲਵ ਯੂ ਹੈ। ਸੋ ਇਸ ਕਰਕੇ ਇਟ ਇਜ਼ ਅਵਰ ਐਟੀਚਿਊਡ ਟੂ ਸਰਵ ਦਾ ਬਿਲਾਵਟ, ਸਾਡਾ ਐਟੀਚਿਊਡ ਦਾ, ਸਿਰਫ ਕਹਿਣ ਨਾਲ ਮਹਾਰਾਜ ਜੀ ਤੁਹਾਨੂੰ ਪਿਆਰ ਕਰਦਾ, ਬਾਬਾ ਜੀ ਪਿਆਰ ਕਰਦਾ, ਇੱਥੇ ਐਵੇਂ ਕਹੀ ਜਾਂਦੇ ਨੇ, ਪਿਆਰ ਪਿਊਰ ਕੋਲ ਕੰਮ ਕਰਦਾ, ਤੁਸੀਂ ਇੱਕ ਪਾਸੇ ਕਹਿੰਦੇ ਬਾਬਾ ਜੀ ਮੈਂ ਤੁਹਾਨੂੰ ਬਹੁਤ ਪਿਆਰ ਕਰਦਾ, ਤੁਹਾਡਾ ਘੰਟੇ ਕੁ ਬਾਅਦ ਫੋਨ ਆ ਜਾਏ ਇੰਪਲਾਇਰ ਦਾ ਵੀ ਤੁਸੀਂ ਸਵੇਰੇ ਕੰਮ ਕਰਨਾ, ਤੁਹਾਨੂੰ ਡੇਢੇ ਪੈਸੇ ਮਿਲ ਗਏ, ਭੁੱਲ ਜਾਓਗੇ ਬਾਬੇ ਬੂਬੇ ਨੂੰ, ਸਿੱਧਾ ਜਾ ਕੇ ਕੰਮ 'ਤੇ ਚਲੇ ਜਾਓਗੇ, $50-60 ਪਿੱਛੇ ਉਹਦਾ ਪਿਆਰ ਦਾ ਡਰਾਮਾ ਰਚਾਇਆ ਸੀ, ਸਭ ਝੂਠਾ ਹੋ ਜਾਂਦਾ। ਇਹ ਕਹਿਣੀਆਂ ਗੱਲਾਂ ਹੋਰ ਹੈ, ਕਰਨੀਆਂ ਗੱਲਾਂ ਹੋਰ ਹੈ। ਜਦੋਂ ਅਸੀਂ ਇਹਨਾਂ ਐਕਸ਼ਨ ਕੰਮ ਕਰਦੇ ਹਾਂ ਉਹਦੇ ਸਾਨੂੰ ਸ਼ਬਦਾਂ 'ਚ ਦੱਸਣ ਦੀ ਲੋੜ ਨਹੀਂ। ਦੇਖੋ, ਲਵ ਇਜ਼ ਲੈਸ ਅਬਾਊਟ ਅਵਰ ਰਾਈਟਸ ਬਟ ਮੋਰ ਅਬਾਊਟ ਅਵਰ ਰਿਸਪੋਂਸੀਬਿਲਿਟੀਜ਼ ਆਰ ਡਿਊਟੀਜ਼। ਸਾਡੇ ਰਾਈਟ ਨਹੀਂ ਹੁੰਦੇ, ਉਹਦੇ ਵਿੱਚ ਸਾਡੇ ਫਰਜ਼ ਕੀ ਨੇ, ਅਸੀਂ ਫਰਜ਼ਾਂ ਵੱਲ ਧਿਆਨ ਦਿੱਤਾ ਜਾਂਦਾ, ਉਹਨੂੰ ਅਸੀਂ ਲਵ ਕਹਿੰਦੇ ਹਾਂ। ਜਦੋਂ ਅਸੀਂ ਆਪਣੀਆਂ ਰਾਈਟਸ ਦੇ ਬਾਰੇ ਦੇਖਦੇ ਹਾਂ ਵੀ ਉਹ ਵੀ ਮੈਨੂੰ ਪਿਆਰ ਕਰੇ ਤਾਂ ਮੈਂ ਪਿਆਰ ਕਰੂੰਗਾ, ਫਿਰ ਭੁੱਲ ਜਾਓ, ਪਿਆਰ ਪਿਊਰ ਕੋਈ ਨਹੀਂ ਹੈ। ਪਿਆਰ ਤੁਸੀਂ ਕਰੋ, ਅਨਕੰਡੀਸ਼ਨਲ ਕਰੋ, ਕੋਈ ਕਰੇ ਜਾਂ ਨਾ ਕਰੇ, ਉਹ ਸੱਚਾ ਪਿਆਰ ਹੈ, ਇਹੀ ਪਰਮਾਤਮਾ ਮੰਗਦਾ। ਮੁਹੰਮਦ ਸਾਹਿਬ ਜਿਹੜੇ ਪੈਗੰਬਰ ਨੇ, ਜਿਹੜੀ ਮੈਂ ਗੱਲ ਕੀਤੀ ਆ, ਕੁਰਾਨ ਦੇ ਬਾਣੀ ਨੇ, ਇਸਲਾਮ ਦੇ ਫਾਊਂਡਰ ਨੇ, ਉਹ ਆਪ ਇੱਕ ਵਾਰੀ ਉਹਨਾਂ ਦੀ ਮੈਂ ਅੱਜ ਤੋਂ 40-45-50 ਸਾਲ ਦੇ ਨੇੜੇ ਜਦੋਂ ਮੈਂ PhD ਕਰਦਾ ਉਦੋਂ ਪੜ੍ਹੀ ਹੈ ਗੱਲ, ਹੋ ਸਕਦਾ ਥੋੜ੍ਹੀ ਗੱਲ ਦੱਸਣ 'ਚ ਫਰਕ ਹੋ ਜੇ, ਆਪਾਂ ਮੀਨਿੰਗ ਪਰਪਸ ਸੇਮ ਲੈਂਦੇ ਹਾਂ, ਕਿ ਉਹ ਜਾ ਰਹੇ ਸੀਗੇ, ਉਹਨਾਂ ਨੂੰ ਸਾਰੇ ਜਾਣਦੇ ਸੀਗੇ ਮੁਹੰਮਦ ਸਾਹਿਬ ਨੂੰ, ਕਹਿੰਦੇ ਨੇ ਵੀ ਇੱਕ ਜੰਗਲ ਵਿੱਚ ਦੀ ਜਦੋਂ ਨਿਕਲੇ ਤਾਂ ਕੁਛ ਬੱਚੇ ਗੁਲੇਲਾਂ ਲੈ ਕੇ ਉਹ ਪੱਥਰ ਬੰਨ ਕੇ ਤੇ ਨਿਸ਼ਾਨੇ ਮਾਰੇ ਸੀ ਦੋ ਦੇ ਦਰਖਤਾਂ ਦੇ ਉੱਪਰ ਜਿੱਥੇ ਕਿ ਕਬੂਤਰ ਬੈਠੇ ਸੀਗੇ। ਇੱਕ ਬੱਚੇ ਨੇ ਜ਼ੋਰ ਦੀ ਗੁਲੇਲ ਚ ਪੱਥਰ ਪਾਇਆ ਸੀ, ਮਾਰਿਆ ਤੇ ਕਬੂਤਰ ਪਟਕ ਦੇ ਆ ਕੇ ਥੱਲੇ ਫੜਕ ਕੇ ਦਿਰ ਗਿਆ। ਮੁਹੰਮਦ ਸਾਹਿਬ ਭੱਜੇ, ਭੱਜ ਕੇ ਜਾ ਕੇ ਕਬੂਤਰ ਨੂੰ ਚੱਕਿਆ, ਚੱਕ ਕੇ ਨਾਲੇ ਕਹਿੰਦੇ ਬੱਚਿਓ ਆਹ ਕੀ ਕਰ ਰਹੇ ਹੋ ਤੁਸੀਂ? ਉਹ ਕਹਿੰਦੇ ਜੀ ਅਸੀਂ ਖੇਡ ਰਹੇ ਹਾਂ। ਉਹ ਕਹਿੰਦੇ ਇਹੋ ਜਿਹੀ ਖੇਡ ਨਹੀਂ ਖੇਡੀ ਦੀ ਜਿਹਦੇ ਨਾਲ ਦੂਜੇ ਨੂੰ ਤਕਲੀਫ ਹੋਵੇ, ਉਹ ਖੇਡ ਖੇਡੋ ਜਿਹਦੇ ਨਾਲ ਦੂਜੇ ਨੂੰ ਖੁਸ਼ੀ ਹੋਵੇ। ਕਹਿੰਦੇ ਨੇ ਮੁਹੰਮਦ ਸਾਹਿਬ ਨੇ ਉਹ ਕਬੂਤਰ ਨੂੰ ਚੱਕਿਆ, ਬੱਚਿਆਂ ਦੀਆਂ ਗਲੇਲਾਂ ਰਖਾਈਆਂ, ਉਹਨਾਂ ਨੂੰ ਸਮਝਾਇਆ ਵੀ ਅੱਗੇ ਤੋਂ ਅਜਿਹਾ ਨਹੀਂ ਕੰਮ ਕਰਨਾ ਜਿਹਦੇ ਨਾਲ ਕਿਸੇ ਦਾ ਨੁਕਸਾਨ ਹੋਵੇ। ਉਹ ਕਬੂਤਰ ਨੂੰ ਲਿਆ ਕੇ ਉਹਦੇ ਮੱਲਮ ਪੱਟੀ ਕੀਤੀ, ਉਹਨੂੰ ਦਾਣਾ ਪਾਣੀ ਦਿੰਦੇ ਰਹੇ ਜਿੰਨਾ ਚਿਰ ਤੱਕ ਇਹ ਉੱਡ ਨਹੀਂ ਗਿਆ। ਸੋ ਜਿਹੜੇ ਪੀਰ ਪੈਗੰਬਰ ਹੁੰਦੇ ਨੇ, ਸੰਤ ਔਲੀਆ ਹੁੰਦੇ ਨੇ, ਉਹ ਤਾਂ ਕੁੱਲ ਕਾਇਨਾਤ ਨੂੰ ਪਿਆਰ ਕਰਦੇ ਨੇ। ਪ੍ਰੇਮ ਪ੍ਰੇਮ ਦੀ ਜੇ ਝਲਕ ਦੇਖਣੀ ਹੋਵੇ ਨਾ ਤਾਂ ਜੀਸਸ ਕ੍ਰਾਈਸਟ ਨੂੰ ਦੇਖੋ, ਉਹਦੀ ਹਿਸਟਰੀ ਪੜ੍ਹ ਕੇ ਦੇਖੋ ਪ੍ਰੇਮ ਕੀ ਸੀ। ਪ੍ਰੇਮ ਨੂੰ ਦੇਖਣਾ ਹੋਵੇ ਨਾ, ਪ੍ਰੂਫ ਪ੍ਰੇਮ ਕਿਹਨੂੰ ਕਹਿੰਦੇ ਨੇ, ਤਾਂ ਜੀਸਸ ਕ੍ਰਾਈਸਟ ਨੂੰ ਦੇਖੋ। ਜਦੋਂ ਉਹਨਾਂ ਨੂੰ ਸੂਲੀ ਦੇ ਉੱਤੇ ਕਿੱਲ ਠੋਕ ਕੇ ਸੂਲੀ 'ਤੇ ਚੜਾਇਆ ਜਾ ਰਿਹਾ ਸੀਗਾ, ਚਾਹੁੰਦੇ ਤਾਂ ਉਹ ਬਦਲਾ ਲੈ ਸਕਦੇ, ਜੇ ਨਾ ਵੀ ਚਲੋ ਆਰਡੀਨਰੀ ਬੰਦੇ ਤਾਂ ਚਾਰ ਗਾਲਾਂ ਹੀ ਕੱਢਦਾ ਹੁੰਦਾ ਵੀ ਮੇਰੇ ਨਾਲ ਕਰਦੇ ਚੀਕਾਂ ਹੀ ਮਾਰਦੇ ਮੇਰੇ ਤੋਂ ਕਹਿੰਦੇ ਨੇ। ਉਹਨਾਂ ਨੇ ਕੁਛ ਨਹੀਂ ਕੀਤੇ, ਮੂੰਹ 'ਤੇ ਸਮਾਈਲ ਆਈ, ਸਗੋਂ ਅਖੀਰਲੇ ਸ਼ਬਦ ਉਹਨਾਂ ਦੇ ਸੀ ਉਹ ਫਾਦਰ ਫੋਰ ਗਿਵ ਦੈਮ ਐਜ ਦੇ ਨੋ ਨਾਟ ਵਟ ਦੇ ਡੂ, ਕਿ ਉਹ ਪਰਮ ਪਿਤਾ ਪਰਮੇਸ਼ਰ ਇਹਨਾਂ ਲੋਕਾਂ ਨੂੰ ਮਾਫ਼ ਕਰੀ ਜਿਹੜੇ ਮੇਰੇ ਕਿੱਲਾ ਠੋਕ ਰਹੇ ਨੇ, ਇਹਨਾਂ ਨੂੰ ਪਤਾ ਹੀ ਨਹੀਂ ਕਿ ਮੈਂ ਕੌਣ ਹਾਂ ਇਹ ਕੀ ਕਰ ਰਹੇ ਨੇ। ਇਹ ਹੈ ਪਿਆਰ। ਜੇ ਤੁਸੀਂ ਮੀਰਾਬਾਈ ਦੀ ਇਗਜ਼ਾਮਪਲ ਲਓ, ਮੀਰਾਬਾਈ ਨੂੰ ਪੁੱਛੋ ਜ਼ਹਿਰ ਦਾ ਪਿਆਲਾ ਉਹ ਅੰਮ੍ਰਿਤ ਸਮਝ ਕੇ ਪੀ ਗਈ, ਉਹਦੇ ਜਦੋਂ ਦਿਓਰ ਨੇ ਜ਼ਹਿਰ ਦਿੱਤੀ ਉਹਨੂੰ ਵੀ ਪਤਾ ਸੀ ਜ਼ਹਿਰ, ਉਹ ਕਹਿੰਦੀ ਕੋਈ ਗੱਲ ਨਹੀਂ ਤਾਂ ਰੱਬ ਦਾ ਪ੍ਰਸ਼ਾਦ ਹੈ, ਪ੍ਰਸ਼ਾਦ ਸਮਝ ਕੇ ਪੀ ਗਈ, ਜ਼ਹਿਰ ਨੇ ਅਸਰ ਨਹੀਂ ਕੀਤਾ। ਪੰਜਵੀਂ ਪਾਤਸ਼ਾਹੀ ਦੀ ਤੁਸੀਂ ਇਗਜ਼ਾਮਪਲ ਲੈ ਸਕਦੇ ਹੋ, ਸ਼੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ, ਉਹਨਾਂ ਨੂੰ ਤੱਤੇ ਤਵਿਆਂ ਦੇ ਉੱਤੇ ਬਿਠਾ ਕੇ ਗਰਮ ਉਬਲਦੇ ਰੇਤ ਦੇ ਕੜਛੇ ਉਹਨਾਂ ਦੇ ਸਿਰ 'ਚ ਪਾਉਂਦੇ ਰਹੇ, ਪਰ ਉਹ ਕੀ ਕਹਿੰਦੇ ਸੀ? ਤੇਰਾ ਪਾਣਾ ਮਿੱਠਾ ਲਾਗੇ। ਇਹਨੂੰ ਕਹਿੰਦੇ ਨੇ ਪਿਆਰ। ਪਲਟੂ ਸਾਹਿਬ ਲੇਟੈਸਟ ਯੂਪੀ ਦੇ ਵਿੱਚ ਬੜੇ ਨਿਰਧੜਕ ਪਰਫੈਕਟ ਮਾਸਟਰ ਹੋਏ ਨੇ। ਪਲਟੂ ਸਾਹਿਬ ਨੂੰ ਕਿਹਾ ਜਾਂਦਾ ਕਿ ਉਹਨਾਂ ਨੂੰ ਦੁਕਾਨ ਦੇ ਵਿੱਚ ਸੁੱਤੇ ਪਏ ਸੀ, ਬਾਹਰੋਂ ਅੱਗ ਲਗਾ ਤੀ, ਉਹ ਜਿਹੜੇ ਸੀਗੇ ਉਹ ਨਿਰਧੜਕ ਹੋ ਗਏ, ਅੱਗ ਦੀ ਅੱਗ ਦੇ ਵਿੱਚ ਹੀ ਸੜ ਗਏ। ਇਹ ਹੈ ਪਿਆਰ, ਕਿਉਂਕਿ ਪਰਮਾਤਮਾ ਦੀ ਯਾਦ ਦੇ ਵਿੱਚ ਰਹਿੰਦੇ ਨੇ। ਇਸੇ ਕਰਕੇ ਜਿਵੇਂ ਪਹਿਲਾਂ ਕਿਹਾ, ਗੋਡ ਇਜ਼ ਲਵ, ਲਵ ਇਜ਼ ਗੋਡ। ਜੀਸਸ ਕ੍ਰਾਈਸਟ ਨੇ ਕਿਹਾ ਸੀ ਜੇਕਰ ਦੁਨੀਆ, ਬੜੀ ਵਧੀਆ ਗੱਲ ਕੀ, ਜੇਕਰ ਦੁਨੀਆ ਪ੍ਰੇਮ ਵਿੱਚ ਪਿਆਰ ਨਾਲ ਰਹਿਣਾ ਸਿੱਖ ਲੈ ਨਾ, ਦੈਨ ਦੇਰ ਇਜ਼ ਨੋ ਨੀਡ ਆਫ ਐਨੀ ਲਾਅ, ਵੇਅਰ ਦੇਰ ਇਜ਼ ਲਵ ਦੇਰ ਇਜ਼ ਨੋ ਲਾਅ। ਲਾਅ ਤਾਂ ਉੱਥੇ ਬਣਦਾ ਜਦੋਂ ਅਸੀਂ ਪਿਆਰ ਨਹੀਂ ਇੱਕ ਦੂਜੇ ਨਾਲ ਕਰਦੇ। ਪਰਮਾਤਮਾ ਸਾਨੂੰ ਪਿਆਰ ਕਰਦਾ, ਜਦੋਂ ਮੀਂਹ ਪਾਉਂਦਾ ਉਹ ਕਦੇ ਦੇਖਦਾ ਵੀ ਗੁਆਂਢੀ ਦੇ ਜਿਹੜਾ ਘਾਹ ਉਹ ਨਹੀਂ ਹਰਾ ਕਰਨਾ, ਤੁਹਾਡਾ ਹੀ ਕਰਨਾ, ਉਹ ਸਾਰਿਆਂ ਦੇ ਮੀਂਹ ਇਕੱਠਾ ਪਾਉਂਦਾ। ਜਦੋਂ ਸੂਰਜ ਚੜ੍ਹਦਾ ਉਹਦਾ ਸਾਰਿਆਂ ਨੂੰ ਫਾਇਦਾ ਹੁੰਦਾ, ਪਰ ਜਿਹੜਾ ਸਾਡਾ ਮਨੁੱਖਾ ਪਿਆਰ ਹੈ ਜਿਹੜਾ 90%, ਉਹ ਅਸੀਂ ਕਦੇ ਵੀ ਪਾਣੀ ਦੇ ਛਿੱਟੇ ਗੁਆਂਢੀਆਂ ਦੇ ਘਾਹ ਨੂੰ ਨਹੀਂ ਹਰਾ ਕਰਦੇ। ਅਸੀਂ ਜਿਹੜੀ ਗਰਮੀ ਹੈ ਜੇ ਸਟੋਵ 'ਤੇ ਰੋਟੀ ਬਣਾਉਣੀ, ਆਪਣੇ 'ਤੇ ਬਣਾਉਣੀ ਹੈ, ਨਹੀਂ ਸਟੋਵ ਬਾਹਰ ਲਾ ਦਈਏ ਸੜਕ 'ਤੇ, ਜਿਹੜਾ ਮਰਜ਼ੀ ਆ ਕੇ ਰੋਟੀ ਪਕਾ ਲਏ। ਸੋ ਇਸ ਕਰਕੇ ਵੇਅਰ ਦੇਰ ਇਜ਼ ਅ ਲਵ ਦੇਰ ਇਜ਼ ਨੋ ਲਾਅ ਐਟ ਆਲ। ਸੇਂਟ ਮੈਥਿਊ ਜੀਸਸ ਕਾ ਬਾਈਬਲ ਦੇ ਵਿੱਚ ਕਹਿੰਦੇ ਨੇ, ਲਵ ਈਵਨ ਦਾਈ ਐਨੀਮੀ, ਦੁਸ਼ਮਣਾਂ ਨੂੰ ਵੀ ਪਿਆਰ ਕਰੋ। ਕਿਉਂ? ਪ੍ਰੇਮ ਲੈਣਾ ਜਾਂ ਖੋਣਾ ਨਹੀਂ ਜਾਣਦਾ, ਸਗੋਂ ਪ੍ਰੇਮ ਦੇ ਵਿੱਚ ਦੇਣਾ 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 ਹੀ ਹੁੰਦਾ। ਪ੍ਰੇਮ ਵਿੱਚ ਕੋਈ ਮੋਟਿਵ ਨਹੀਂ ਹੁੰਦਾ, ਖੁਦਗਰਜੀ ਨਹੀਂ ਹੁੰਦੀ। ਪ੍ਰੇਮ ਦੇਣ ਦੀ ਭਾਵਨਾ ਹੈ, ਪਰ ਬਦਲੇ ਵਿੱਚ ਕੁਛ ਮੰਗਦਾ ਨਹੀਂ, ਦੇਣਾ ਹੀ ਦੇਣਾ। ਉਹਨੂੰ ਕੋਈ ਨਹੀਂ ਕਿ ਮੈਨੂੰ ਇਹਦਾ ਰਿਵਾਰਡ ਮਿਲੂਗਾ ਕਿ ਨਹੀਂ ਮਿਲੂਗਾ, ਉਹ ਸਿਰਫ ਹੈਲਪ ਕਰਨੀ ਚਾਹੁੰਦਾ। ਮੈਂ ਐਗਜ਼ਾਮਪਲ ਤੁਹਾਨੂੰ ਦਿੰਦਾ, ਅੱਗੇ ਵੀ ਦਿੱਤੀ ਹੈ ਕਈ ਵਾਰ, ਕਿ ਇੱਕ ਓਲਡ ਲੇਡੀ, ਬੁੱਢੀ ਔਰਤ ਸੜਕ ਦੇ ਕਿਨਾਰੇ ਜਿਵੇਂ ਰੇਹੜੀਆਂ ਲੱਗੀਆਂ ਹੁੰਦੀਆਂ ਨਾ ਆਪਣੇ ਏਰੀਆ 'ਚ, ਉਹ ਫਰੂਟ ਵੇਚਦੀ ਹੁੰਦੀ ਸੀ। ਹੋਰ ਵੀ ਰੇਹੜੀਆਂ ਲੱਗੀਆਂ ਹੁੰਦੀਆਂ ਸੀ, ਪਰ ਉਹ ਲੇਡੀ ਗਰੀਬ ਸੀਗੀ। ਉਹ ਲੇਡੀ ਮੰਡੀ ਦੇ ਵਿੱਚੋਂ ਜਾ ਕੇ ਫਲ ਲਿਆਉਣੇ, ਸੰਤਰੇ, ਕੇਲੇ, ਸੋਏ, ਜੋ ਕੁਛ ਲਿਆਉਂਦੇ ਵੇਚ, ਅਤੇ ਲੋਕ ਆਉਂਦੇ ਜਾਂਦੇ ਰੇਹੜੀਆਂ ਤੋਂ ਲੈ ਕੇ ਜਾਂਦੇ ਨੇ। ਆਪਣੇ ਇਹ ਹਿੰਦੁਸਤਾਨ 'ਚ, ਪਾਕਿਸਤਾਨ 'ਚ ਰਿਵਾਜ਼ ਹੈ। ਕਹਿੰਦੇ ਨੇ ਸ਼ਾਮ ਨੂੰ ਇੱਕ ਕਾਰ ਵਾਲਾ ਰੋਜ਼ ਉਸ ਲੇਡੀ ਕੋਲ ਆਉਂਦਾ, ਉਹਨੂੰ ਆ ਕੇ ਪੁੱਛਣਾ ਕਿ ਆਂਟੀ ਜੀ ਆ ਐਪਲ ਕਿਵੇਂ ਦਿੱਤੇ ਨੇ? ਉਹਨੇ ਕਹਿਣਾ 20 ਰੁਪਏ ਕਿਲੋ, 10 ਰੁਪਏ ਕਿਲੋ, 50-100 ਦਾ ਗੱਲ ਕਹਿੰਦੀ ਹੈ। ਉਹਨੇ ਰੇਟ ਦੱਸ ਦੇਣਾ, ਉਹਨੇ ਕਹਿਣਾ 2 ਕਿਲੋ ਦੇ ਦਿਓ। ਉਹ ਮਾਤਾ ਨੇ 2 ਕਿਲੋ ਤੋਲ ਕੇ ਉਹਨੂੰ ਝੋਲੇ 'ਚ ਪਾ ਕੇ ਦੇਣੇ, ਜਦੋਂ ਝੋਲੇ 'ਚ ਦੇ ਕੇ ਉਹ ਕਾਰ 'ਚ ਬੈਠੇ ਉਹਨੂੰ ਫੜਾਉਣੇ, ਅਤੇ ਉਹਨੇ ਪੈਸੇ ਦੇ ਕੇ ਮਾਂ ਨੂੰ ਪੁੱਛਣਾ ਮੁੜ ਕੇ ਵੀ ਆਂਟੀ ਜੀ ਇਹ ਜਿਹੜੇ ਸੇਬ ਦਿੱਤੇ ਨੇ ਇਹ ਮਿੱਠੇ ਵੀ ਨੇ ਕਿ ਖੱਟੇ ਨੇ? ਉਹ ਕਹਿੰਦੀ ਪੁੱਤ ਇਹ ਮਿੱਠੇ ਨੇ। ਉਹ ਕਹਿੰਦੇ ਨਿਆਣਾ ਇਹ ਨਹੀਂ ਮੰਨਦਾ। ਉਹਨੇ ਆਪਣੇ ਝੋਲੇ 'ਚੋਂ ਉਹ ਬੰਦੇ ਨੇ ਕਾਰ 'ਚ ਜਿਹੜੇ 2 ਕਿਲੋ ਤਲਾਏ ਸੀਗੇ ਉਹ 'ਚੋਂ ਇੱਕ ਸੇਬ ਕੱਢ ਕੇ ਉਹਨੂੰ ਦਿੰਦਾ, ਕਹਿੰਦੇ ਖਾ ਕੇ ਦਿਖਾਓ, ਖਾ ਕੇ ਦੱਸੋ ਵੀ ਮਿੱਠਾ ਕਿ ਖੱਟਾ। ਉਹਨੇ ਖਾਣਾ, ਖਾ ਕੇ ਕਹਿੰਦਾ ਪੁੱਤ ਮਿੱਠਾ ਹੀ ਹੈ। ਉਹ ਚਲੇ ਜਾਣਾ। ਇੱਕ ਦਿਨ ਉਹਦੀ ਇਹ ਕੰਮ ਚੱਲਦਾ ਰਿਹਾ, ਇੱਕ ਦਿਨ ਉਹਦੀ ਵਾਈਫ ਉਹਦੇ ਨਾਲ ਸੀਗੀ ਦਫ਼ਤਰ 'ਚ ਆਈ ਅਤੇ ਉਹਨੇ ਉਹੀ ਗੱਲ ਕੀਤੀ, 2 ਕਿਲੋ ਸੇਬ ਤਾਂ ਲਾਏ, ਮਾਤਾ ਨੇ ਉਹਨੂੰ ਕਾਰ 'ਚ ਫੜਾਏ, ਕਾਰ 'ਚ ਉਹਨੇ ਫਿਰ ਮਾਤਾ ਨੂੰ ਪੁੱਛਿਆ ਮਿੱਠੇ ਕਿ ਖੱਟੇ, ਖਾ ਕੇ ਦਿਖਾਓ। ਜਦੋਂ ਉਹਨੇ ਖਾਧਾ ਕਹਿੰਦੀ ਮਿੱਠੇ ਹੈ, ਉਹਦੀ ਜਨਾਨੀ ਕੀ ਕਹਿੰਦੀ? ਜਨਾਨੀ ਕਹਿੰਦੀ ਤੁਸੀਂ ਮੂਰਖ ਹੋ, ਜੇ ਖੱਟਾ ਜਾਂ ਮਿੱਠਾ ਪੁੱਛਣਾ ਇਹਨੂੰ ਪਹਿਲਾਂ ਪੁੱਛੋ, ਤੁਸੀਂ ਆਪਣੇ ਇੱਕ ਸੇਬ ਦਾ ਨੁਕਸਾਨ ਕਰ ਲਿਆ। ਉਹ ਕਹਿੰਦਾ ਕੋਈ ਨਹੀਂ, ਇਹ ਸਵੇਰ ਦੀ ਇਹਨੇ ਕੁਛ ਖਾਧਾ ਨਹੀਂ, ਮੈਨੂੰ ਤਾਂ ਪਤਾ ਮਿੱਠੇ ਹੀ ਨੇ, ਮੈਂ ਤਾਂ ਸਿਰਫ ਇਹਨੇ ਊਂ ਲੈਣੀ ਨਹੀਂ, ਅਣਖੀ ਹੈ, ਪ੍ਰੈਸਟੀ ਇਸ਼ੂ ਵਾਲੀ ਹੈ, ਇਹਨੂੰ ਬਹਾਨੇ ਨਾਲ ਵੀ ਤਾਂ ਕਿ ਸੇਬ ਖਾ ਲਏ, ਗਰੀਬ ਨਹੀਂ ਹੈ ਤਾਂ ਕਰਕੇ ਪੁੱਛਦਾ ਹੁੰਦਾ। ਇਹ ਹੈ ਉਹਦਾ ਪਿਆਰ ਖੁਦਗਰਜੀ ਤੋਂ ਬਿਨਾਂ। ਹੁਣ ਦੂਜੇ ਪਾਸੇ ਓਲਡ ਲੇਡੀ ਦੀ ਵੀ ਗੱਲ ਸੁਣ ਲਓ। ਉਹਦੇ ਗਵਾਂਢੀ ਨੇ ਇੱਕ ਦਿਨ ਪੁੱਛਿਆ ਵੀ ਭੈਣ ਜੀ, ਆਹ ਜਿਹੜਾ ਬੰਦਾ ਰੋਜ਼ ਕਾਰ 'ਚ ਆਉਂਦਾ, ਤੁਹਾਡੇ ਕੋਲ 2 ਕਿਲੋ ਸੇਬ ਲੈਂਦਾ, ਅਤੇ ਤੁਸੀਂ 2 ਕਿਲੋ ਦੀ ਥਾਂ 'ਤੇ ਇਹਨੂੰ 2.5 ਕਿਲੋ ਕਿਉਂ ਦਿੰਦੇ ਹੋ? ਉਹਨੂੰ ਤਾਂ ਨਹੀਂ ਪਤਾ ਸੀ, ਚੁੱਪ ਕਰਕੇ ਦਿੰਦੇ। ਉਹ 2 ਕਿਲੋ ਲੈਂਦਾ, ਉਹ ਉਹਨੂੰ 2.5 ਕਿਲੋ ਦਿੰਦਾ। ਉਹ ਕਹਿੰਦੀ ਮੈਂ ਤਾਂ ਦਿੰਦੀ ਹਾਂ, ਇਹ ਮੈਨੂੰ ਰੋਜ਼ 1 ਸੇਬ ਖਾਣ ਨੂੰ ਹੁੰਦਾ, ਜੇ ਮੇਰਾ ਖਿਆਲ ਰੱਖਦਾ ਤਾਂ ਮੈਂ ਇਹਦਾ ਘਾਟਾ ਨਹੀਂ ਪਾਉਣ ਦੇਣਾ। ਇਹਨੂੰ ਕਹਿੰਦੇ ਨੇ ਪਿਆਰ ਅਨਕੰਡੀਸ਼ਨਲ। ਉਹ ਇਸ ਕਰਕੇ ਦਿੰਦਾ, ਭੁੱਖੀ ਹੈ ਵੀ ਸੇਬ ਖਾ ਲੂ, ਉਹ 2 ਕਿਲੋ ਦੀ ਥਾਂ 'ਤੇ 2.5 ਕਿਲੋ ਦੇਈ ਜਾਂਦੀ ਆ ਗਰੀਬ ਹੋ ਕੇ ਵੀ, ਕਿਉਂਕਿ ਇਹਦਾ ਸੇਬ ਦਾ ਨੁਕਸਾਨ ਨਾ ਹੋ ਜਾਵੇ, ਕਿਉਂਕਿ ਮੇਰਾ ਖਿਆਲ ਰੱਖਦਾ। ਸੋ ਇਹਨੂੰ ਆਪਾਂ ਪਿਆਰ ਕਹਿੰਦੇ ਹਾਂ, ਇਹਨੂੰ ਹੁਣ ਤੁਸੀਂ ਜਿਸ ਤਰ੍ਹਾਂ ਮਰਜ਼ੀ ਸਮਝ ਲਓ। ਸੇਂਟ ਜੌਨ ਬਾਈਬਲ ਦੇ ਅੰਦਰ ਆਉਂਦਾ, ਕਹਿੰਦੇ ਜਦੋਂ ਉਹ ਬੁੱਢਾ ਹੋ ਗਿਆ ਨਾ, ਹਾਂਜੀ, ਜਦੋਂ ਉਹ ਬੁੱਢਾ ਹੋ ਗਿਆ ਅਤੇ ਉਹ ਚੱਲ ਨਹੀਂ ਸਕਦਾ ਸੀ, ਬੋਲ ਨਹੀਂ ਸਕਦਾ ਸੀ, ਨਿਗਾਹ ਬੜੀ ਕਮਜ਼ੋਰ ਸੀ, ਕਹਿੰਦੇ ਨੇ ਕਿ ਇੱਕ ਦਿਨ ਜਿਹੜੇ ਕ੍ਰਿਸਚੀਅਨ ਸਕੂਲ ਦੇ ਬੱਚੇ ਉਹਨੂੰ ਮਿਲਣ ਆਏ, ਟੀਚਰ ਵੀ ਨਾਲ ਆਏ, ਵੀ ਇਹ ਤੋਂ ਕੁਛ ਪੁੱਛੀਏ, ਸਿਆਣਾ ਸੰਤ ਮੰਨਿਆ ਗਿਆ। ਉਹਨੂੰ ਆ ਕੇ ਬੱਚੇ ਪੁੱਛਦੇ ਨੇ ਕਿ ਜੌਨ, ਤੂੰ ਆਪਣੀ ਜ਼ਿੰਦਗੀ ਦਾ ਸਾਨੂੰ ਤਜਰਬਾ ਦੱਸ, ਤੂੰ ਜ਼ਿੰਦਗੀ 'ਚ ਕੀ ਸਿੱਖਿਆ, ਜ਼ਿੰਦਗੀ ਦੀ ਹਕੀਕਤ ਕੀ ਹੈ, ਇਹ ਦੱਸ ਸਾਨੂੰ, ਆਪਣੀ ਜ਼ਿੰਦਗੀ ਦੇ ਵਿੱਚ ਕੀ ਕਰਨਾ ਚਾਹੀਦਾ, ਸਾਰੀ ਜ਼ਿੰਦਗੀ ਦੇ ਵਿੱਚ ਕੀ ਪ੍ਰਿਓਰਟੀ ਹੋਣੀ ਚਾਹੀਦੀ ਹੈ। ਇਹ ਸਾਰੀ ਗੱਲ ਸੁਣ ਕੇ ਜੌਨ ਕਹਿੰਦਾ, ਉਹਦੀ ਜਵਾਨ ਜਿੰਨੀ ਕੁ ਵੀ ਚੱਲੀ, ਉਹ ਕਹਿੰਦਾ ਬੱਚਿਓ ਇੱਕ ਦੂਜੇ ਨਾਲ ਪਿਆਰ ਕਰੋ, ਲਵ ਵਨ ਅਨਦਰ। ਉਹ ਕਹਿੰਦੇ ਇੰਨੀ ਗੱਲ ਕਹੀ, ਲਵ ਵਨ ਅਨਦਰ। ਫਿਰ ਬੱਚੇ ਕਹਿੰਦੇ ਸਾਨੂੰ ਇੰਜ ਦੱਸੋ ਜੌਨ, ਵੀ ਤੇਰੀ ਜ਼ਿੰਦਗੀ ਦੇ ਵਿੱਚ ਸਭ ਤੋਂ ਵਧੀਆ ਗੱਲ ਕਿਹੜੀ ਹੈ, ਸਾਨੂੰ ਕੀ ਕਰਨਾ ਚਾਹੀਦਾ? ਜੌਨ ਫਿਰ ਬੋਲਿਆ, ਬੱਚਿਓ ਲਵ ਵਨ ਅਨਦਰ। ਬੱਚੇ ਫੇਰ ਪੁੱਛਦੇ ਨੇ, ਕਹਿੰਦੇ ਜੌਨ ਇਹ ਤਾਂ ਸਾਨੂੰ ਸਮਝ ਲੱਗ ਗਈ, ਸਾਨੂੰ ਐਂ ਦੱਸ ਵੀ ਸਭ ਤੋਂ ਮੋਸਟ ਇੰਪੋਰਟੈਂਟ ਜ਼ਿੰਦਗੀ ਦੇ ਵਿੱਚ ਕਿਹੜੀ ਚੀਜ਼ ਹੈ? ਜੌਨ ਬੋਲਿਆ, ਬੱਚਿਓ ਲਵ ਵਨ ਅਨਦਰ। ਉਹ ਕਹਿੰਦਾ ਮੈਂ ਸਾਰੀ ਜ਼ਿੰਦਗੀ 'ਚ ਇਹੀ ਸਿੱਖਿਆ, ਇੱਕੋ ਰਿਜ਼ਲਟ ਕੱਢਿਆ ਕਿ ਸਭ ਨਾਲ ਪਿਆਰ ਕਰੋ। ਸੋ ਦਿਸ ਇਜ਼ ਦਾ ਮੋਸਟ ਇੰਪੋਰਟੈਂਟ। ਦੇਖ ਲਓ, ਤਲਵਾਰ ਕੱਢੋ, ਕਿਸੇ ਚੀਜ਼ 'ਤੇ ਮਾਰੋ, ਪਟੱਕ ਦੇ ਨੇ ਦੋ ਚੀਜ਼ਾਂ ਕਰਦੇ, ਤੋੜ ਕੇ ਰੱਖ ਦਿੰਦੀ ਹੈ। ਪਰ ਜਿਹੜਾ ਪ੍ਰੇਮ ਹੈ ਨਾ, ਇਹ ਸੀਮਿੰਟ ਦਾ ਕੰਮ ਕਰਦਾ, ਇਹ ਟੁੱਟਿਆਂ ਨੂੰ ਜੋੜਦਾ। ਪ੍ਰੇਮ ਦੇ ਵਿੱਚ ਅਮੀਰ ਗਰੀਬ ਦਾ ਕੋਈ ਫਰਕ ਨਹੀਂ ਹੁੰਦਾ, ਵੀ ਇਹ ਡੱਗ ਫੋਰਡ ਆ ਗਿਆ ਜੀ, ਪਹਿਲਾਂ ਪ੍ਰੈਫਰੈਂਸ ਦਿਓ, ਜੇ ਕੋਈ ਮਾੜਾ ਪਿੰਡ ਤੋਂ ਇਹਨੂੰ ਕੋਈ ਪੁੱਛੋ ਨਾ, ਉਹ ਜਿਹੜਾ ਪ੍ਰੇਮ ਕਰਦਾ ਉਹ ਸਾਰੇ ਇਕੁਅਲ ਹੁੰਦੇ ਨੇ। ਪ੍ਰੇਮ ਅਜਿਹਾ ਤਰਾਜੂ ਹੈ, ਤੱਕੜੀ ਹੈ, ਜੋ ਪੱਥਰ ਅਤੇ ਮੋਤੀਆਂ ਨੂੰ ਬਰਾਬਰ ਤੋਲਦੀ ਹੈ। ਪ੍ਰੇਮ ਭਿਖਾਰੀ ਅਤੇ ਸ਼ਹਿਨਸ਼ਾਹ ਨੂੰ ਇੱਕੋ ਥਾਂ ਬਿਠਾਉਂਦੇ ਹੈ, ਜਿਵੇਂ ਕਿ ਅੱਜ ਕੱਲ੍ਹ ਸਿੱਖ ਧਰਮ ਵਿੱਚ ਲੰਗਰ ਦੀ ਪ੍ਰਥਾ ਹੈ। ਪ੍ਰੇਮ ਵਿੱਚ ਅਮੀਰ ਹੋਵੇ, ਗਰੀਬ ਹੋਵੇ, ਕੋਈ ਉੱਚੀ ਜਾਤ ਵਾਲਾ, ਨੀਵੀਂ ਵਾਲਾ, ਸਭ ਬਰਾਬਰ ਹੁੰਦੇ ਨੇ। 10ਵੀਂ ਪਾਤਸ਼ਾਹੀ ਸ਼੍ਰੀ ਗੁਰੂ ਗੋਬਿੰਦ ਸਿੰਘ ਨੇ ਤਾਂਹੀਓ ਤਾਂ ਕਿਹਾ ਸੀ, ਸਾਚ ਕਹੂੰ ਸੁਣ ਲਿਓ ਸਭੀ, ਸਾਚ ਕਹੂੰ ਸੁਣ ਲਿਓ ਸਭੀ, ਜਿਨ ਪ੍ਰੇਮ ਕੀਓ ਤਿਨ ਹੀ ਪ੍ਰਭੂ ਪਾਇਓ। ਕਿ ਜਿਹੜੇ ਬੰਦੇ ਸੱਚੇ ਦਿਲੋਂ ਪ੍ਰੇਮ ਕਰਦੇ ਨੇ ਕੁੱਲ ਦੁਨੀਆਂ ਨੂੰ, ਹਰ ਚੀਜ਼ ਨੂੰ, ਹਰ ਸ਼ੈ ਨੂੰ, ਉਹ ਪਰਮਾਤਮਾ ਨੂੰ ਇੱਕ ਦਿਨ ਪਾ ਲੈਂਦੇ ਨੇ। ਕਬੀਰ ਸਾਹਿਬ ਦੀ ਬੜੀ ਸੁੰਦਰ ਇੱਕ ਸ਼ਬਦ ਨੇ, ਪ੍ਰੇਮ ਛੁਪਾਏ ਨਾ ਛੁਪੇ, ਪ੍ਰੇਮ ਛੁਪਾਏ ਨਾ ਛੁਪੇ, ਜਾ ਘਟ ਪ੍ਰਗਟ ਹੋਏ। ਜਿਹਦੇ 'ਚ ਪ੍ਰਗਟ ਹੋ ਗਿਆ ਨਾ, ਉਹ ਜਿੰਨਾ, ਜੇ ਪ੍ਰੇਮ ਪ੍ਰਗਟ ਹੋ ਗਿਆ, ਜੇ ਕਿਸੇ ਨੂੰ ਮੈਂ ਪਿਆਰ ਕਰਦਾ, ਉਹ ਜਿੰਨਾ ਮਰਜ਼ੀ ਛੁਪਾ ਲਓ, ਉਹਦੀ ਗੱਲ ਝਾਕਣ ਦੀ, ਬੈਠਣ ਦੀ, ਸੋਚਣ ਦੀ ਅਵਸਥਾ ਤੋਂ ਪਤਾ ਲੱਗ ਜਾਂਦਾ। ਪ੍ਰੇਮ ਛੁਪਾਏ ਨਾ ਛੁਪੇ, ਜਾ ਘਟ ਪ੍ਰਗਟ ਹੋਏ, ਜੋ ਮੁਖ ਸੇ ਬੋਲੇ ਨਹੀਂ ਆਂਖ ਦੇ ਤਹਿ ਰੋਏ। ਉਹ ਬੋਲਦਾ ਬੋਲਦਾ ਕੁਛ ਨਹੀਂ, ਜਿਹਦੇ ਨਾਲ ਪ੍ਰੇਮ ਹੋ ਜਾਂਦਾ, ਜੇ ਸਤਿਗੁਰੂ ਨਾਲ ਪ੍ਰੇਮ ਹੋ ਗਿਆ, ਰੱਬ ਨਾਲ ਹੋ ਗਿਆ, ਵਾਹਿਗੁਰੂ ਨਾਲ ਹੋ ਗਿਆ, ਉਹ ਕੋਈ ਉਹਨੂੰ ਸੋਚ ਕਿ ਅੱਖਾਂ ਦੇ ਵਿੱਚੋਂ ਪਾਣੀ ਆਉਂਦਾ ਰਹਿੰਦਾ, ਰੋਂਦਾ ਰਹਿੰਦਾ। ਗੁਰੂ ਅਰਜਨ ਦੇਵ ਸਾਹਿਬ ਨੇ ਕਿੰਨੀ ਸੋਹਣੀ ਐਗਜ਼ਾਮਪਲ ਦਿੱਤੀ ਹੈ ਕਿ ਇਨਸਾਨ ਜਿਹੜਾ, ਅਸੀਂ ਮਨੁੱਖ ਹਾਂ, ਆਦਮੀ ਹਾਂ, ਕਿੰਨੇ ਵੀ ਸੋਹਣੇ ਕਿਉਂ ਨਾ ਹੋਈਏ, ਖੂਬਸੂਰਤ ਹੋਈਏ, ਉੱਚੀ ਜਾਤ ਸਾਡੀ ਕਿੱਡੀ ਵੀ ਹੋਵੇ, ਭਾਵੇਂ ਕਿੰਨੇ ਵੀ ਅਸੀਂ ਸਮਾਰਟ ਹੋਈਏ, ਇੰਟੈਲੀਜੈਂਟ ਹੋਈਏ, ਅਮੀਰ ਹੋਈਏ, ਪਰ ਜੇ ਉਹਦੇ ਅੰਦਰ ਪ੍ਰੇਮ ਨਹੀਂ, ਰੁੱਖਾਪਣ ਹੈ, ਨਫ਼ਰਤ ਹੈ, ਧੋਖਾ ਹੈ, ਚਲਾਕੀ ਹੈ, ਫਰੇਵ ਹੈ, ਤਾਂ ਉਹਦਾ ਜਿਹੜਾ ਸਰੀਰ ਹੈ ਉਹ ਡੈੱਡ ਬੋਡੀ ਹੈ। ਆਪਣੇ ਸੁੰਦਰ ਸ਼ਬਦਾਂ 'ਚ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਇਹ ਸ਼ਬਦ ਲਿਖੇ ਨੇ, ਅਤ ਸੁੰਦਰ, ਅਤਿ ਸੁੰਦਰ, ਕੁਲੀਨ, ਚਤੁਰਮੁਖ, ਗਿਆਨੀ, ਧਨਵੰਤ। ਅਤਰ ਸੁੰਦਰ, ਬਹੁਤ ਸੁੰਦਰ ਹੈ, ਕੁਲੀਨ, ਹਾਂਜੀ ਕੁਲੀਨ ਕਹਿੰਦੇ ਨੇ ਆਪਾਂ ਨੂੰ ਇੰਟੈਲੀਜੈਂਟ ਕਹਿ ਲਓ, ਸਮਾਰਟ ਕਹਿ ਲਓ, ਚਤੁਰਮੁਖ ਦੇਖਣ ਚ ਚੰਗਾ ਲੱਗੇ, ਗਿਆਨੀ ਇੰਟੈਲੀਜੈਂਟ ਹੈ, ਧਨਵੰਤ ਅਮੀਰ ਹੈ, ਮ੍ਰਿਤਕ ਕਹੀਏ ਨਾਨਕਾ ਜੇ ਪ੍ਰੀਤ ਨਹੀਂ ਭਗਵੰਤ। ਸੁਣੋ ਫਿਰ, ਅਤੀ ਸੁੰਦਰ ਕੁਲੀਨ ਚਤੁਰਮੁਖ ਗਿਆਨੀ ਧਨਵੰਤ ਮ੍ਰਿਤਕ ਕਹੀਏ ਨਾਨਕਾ ਜੇ ਪ੍ਰੀਤ ਨਹੀਂ ਭਗਵੰਤ। ਜੇ ਪਰਮਾਤਮਾ ਦੇ ਨਾਲ ਲੋਕ, ਪਰਮਾਤਮਾ ਲੋਕਾਂ ਚ ਵੱਸਦਾ, ਇਕੱਲੇ ਇਕੱਲੇ ਚੀਜ਼ ਚ ਵੱਸਦਾ, ਸੋ ਅਸੀਂ ਉਹਨਾਂ ਨੂੰ ਜਦੋਂ ਅਸੀਂ ਪਿਆਰ ਕਰਦੇ ਹਾਂ ਤੇ ਅਸੀਂ ਫਿਰ ਪਰਮਾਤਮਾ ਨੂੰ ਕੁੱਲ ਕਾਇਨਾਤ ਨੂੰ ਪਿਆਰ ਕਰਦੇ ਹਾਂ। ਨਾਨਕ ਦੇਵ ਗੁਰੂ ਕੀ ਨਾਂ ਦਾ ਆਪਣਾ ਨਾਮਦੇਵ ਭਗਤ, ਉਹਨਾਂ ਦੀ ਬਾਣੀ ਦੇ ਵਿੱਚ ਆਉਂਦਾ ਨੀ ਵੀ ਇੱਕ ਵਾਰ ਉਹ ਦਰਖਤ ਦੇ ਥੱਲੇ ਰੋਟੀ ਚੋਪੜ ਰਹੇ ਸੀਗੇ ਤੇ ਰੋਟੀ ਜੋ ਡੱਬੇ ਚੋਂ ਕੱਢ ਕੇ ਘੀ ਲਾ ਕੇ ਰੋਟੀ ਚੋਪਣ ਲੱਗੇ, ਕੁੱਤਾ ਰੋਟੀ ਚੱਕ ਕੇ ਭੱਜ ਗਿਆ ਤੇ ਉਹ ਨਾਮਦੇਵ ਜੀ ਉਹਦੇ ਪਿੱਛੇ ਪਿੱਛੇ ਭੱਜੇ ਕਿ ਸਵਾਮੀ ਮੈਨੂੰ ਰੋਟੀ ਦਾ ਚੋਪੜ ਲੈਂਦੇ, ਤੂੰ ਰੁੱਖੀ ਕਿਉਂ ਖਾਂਦਾ। ਉਹ ਕੁੱਤੇ ਦੇ ਵਿੱਚੋਂ ਵੀ ਉਹਨੂੰ ਰੱਬ ਨਜ਼ਰ ਆਉਂਦਾ ਸੀ, ਇਹ ਸੱਚਾਈ ਹੈ, ਆਊਗਾ ਉਦੋਂ। ਦੈਨ ਯੂ ਗੋ ਵਿਦ ਇਨ, ਦੈਨ ਯੂ ਓਪਨ ਯੂਅਰ ਥਰਡ ਆਈ, ਇਫ ਦਾਈ ਆਈ ਬੀ ਸਿੰਗਲ ਦਾਈ ਹੋਲ ਬਾਡੀ ਸ਼ੈਲ ਬੀ ਫੁੱਲ ਆਫ ਲਾਈਟ। ਜਦੋਂ ਅਸੀਂ ਬਾਹਰ ਨਹੀਂ ਵੀ ਉੱਥੇ ਤੀਰਥਾਂ ਦੇ ਉੱਚੇ ਪਹਾੜਾਂ ਦੇ ਚਲੇ ਗਏ, ਪਾਣੀ ਚਲੇ ਗਏ, ਕਿਤਾਬਾਂ ਪੜ੍ਹਨੀਆਂ, ਕਿਤੇ ਪੜ੍ਹਨੀਆਂ, ਜਦੋਂ ਵੀ ਕਿਸੇ ਨੇ ਜਿਸ ਪਾਇਆ ਭੇਦ ਕਲੰਦਰ ਦਾ, ਰਾਹ ਖੋਜਿਆ ਆਪਣੇ ਅੰਦਰ ਦਾ, ਉਹ ਵਾਸੀ ਹੈ ਸੁਖਮੰਦਰ ਦਾ, ਜਿੱਥੇ ਚੜ੍ਹਦੀ ਹੈ ਨਾ ਲਹਿੰਦੀ ਹੈ, ਜਦੋਂ ਆਪਣੇ ਅੰਦਰ ਵੜਾ ਗਏ। ਇਸੇ ਕਰਕੇ ਕਬੀਰ ਸਾਹਿਬ ਨੇ ਕਿਹਾ ਸੀ ਨਾ, ਵਸਤੂ ਕਹੀਂ ਢੂੰਡੇ ਕਹੀਂ ਕਿ ਵਿਧਾਵੈ ਹਾਥ, ਕਹੋ ਕਬੀਰ ਤਾਂ ਪਾਈਏ ਜਬ ਭੇਦੀ ਲੀਜੀਏ ਸਾਥ, ਭੇਦੀ ਲੀਆ ਸਾਥ ਕਰ ਦੀਨ ਬਸਤ ਲਿਖਾਏ, ਕੋਟ ਜਨਮ ਕਾ ਪੰਧ ਥਾ ਪਲ ਮੇ ਪਹੁੰਚਾ ਜਾਏ। ਚੀਜ਼ ਕਿਤੇ ਪਈ ਹੈ ਲੱਭਦੇ ਕਿਤੀਆਂ, ਕਦੇ ਲੱਭ ਜੂਗੀ? ਉਦੋਂ ਹੀ ਲੱਭੂਗੀ ਜਿੱਥੇ ਚੀਜ਼ ਆ ਜਦੋਂ ਉਹਦੇ ਕੋਲ ਪਹੁੰਚੋਗੇ। ਇਸੇ ਤਰ੍ਹਾਂ ਪਰਮਾਤਮਾ ਸਾਡੇ ਅੰਦਰ ਹੈ, ਅੰਦਰੋਂ ਲੱਭ ਲਾਂਗੇ। ਜਦੋਂ ਅਸੀਂ ਅੰਦਰੋਂ ਲੱਭ ਲਿਆ ਫਿਰ ਸਾਨੂੰ ਪਰਮਾਤਮਾ ਦੀ ਰੈਕੋਗਨੀਸ਼ਨ ਹੁੰਦੀ ਹੈ, ਪਰਮਾਤਮਾ ਦੀਆਂ ਕੁਆਲਿਟੀਜ਼ ਪਤਾ ਲੱਗ ਜਾਂਦੀ ਹੈ, ਫਿਰ ਸਾਨੂੰ ਪਤਾ ਲੱਗਦਾ ਵੀ ਆਹ ਜਿਹੜੇ ਸਾਰੇ ਬੰਦੇ ਬੈਠੇ ਨੇ ਹਰ ਚੀਜ਼ ਦੇ ਵਿੱਚ ਪਰਮਾਤਮਾ। ਪਹਿਲਾਂ ਪਹਿਚਾਣ ਤਾਂ ਕਰੀਏ, ਪਹਿਚਾਣ ਕਿਵੇਂ ਹੋਊ, ਮਿਲਾਪ ਕਿਵੇਂ ਹੋਊ, ਮਿਲਾਪ ਉਦੋਂ ਹੋਊਗਾ ਜਦੋਂ ਵੈਨ ਯੂ ਗੋ ਵਿਦ ਇਨ। ਹਰਿਮੰਦਰ ਇਹ ਸਰੀਰ ਹੈ, ਗਿਆਨ ਰਤਨ ਪ੍ਰਗਟ ਹੋਏ ਹਰਿਮੰਦਰ, ਇਹ ਦਿਸ ਟੈਂਪਲ, ਦਿਸ ਬਾਡੀ ਇਜ਼ ਦਾ ਟੈਂਪਲ ਆਫ ਲਿਵਿੰਗ ਗੋਡ। ਕੋ ਬਾਹਰ ਨਹੀਂ ਕਿਹਾ, ਆਹ ਸਰੀਰ ਦੇ ਵਿੱਚ ਹੀ ਹੈ। ਸਰੀਰ ਕੇਵਲ ਸਾਡਾ ਹੱਡ ਚਾ ਮਾਸ ਦਾ ਨਹੀਂ ਬਣਿਆ ਵਾ, ਇਹਦੇ ਵਿੱਚ ਲਹੂ ਨਹੀਂ ਹੈ, ਇਕੱਲਾ ਮਾਸ ਹੀ ਨਹੀਂ ਹੈ, ਹੱਡੀਆਂ ਹੀ ਨਹੀਂ, ਸਗੋਂ ਪਰਮਾਤਮਾ ਨੇ ਬੇਸ਼ੁਮਾਰ ਇਹਦੇ ਵਿੱਚ ਖਜ਼ਾਨੇ ਰੱਖੇ ਨੇ, ਇੱਥੋਂ ਤੱਕ ਕਿ ਖੁਦ ਪਰਮਾਤਮਾ ਸਾਡੇ ਅੰਦਰ ਬੈਠਾ ਹੈ। ਕਿਹਾ ਨਹੀਂ ਨਾ, ਇਸ ਗੁਫਾ ਮੇ ਅਖੁੱਟ ਭੰਡਾਰਾ, ਤਿਸ ਵਿੱਚ ਵਸੈ ਹਰ ਅਲੱਖ ਪਾਰਾ, ਆਪੇ ਗੁਪਤ ਪ੍ਰਗਟ ਹੈ ਆਪੇ, ਗੁਰਮਤੀ ਸ਼ਬਦ ਪੰਜਾਬ ਨੇ ਆ। ਜਦੋਂ ਅਸੀਂ ਗੁਰੂ ਦੀ ਮੱਤ ਲੈ ਕੇ ਕਿਸੇ ਐਕਸਪਰਟ ਕਹਿਣੇ ਤੇ ਚੱਲ ਕੇ ਗਾਈਡ ਲੈ ਕੇ ਪ੍ਰੈਕਟਿਸ ਕਰਦੇ, ਸਾਡੇ ਅੰਦਰ ਜਿਹੜਾ ਉਹ ਰੱਬ ਛੁਪਿਆ ਵਾ, ਜਿਹੜਾ ਨਜ਼ਰ ਨਹੀਂ ਆਉਂਦਾ ਸੀ, ਉਹ ਪ੍ਰਗਟ ਹੋ ਜਾਂਦਾ। ਸੋ ਇਸ ਕਰਕੇ ਇਹ ਖਿਆਲ ਰੱਖੋ ਕਿ ਪ੍ਰੇਮ ਦੇ ਨਾਲ ਜੋ ਤੁਸੀਂ ਰਹਾਂਗੇ, ਜਦੋਂ ਅਸੀਂ ਸਾਰਾ ਦਿਨ ਐਸ਼ੋ ਇਸ਼ਰਤ 'ਚ ਹੇਰਾ ਫੇਰੀਆਂ, ਝੂਠ ਫਰੇ 'ਚ, ਪੈਸੇ ਇਕੱਠੇ ਕਰਨ 'ਚ, ਘਰ ਵੱਡੇ ਬਣਾਉਣ 'ਚ, ਕਾਰਾਂ ਵੱਡੀਆਂ ਲੈਣ 'ਚ, ਕਾਰ ਵੱਡੀ ਲੈਣ ਦੀ ਵੈਲਿਊ ਨਹੀਂ ਹੈ, ਉਹਦੇ ਵਿੱਚ ਬੰਦਾ ਕੌਣ ਬੈਠਾ ਉਹਦੀ ਵੈਲਿਊ ਹੈ। ਤੁਸੀਂ ਵਧੀਆ ਕੱਪੜੇ ਪਾ ਕੇ ਚਲੇ ਗਏ, ਮਹਿੰਗੇ ਇੰਪੋਰਟਡ ਕੱਪੜੇ ਪਾ ਕੇ, ਡੂੜ ਪੈ ਦੀ ਤੁਹਾਨੂੰ ਗੱਲ ਕਰਨ ਦੀ ਅਕਲ ਨਹੀਂ ਹੈ, ਗੱਲ ਦੇ ਵਿੱਚ ਤੁਸੀਂ ਹੇਰਾਫੇਰੀ ਕਰਦੇ ਹੋ, ਉੱਪਰੋਂ ਮਿੱਠੇ ਬੋਲਦੇ ਹੋ, ਵਿੱਚੋਂ ਸ਼ਤਾਨੀ ਹੈ, ਉਹ ਤੁਹਾਡਾ ਕਰੈਕਟਰ ਤਾਂ ਪਹਿਚਾਣ ਹੋ ਜਾਣਾ। ਸੋ ਤੁਸੀਂ ਜਿੰਨਾ ਚਿਰ ਕਹਿੰਦੇ ਨੇ ਨਾ, ਦਿਲ ਕਾ ਹੁਜਰਾ ਸਾਫ਼ ਕਰ ਜਾਣਾ ਕੇ ਆਨੇ ਕੇ ਲੀਏ, ਧਿਆਨ ਗੈਰੋਂ ਕਾ ਉਠਾ ਉਸਕੋ ਬਿਠਾਣੇ ਕੇ ਲੀਏ, ਜਿੰਨਾ ਚਿਰ ਤੱਕ ਜਿਹੜਾ ਸਾਡਾ ਦਿਲ ਹੈ, ਹਿਰਦਾ, ਇਹਨੂੰ ਸਾਫ਼ ਨਹੀਂ ਕਰਦੇ, ਇਹਦੇ ਵਿੱਚ ਪ੍ਰੇਮ ਨਹੀਂ ਭਰਦੇ, ਜੇ ਇਹਦੇ ਵਿੱਚ ਜ਼ਹਿਰ ਘੋਲੀ ਜਾਂਦੇ ਹਾਂ ਤਾਂ ਫਿਰ ਅਸੀਂ ਦੁੱਧ ਦਾ ਪਾੜ ਜੂਗਾ, ਕਿੱਥੇ ਪਾਵਾਂਗੇ ਦੁੱਧ ਅਸੀਂ? ਇਸੇ ਤਰ੍ਹਾਂ ਹੀ ਜੇ ਅਸੀਂ ਪਰਮਾਤਮਾ ਨੂੰ ਪਾਉਣਾ ਚਾਹੁੰਦੇ ਹਾਂ, ਪਹਿਲਾਂ ਆਪਣੇ ਅੰਦਰੋਂ ਜਿਹੜੇ ਕਾਮ, ਕ੍ਰੋਧ, ਲੋਭ, ਮੋਹ, ਹੰਕਾਰ, ਹੇਰਾ ਫੇਰੀ, ਝੂਠ ਪ੍ਰੇਮ, ਦੁਨੀਆਂ ਦਾ ਲਗਾ, ਇਹ ਜਿੰਨਾ ਚਿਰ ਨਹੀਂ ਕੱਢਦੇ, ਹੌਲੀ ਹੌਲੀ ਭਾਂਡਾ ਸਾਫ਼ ਕਰੋ ਅਤੇ ਫਿਰ ਇਹਦੇ ਵਿੱਚ ਪ੍ਰੇਮ ਟਿਕੂਗਾ। ਇਸੇ ਕਰਕੇ ਤਾਂ ਬੁੱਲੇ ਸ਼ਾਹ ਨੇ ਕਿਹਾ ਸੀ ਨਾ, ਬੁੱਲਿਆ ਰੱਬ ਦਾ ਕੀ ਪਾਉਣਾ, ਇੱਧਰੋਂ ਪੁੱਟਣਾ ਉੱਧਰੋਂ ਲਾਉਣਾ। ਮਤਲਬ ਕੀ ਹੈ, ਯੂ ਹੈਵ ਟੂ ਡਿਟੈਚ ਯੂਅਰ ਸੈਲਫ ਫਰੋਮ ਦਾ ਵਰਲਡ ਐਂਡ ਅਟੈਚ ਵਿਦ ਇਨ। ਕਿ ਦੁਨੀਆਂ ਦੇ ਵਿੱਚ ਇਸ ਵੇਲੇ ਅਸੀਂ ਟੀ ਵੀ ਵੀ ਦੇਖਦੇ ਹਾਂ, ਅਮਿਤਾਬ ਬੱਚਨ ਦਾ ਸ਼ੋਅ ਆਵੇ, ਬਾਸਕਟਬਾਲ ਆਵੇ, ਕ੍ਰਿਕਟ ਦਾ ਆ ਰਿਹਾ, ਕੁਛ ਆ ਰਿਹਾ, ਡਰਾਮੇ ਆ ਰਹੇ ਨੇ, ਅਸੀਂ ਉੱਧਰ ਦੇਖਦੇ ਹਾਂ, ਪੁੱਤਰ ਧੀਆਂ ਦੇ ਖਿਆਲ ਰੱਖਦੇ ਹਾਂ ਵੀ ਉਹ ਨਹੀਂ ਆਉਣਾ ਫਲਾਣਾ, ਉਹਨਾਂ ਵੈਕਿਊਮ ਕਰੀਏ, ਉਹ ਕਰੀਏ, ਸੋ ਉਹਦੇ ਵਿੱਚ ਬਰੀਡ ਗਾ। ਪਰਮਾਤਮਾ ਵੱਲੇ ਟਾਈਮ ਹੀ ਨਹੀਂ ਹੁੰਦਾ, ਜੇ ਕਦੇ ਪਾਠ ਕਰਦੇ ਹਾਂ, ਚੌਂਕੜੀ ਮਾਰਦੇ ਹਾਂ ਤੇ 2 ਮਿੰਟ ਘੜੀ ਦੇ, ਹਾਲੇ 2 ਮਿੰਟ ਹੀ ਹੋਏ ਨੇ, ਘੰਟਾ, 2 ਘੰਟੇ, 2.5 ਘੰਟੇ ਕਦੋਂ ਹੋਣਗੇ? ਸੋ ਇਸ ਕਰਕੇ ਸਾਡੀ ਹਾਲੇ ਦੁਨੀਆਂ ਦੇ ਨਾਲ ਲਗਾਵ ਹੈ, ਜਦੋਂ ਅਸੀਂ ਦੁਨੀਆਂ ਨਾਲੋਂ ਥੋੜ੍ਹਾ ਥੋੜ੍ਹਾ ਲਗਾਅ ਘਟਾ ਦਿਆਂਗੇ, ਘਟਾਉਂਗੇ ਕਿਉਂ, ਆਪਣੇ ਆਪ ਨਹੀਂ ਘਟਣਾ, ਪਰਮਾਤਮਾ ਨਾਲ ਲਗਾਅ ਵਧਾਈ ਚੱਲੋ, ਪੂਜਾ ਪਾਠ, ਸਿਮਰਨ, ਮੈਡੀਟੇਸ਼ਨ, ਇਬਾਦਤ, ਨਮਾਜ਼ ਪੜ੍ਹਦੇ ਜਾਓ, ਹੌਲੀ ਹੌਲੀ ਤੁਹਾਡਾ ਅਟੈਚਮੈਂਟ ਉੱਧਰ ਵਧੂਗੀ ਅਤੇ ਦੁਨੀਆਂ ਦੇ ਨਾਲੋਂ ਤੁਹਾਡਾ ਲਗਾਅ ਘਟੂਗਾ। ਜਦੋਂ ਤੁਹਾਡਾ ਦੁਨੀਆਂ ਦੇ ਨਾਲ ਲਗਾ ਘਟੂਗਾ, ਅੰਦਰੋਂ ਅਟੈਚਮੈਂਟ ਵਧੂਗੀ, ਫਿਰ ਤੁਸੀਂ ਪਰਮਾਤਮਾ ਬਾਰੇ ਸੋਚੋਗੇ, ਫਿਰ ਤੁਹਾਨੂੰ ਅਜਿਹਾ ਆਨੰਦ ਆਜੂਗਾ, ਫਿਰ ਤੁਹਾਨੂੰ ਬਾਹਰ ਫਜ਼ੂਲ ਦੀਆਂ ਗੱਲਾਂ ਕਰਨ ਦੀ ਲੋੜ ਨਹੀਂ, ਤੁਹਾਨੂੰ ਕਿਸੇ ਟੈਲੀਫੋਨ ਦੀ ਵੇਟ ਕਰਨ ਦੀ ਲੋੜ ਨਹੀਂ, ਤੁਹਾਨੂੰ ਕਿਸੇ ਕੰਪਨੀ ਦੀ ਲੋੜ ਨਹੀਂ, ਤੁਹਾਡੇ ਰਿਸ਼ਤੇਦਾਰੀਆਂ ਟੁੱਟਦੀਆਂ ਟੁੱਟ ਜਾਣ ਦਿਓ ਕੋਈ ਗੱਲ ਨਹੀਂ, ਕਿਉਂਕਿ ਤੁਹਾਨੂੰ ਪਤਾ ਵੀ ਜਿਹਨੂੰ ਮਿਲਣਾ ਉਹਨੂੰ ਖਾਲੀ ਹੱਥੀ ਮਿਲਣਾ ਪੈਣਾ, ਖਾਲੀ ਹੋ ਕੇ ਅੰਦਰੋਂ ਭਰਿਆ ਹੋਣਾ ਚਾਹੀਦਾ। ਜੇ ਦੁਨੀਆਂ ਨੇ ਤਾਂ ਕਹਿੰਦੇ ਦੇਖੋ ਕਿੰਨੇ ਅਸੀਂ ਆਪਣੇ ਕਰਦੇ ਹਾਂ ਵੀ ਮੇਰਾ ਫੁੱਫਾ ਵੱਡਾ ਜੀ, ਮੇਰਾ ਮਾਮਾ ਵੱਡਾ ਜੀ, ਮੇਰਾ ਭਰਾ ਵੱਡਾ ਜੀ, ਮੇਰਾ ਫਲਾਣਾ ਮਿਨਿਸਟਰ ਲੱਗਿਆ ਜੀ, ਮੇਰਾ ਫਲਾਣਾ ਲੱਗਿਆ, ਜਦੋਂ ਕਦੇ ਵਿਵਸਥਾ ਪੈਂਦੀ ਹੈ ਕੋਈ ਨਹੀਂ ਆ ਕੇ ਖੜਦਾ, ਉਹ ਡੱਬੇ ਦੇ ਵਿੱਚ ਉਹਨਾਂ ਨੂੰ ਕਹੋ ਜਦੋਂ ਬਟਨ ਦੱਬਦੇ ਆ ਵੀ ਨਾਲ ਯਾਰ ਤੂੰ ਤਾਂ ਮੇਰੇ ਇੰਨੇ ਕਲੋਜ਼ ਆ, ਆਪਾਂ ਇਕੱਠੇ ਹੀ ਚੱਲਦੇ ਹਾਂ, ਕੋਈ ਨਹੀਂ ਆਉਂਦਾ ਨੇੜੇ, ਤੁਹਾਨੂੰ ਦੂਰੋਂ ਹੀ ਘੜਾ ਤੋੜ ਦਿੰਦੇ ਨੇ। ਸੋ ਇਹੀ ਸਾਡਾ ਲਕਾਓ ਹੈ, ਇਹੀ ਗੱਲ ਸਾਨੂੰ ਸਮਝਾਉਣ ਦੀ ਕੋਸ਼ਿਸ਼ ਕੀਤੀ ਹੈ ਕਿ ਜਦੋਂ ਤੁਸੀਂ ਸੱਚਾ ਪ੍ਰੇਮ ਕਰੋਗੇ ਫਿਰ ਦੁਨੀਆਂ ਨਾਲ ਨਹੀਂ, ਫਿਰ ਤੁਹਾਡਾ ਪਰਮਾਤਮਾ ਨਾਲ। ਸਾਡਾ ਜਿਹੜਾ ਪ੍ਰੇਮ ਦੁਨੀਆਂ ਨਾਲ ਹੈ ਨਾ ਉਹ ਝੂਠਾ ਹੈ, ਸੱਚਾ ਨਹੀਂ ਹੈ। ਸੱਚਾ ਪ੍ਰੇਮ ਸਿਰਫ ਪਰਮਾਤਮਾ ਦੇ ਨਾਲ ਹੀ ਹੋ ਸਕਦਾ, ਕਿਉਂਕਿ ਜਦੋਂ ਅਸੀਂ ਦੁਨੀਆਂ ਨਾਲ ਕਰਦੇ ਉਹਦੇ ਵਿੱਚ ਸਾਡੀ ਗਰਜ ਹੁੰਦੀ ਹੈ ਕਿ ਮੈਂ ਉਹਨੂੰ 4-5 ਬੁਲਾ ਲਿਆ, ਹੁਣ ਉਹ ਮੈਨੂੰ ਵੀ ਬੁਲਾਊਗਾ, ਅੱਜ ਮੈਂ ਇਹਨੂੰ ਕੁੜੀ ਦਾ ਸ਼ਗਨ ਦੇ ਤਾ ਮੁੰਡੇ ਦੇ $500 ਦੇ ਆਇਆ, ਕੱਲ ਨੂੰ ਸਾਡੀ ਕੁੜੀ ਦਾ 1100 ਦੇ ਜੂਗਾ, ਆਹੀ ਹੈ ਨਾ ਵਿੱਚ ਪਰਪਜ਼ ਹੈ। ਪਰ ਪਰਮਾਤਮਾ ਦਾ ਜਿਹੜਾ ਪਿਆਰ ਹੁੰਦਾ ਉਹਦੇ ਵਿੱਚ ਕਦੇ ਪਰਪਜ਼ ਨਹੀਂ ਹੁੰਦਾ। ਸੋਚ ਕੇ ਦੇਖ ਲਓ, ਪਰਮਾਤਮਾ ਨੇ ਪਹਿਲਾਂ ਦੇਖੋ ਬਨਸਪਤੀ ਬਣਾਈ, ਕਿੰਨੇ ਦਰਖਤ ਲਾਏ ਨੇ, ਮਿੱਠੇ ਅੰਬ ਖਾਣ ਨੂੰ ਦਿੰਦਾ ਹੈਂਜੀ, ਫੁੱਲ ਲਾਏ ਨੇ ਗੇਂਦੇ ਦੇ ਗੁਲਾਬ ਦੇ, ਕਿੰਨੀ ਵਧੀਆ ਖੁਸ਼ਬੂ ਪੈਦਾ ਕੀਤੀ ਹੈ। ਜੇ ਮੱਛੀਆਂ ਵੀ ਬਣਾਈਆਂ ਤਾਂ ਉਹਦੇ ਵਿੱਚ ਵੀ ਸਵਾਰਥ, ਉਹਨੂੰ ਪਾਣੀ 'ਚ ਰਹਿਣ ਦੀ ਆਦਤ, ਕਿੱਡਾ ਵੱਡਾ ਸਮੁੰਦਰ ਹੈ ਉਹਦੇ ਵਿੱਚ ਉਹਨੂੰ ਖੁਰਾਕ ਵੀ ਮਿਲਦੀ ਰਹਿੰਦੇ ਨੇ। ਅਤੇ ਜੇ ਤੁਸੀਂ ਕੋਈ ਜਾਨਵਰ ਦੇਖ ਲਓ, ਹਾਥੀ, ਉਹਨੂੰ ਜੰਗਲ ਦੇ ਜਿੱਥੇ ਮਰਜ਼ੀ ਤੋਰੋ, ਚਿੜੀਆਂ ਨੂੰ ਕਿਹਾ ਕਿਤੇ ਵੀ ਤੂੰ ਇਸੇ ਦਰਖਤ 'ਤੇ ਬੈਠ ਸਕ, ਦੂਜੇ 'ਤੇ ਨਹੀਂ। ਹੁਣ ਜੇ ਅਸੀਂ ਆਪਣੇ 'ਤੇ ਲਾਗੂ ਕਰੀਏ, ਜਦੋਂ ਅਸੀਂ ਮੱਛੀਆਂ ਨੂੰ ਫੜ ਲਿਆਉਂਦੇ ਹਾਂ ਐਕਰੀਅਮ ਦੇ ਵਿੱਚ, ਉਹ ਜਿਹੜਾ ਸ਼ੀਸ਼ੇ ਦਾ ਡੱਬਾ ਹੁੰਦਾ ਉਹਦੇ ਵਿੱਚ ਟੱਪਦੀਆਂ ਨੇ ਐਂ ਕਰਦੀਆਂ, ਪਰ ਸਾਡੀ ਮਰਜ਼ੀ ਨਾਲ ਉਹਦੇ ਅੰਦਰ ਹੀ ਆ, ਬਾਹਰ ਨਹੀਂ ਨਿਕਲ ਸਕਦੇ, ਉਹ ਆਜ਼ਾਦੀ ਭਾਲਦੀ ਹੈ। ਜੇ ਅਸੀਂ ਤੋਤਾ ਫੜ ਲਿਆ ਰੰਗ ਬਿਰੰਗਾ ਜਾ ਪਿੰਜਰੇ 'ਚ ਬੰਦ ਕਰ ਦਿੰਦੇ, ਕਹਿੰਦੇ ਅਸੀਂ ਉਹਨੂੰ ਪਿਆਰ ਕਰਦੇ ਹਾਂ, ਪਿਆਰ ਸਾਡੀ ਸ਼ਰਤ ਦੇ ਨਾਲ ਹੈ ਵੀ ਤੋਤਾ ਸਾਹਿਬ ਤੁਸੀਂ ਪਿੰਜਰੇ 'ਚੋਂ ਬਾਹਰ ਨਹੀਂ ਨਿਕਲਣਾ, ਇੱਥੇ ਹੀ ਸਾਨੂੰ ਰੋਟੀ ਮਿਲਣੀ ਹੈ, ਸਾਡੀਆਂ ਸ਼ਰਤਾਂ ਨੇ। ਈਵਨ ਅਸੀਂ ਆਪਣੇ ਬੱਚਿਆਂ ਨੂੰ ਕੋਈ ਨੂੰਹ ਲਿਆਉਣੇ ਆ, ਕੁੜੀ ਲਿਆਉਣੇ ਆ, ਮੁੰਡਾ ਲਿਆਉਣਾ, ਉਹਦੇ 'ਤੇ ਵੀ ਸ਼ਰਤਾਂ ਠੋਪਦੇ ਹਾਂ, ਵਾਈਫ 'ਤੇ ਵੀ ਸ਼ਰਤਾਂ ਠੋਪਦੇ ਹਾਂ ਵੀ ਤੂੰ ਇਹਦੇ ਨਾਲ ਬੋਲਣਾ, ਆਹ ਕੱਪੜੇ ਪਾਉਣੇ, ਇੰਨੇ ਵਜੇ ਆਉਣਾ, ਇੰਨੇ ਵਜੇ ਨਹੀਂ ਜਾਂਦੇ। ਪਰ ਪਰਮਾਤਮਾ ਦੇ ਵਿੱਚ ਕੋਈ ਸ਼ਰਤਾਂ ਨਹੀਂ ਹੁੰਦੀਆਂ, ਪਰਮਾਤਮਾ ਜਿਹਨੂੰ ਕਰਦਾ ਉਹਨੂੰ ਪੂਰਾ ਆਜ਼ਾਦੀ ਦਿੰਦਾ। ਐਕਚੁਲੀ ਜਿਹੜਾ ਲਵ ਹੈ ਨਾ, ਲਵ ਇਜ਼ ਦਾ ਨੇਮ ਆਫ ਫਰੀਡਮ, ਸਾਡੇ ਵਿੱਚ ਫਰੀਡਮ ਨਹੀਂ ਅਸੀਂ ਦਿੰਦੇ, ਪਰਮਾਤਮਾ ਸਾਨੂੰ ਫਰੀਡਮ ਦਿੰਦਾ। ਕਦੇ ਚਿੜੀਆਂ ਨੂੰ ਕਿਹਾ ਵੀ ਕਿੱਥੇ ਉੱਡਣਾ, ਜਿੱਥੇ ਮਰਜ਼ੀ ਉੱਡੋ, ਸਾਨੂੰ ਕਿਹਾ ਵੀ ਕਿੱਥੇ ਰਹਿਣਾ ਕਿ ਜਿੱਥੇ ਮਰਜ਼ੀ ਅਸੀਂ ਜਾਈਏ, ਹੈਂਜੀ। ਸੋ ਪਰ ਉਹਦੇ ਵਿੱਚ ਕੁਛ ਪ੍ਰਿੰਸੀਪਲਸ ਨੇ, ਕਿਉਂਕਿ ਜ਼ਿਆਦਾ ਬੰਦੇ ਹੁੰਦੇ ਆ ਪ੍ਰਿੰਸੀਪਲ ਬਣਾਉਂਦੇ, ਸਾਨੂੰ ਪ੍ਰਿੰਸੀਪਲ ਨੂੰ ਫੋਲੋ ਕਰਨਾ ਪੈਂਦਾ। ਪਰਮਾਤਮਾ ਦਾ ਪਿਆਰ ਅਤੇ ਮਨੁੱਖ ਦਾ ਪਿਆਰ ਦੇ ਵਿੱਚ ਜ਼ਮੀਨ ਅਸਮਾਨ ਦਾ ਫਰਕ ਹੈ। ਬੜੀਆਂ ਐਗਜ਼ਾਮਪਲਾਂ ਤੁਹਾਨੂੰ ਦਿੱਤੀਆਂ, ਮੀਂਹ ਪੈਂਦਾ ਸਾਰਿਆਂ ਦੇ ਘਰ, ਸਭ ਹਰਿਆਵਲ ਕਰ ਦਿੰਦਾ, ਅਤੇ ਅਸੀਂ ਪਾਉਂਦੇ ਹਾਂ ਕਦੇ ਪਫਾਰਾ ਛੱਡ ਦਿੰਦੇ, ਅਸੀਂ ਕਹਿੰਦੇ ਆਪਣੇ ਘਰ ਤੱਕ ਹੀ ਰਹੀਏ, ਹੋਰ ਕਿਤੇ ਨਾ ਜਾਈਏ, ਆਪਣੇ ਘਰੇ ਅਸੀਂ ਖੇਤੀ ਕਰ ਲਿਆ, ਕਿਤੇ ਗਵਾਂਢੀਆਂ ਦੇ ਘਰੇ ਸਾਗ ਜਾ ਕੇ ਬੀਜ ਕੇ ਦਿਖਾਓ, ਨਹੀਂ ਬੀਜਦੇ ਅਸੀਂ, ਆਪਣਾ ਬੱਚਾ ਬਿਮਾਰ ਉਹਦੇ ਇਲਾਜ ਕਰ ਰਹੇ, ਦੂਜੇ ਦੇ ਬੱਚੇ ਬਾਰੇ ਅਸੀਂ ਕੋਈ ਖਿਆਲ ਨਹੀਂ ਕਰਦੇ। ਪਰ ਪਰਮਾਤਮਾ ਨੇ ਜਦੋਂ ਵੀ ਖੁਸ਼ੀ ਦੇਣੀ ਹੈ ਸਾਰਿਆਂ ਨੂੰ ਇਕੱਠੀ ਦੇਣੀ ਹੈ, ਸਾਰਿਆਂ ਨੂੰ ਇਕੱਠੀ ਦੇਣੀ ਹੈ। ਸੋ ਇਸ ਕਰਕੇ ਪਰਮਾਤਮਾ ਦਾ ਪਿਆਰ ਹੈ ਡਿਫਰੈਂਟ ਪਿਆਰ ਹੁੰਦਾ ਹੈ। ਪਿਆਰ ਇਹ ਨਹੀਂ ਵੀ ਇਨਸਾਨ ਨਹੀਂ ਕਰਦਾ, ਇਨਸਾਨ ਵੀ ਬਹੁਤ ਪਿਆਰ ਕਰਦਾ। ਰਾਮਚੰਦਰ ਜੀ ਦੀ ਇਗਜ਼ਾਮਪਲ ਆਪਾਂ ਦੇ ਸਕਦੇ ਹਾਂ ਕਿ ਭਿਲਣੀ ਕਿੰਨੀ ਗਰੀਬ ਸੀਗੀ, ਉਹਨੂੰ ਕਿਸੇ ਨੇ, ਉਹਦੇ ਗੁਰੂ ਨੇ ਕਿਹਾ ਸੀ ਵੀ ਇੱਕ ਵਾਰ ਇੱਕ ਵੇਲੇ ਜ਼ਰੂਰ ਤੈਨੂੰ ਪਰਮਾਤਮਾ ਦੇ ਰਾਮਚੰਦਰ ਜੀ ਦੇ ਦਰਸ਼ਨ ਹੋਣਗੇ। ਸਾਰੀ ਜ਼ਿੰਦਗੀ ਉਹ ਬੰਦ ਦੇ ਵਿੱਚ ਰਹਿੰਦੀ ਸੀ, ਰੋਜ਼ ਸੋਚਦੀ ਵੀ ਅੱਜ ਆਉਣਗੇ ਰਾਮ ਜੀ, ਅੱਜ ਆਉਣਗੇ ਰਾਮ ਜੀ। ਉਹ ਵਿਚਾਰੀ ਬੇਰ ਤੋੜ ਕੇ ਲਿਆਉਂਦੀ ਵੀ ਮੈਂ ਉਹਨਾਂ ਨੂੰ ਕੁਛ ਖਾਣ ਨੂੰ ਦੇਵਾਂਗੀ। ਫਿਰ ਉਹਨੂੰ ਪਤਾ ਲੱਗਿਆ ਵੀ ਰਾਮਚੰਦਰ ਬਨਵਾਸ ਗਏ ਨੇ, ਅਤੇ ਜਿੰਨੇ ਵੀ ਉੱਥੇ ਰਿਸ਼ੀ ਮੁਨੀ ਸੀਗੇ, ਯੋਗੀ ਸੀ, ਉਹਨਾਂ ਨੂੰ ਪਤਾ ਸੀ ਵੀ ਰਾਮਚੰਦਰ ਜੀ ਹੁਣ ਇੱਧਰ ਨੂੰ ਆਏ ਵੇ ਨੇ ਜੰਗਲਾਂ 'ਚ, ਹੁਣ ਸਾਡੇ ਕੋਲ ਆਉਣਗੇ, ਈਗੋ ਸੀਗੀ। ਪਰ ਭਿਲਣੀ ਨੂੰ ਨਹੀਂ ਸੀ ਕਿ ਉਸ ਕਹਿੰਦੀ ਸ਼ਾਇਦ ਮੇਰੇ ਕੋਲ ਆ ਜਾਣ, ਸ਼ਾਇਦ ਮੇਰੇ ਕੋਲ ਆ ਜਾਣ। ਉਹ ਪਿਆਰ 'ਚ ਉਸ ਤਰ੍ਹਾਂ ਤਿਆਰੀ ਕਰਦੀ, ਬੇਰ ਲਿਆਉਂਦੀ, ਖਾਂਦੀ, ਖਾ ਕੇ ਜਿਹੜੇ ਮਿੱਠੇ ਰੱਖ ਲੈਂਦੀ, ਕਹਿੰਦੀ ਪਰਮਾਤਮਾ ਰਾਮਚੰਦਰ ਜੀ ਉਹਦੇ ਕੋਲ ਆਏ ਸੀਗੇ, ਅਤੇ ਆਏ ਸੀਗੇ ਜਦੋਂ ਉਹਨੇ ਕਿਹਾ ਮੇਰੇ ਕੋਲ ਆਹੀ ਨੇ, ਇੰਨੀ ਖੁਸ਼ ਹੋਈ ਸੀ, ਉਹਨੂੰ ਜੂਠੇ ਬੇਰ ਹੀ ਖਵਾਉਂਦੀ ਰਹੀ। ਰਾਮ ਉਹਦੇ ਭਰਾ ਰਾਮ ਲਕਸ਼ਮਣ ਜੀ ਨੇ ਕਿਹਾ ਵੀ ਤੈਨੂੰ ਇੰਨਾ ਨਹੀਂ ਪਤਾ ਵੀ ਪਰਮਾਤਮਾ ਨੂੰ ਕਿਹੜੇ ਬੇਰ ਦਿੱਤੇ ਜਾਂਦੇ ਨੇ, ਅਤੇ ਉਹਨਾਂ ਨੇ ਲਕਸ਼ਮਣ ਨੂੰ ਰੋਕ ਕੇ ਰਾਮਚੰਦਰ ਨੇ ਕਿਹਾ ਕਿ ਜਿਹੜੇ ਬੇਰ ਤੂੰ ਸੋਚਦਾ ਨਾ ਉਹ 'ਚ ਇੰਨਾ ਪਿਆਰ ਨਹੀਂ, ਆਨੰਦ ਨਹੀਂ ਜਿਹੜਾ ਭਿਲਣੀ ਦੇ ਬੇਰਾਂ 'ਚ ਆਉਂਦਾ। ਸੋ ਇਹ ਹੈ ਪਿਆਰ ਦੀ ਗੱਲ, ਕ੍ਰਿਸ਼ਨ ਭਗਵਾਨ ਦੀ ਗੱਲ ਆਪਣੇ ਸਾਹਮਣੇ ਹੀ ਹੈ। ਵਿਦੁਰ ਜਿਹੜਾ ਕਿ ਇੱਕ ਛੋਟਾ ਜਿਹਾ ਮੁਲਾਜ਼ਮ ਸੀ, ਹਰੀਜਨ ਸੀਗਾ, ਉਹਦੇ ਘਰ ਗਏ ਅਰਜਨ ਦੀਆਂ, ਅਰਜਨ ਸੀ ਸ਼ਾਇਦ ਨਹੀਂ, ਦੁਰਯੋਧਨ ਰਾਜਕੁਮਾਰ ਸੀਗਾ, ਉਹਦੇ ਖਾਣੇ ਛੱਡ ਕੇ ਵਿਦੁਰ ਦੇ ਘਰ ਗਏ। ਵਿਦੁਰ ਦੀ ਜਨਾਨੀ ਪਿਆਰ ਦੇ ਵਿੱਚ ਇੰਨੀ ਕਮਲੀ ਹੋ ਗਈ, ਸਾਗ ਦੇ ਵਿੱਚ ਲੂਣ ਪਾਉਣਾ ਹੀ ਭੁੱਲ ਗਈ, ਅਤੇ ਉਹਨੇ ਕੇਲਾ ਖਾਣ ਨੂੰ ਦਿੱਤਾ, ਛਿਲਕਾ ਆਪ ਖਾਈ, ਛਿਲਕਾ ਉਹਨੂੰ ਕ੍ਰਿਸ਼ਨ ਜੀ ਨੂੰ ਦਿੰਦੀ ਗਈ, ਗੁੱਦਾ ਆਪ ਖਾਂਦੀ ਗਈ। ਕ੍ਰਿਸ਼ਨ ਜੀ ਨੇ ਬੜੇ ਆਨੰਦ ਨਾਲ ਕਿਹਾ, ਜਦੋਂ ਵਿਦੁਰ ਨੇ ਕਿਹਾ ਉਹ ਕਮਲੀ ਆਹ ਕੀ ਕਰੀ ਜਾਂਦੀ ਹੈ, ਤੂੰ ਕੇਲਾ ਦੇ ਵਿੱਚੋਂ ਛਿਲਕਾ ਪਰਮਾਤਮਾ ਨੂੰ ਦੇਈ ਜਾਂਦੀ ਹੈ, ਅਤੇ ਕਿ ਉਹਦੇ ਨਾਲ ਲੜਾਈ ਝਗੜੇ ਖਤਮ ਹੁੰਦੇ ਨੇ। ਪਰ ਜੇ ਤੁਸੀਂ ਨਫ਼ਰਤ ਕਰੋਗੇ ਕਿਸੇ ਨਾਲ, ਆਰਗੂਮੈਂਟ ਕਰ ਲੈਂਦੇ ਹੋ, ਆਰਗੂਮੈਂਟ ਕਰਨ ਦੇ ਨਾਲ ਉਹਦਾ ਕੀ ਹੁੰਦਾ ਕਿ ਨਫ਼ਰਤ ਵੱਧਦੀ ਜਾਂਦੀ ਹੈ, ਵੱਧਦੀ ਜਾਂਦੀ ਹੈ, ਵੱਧਦੀ ਜਾਂਦੀ ਹੈ। ਪਰ ਜੇ ਤੁਸੀਂ ਉਹ ਨਫ਼ਰਤ ਨੂੰ ਕੰਟਰੋਲ ਕਰਨਾ ਤਾਂ ਪਿਆਰ ਪੈਦਾ ਕਰੋ, ਜਾ ਕੇ ਸੌਰੀ ਫੀਲ ਕਰ ਲਓ, ਵਟਸ ਬਿਗ ਡੀਲ, ਇਟਸ ਨਾਟ ਬਿਗ ਡੀਲ। ਤੁਸੀਂ ਦੇਖੋ ਤਾਂ ਸੀ ਤੁਹਾਨੂੰ ਅੰਦਰੋਂ ਕਿੰਨੀ ਸੰਤੁਸ਼ਟੀ ਸੈਕ ਖੁਸ਼ੀ ਹੋਏਗੀ ਕਿ ਮੈਂ ਜਾ ਕੇ ਯਾਰ ਅੱਜ ਚੁੱਕ ਗਿਆ ਉਹਦੇ ਕੋਲ ਮਾਫ਼ੀ ਮੰਗ ਲਈ, ਬੇਸ਼ੱਕ ਉਹਦਾ ਕਸੂਰ ਸੀ, ਡਸਨਟ ਮੈਟਰ, ਤੁਸੀਂ ਆਪਣਾ ਕਸੂਰ ਮੰਨ ਲਓ, ਘੱਟੋ ਘੱਟ ਇੱਕ ਰਸਤਾ ਤਾਂ ਬੰਦ ਕਰ ਲਿਆ, ਨਫ਼ਰਤ ਦਾ ਹੋਰ ਵਧਾਉਣਾ ਸੀ, ਲੜਾਈ ਝਗੜੇ ਦਾ ਸੀਗਾ। ਹਾਂਜੀ, ਸੋ ਇਸ ਕਰਕੇ ਜਿਹੜਾ ਰੀਅਲ ਲਵ ਹੈ ਨਾ, ਰੀਅਲ ਲਵ ਕੈਨ ਬੀ ਲਰਨਡ ਫਰੋਮ ਦਾ ਅਲਮਾਈਟੀ। ਅਲਮਾਈਟੀ ਸਾਰਿਆਂ ਨੂੰ ਇਸੇ ਕਰਕੇ ਪਿਆਰ ਕਰਦਾ, ਸਾਡੀ ਜਿਹੜੀ ਪਿਆਰ ਹੈ ਹਿਊਮਨ ਬੀਂਗ ਦਾ, ਉਹ ਜੁਰਿਸਡਿਕਸ਼ਨ ਇਸ ਦੇਆ, ਉਹਦੇ ਵਿੱਚ ਕੀ ਹੈ, ਫਰੀਡਮ ਨਹੀਂ ਹੈ। ਸੋ ਪਰਮਾਤਮਾ ਵਿੱਚ ਫਰੀਡਮ ਹੁੰਦੀ ਹੈ। ਸੋ ਇਸ ਕਰਕੇ ਕੋਸ਼ਿਸ਼ ਕਰੋ ਕਿ ਅਸੀਂ ਸਾਰੀ ਜ਼ਿੰਦਗੀ ਹਰ ਬੰਦੇ ਨਾਲ ਜਿਹੜਾ ਉਹ ਪਿਆਰ ਕਰੀਏ। ਜਦੋਂ ਅਸੀਂ ਪਿਆਰ ਕਰਾਂਗੇ ਫਿਰ ਨਫ਼ਰਤ ਨਹੀਂ ਹੋਏਗੀ, ਅਤੇ ਜਦੋਂ ਪਿਆਰ ਕਰਾਂਗੇ ਦੈਨ ਦੇਰ ਇਜ਼ ਨੋ ਨੀਡ ਫਾਰ ਐਨੀ ਕੰਸਟੀਟਿਊਸ਼ਨ, ਦੇਰ ਇਜ਼ ਨੋ ਨੀਡ ਫਾਰ ਐਨੀ ਲਾਅ, ਵੇਅਰ ਦੇਰ ਇਜ਼ ਏ ਲਵ ਦੇਰ ਇਜ਼ ਨੋ ਲਾਅ। ਇਹ ਗੱਲ ਮੈਂ ਸ਼ੁਰੂ 'ਚ ਕਹੀ ਹੈ ਕਿ ਪਿਆਰ ਜਿੱਥੇ ਹੋਏਗਾ, ਹੁਣ ਮੈਂ ਇੱਥੇ ਸਟੂਡੀਓ 'ਚ ਬੈਠਾ, ਜੇ ਸਾਡਾ ਇਹ ਪਿਆਰ ਇਹਨਾਂ ਨਾਲ, ਤਾਂ ਮੈਨੂੰ ਪੁੱਛਣ ਦੀ ਲੋੜ ਨਹੀਂ ਪਾਣੀ ਮੈਂ ਕਿਵੇਂ ਪੀਣਾ, ਚਾਰ ਕਾਗਜ਼ ਇੱਧਰ ਰੱਖਣੇ ਆ, ਕਿੱਥੇ ਰੱਖਾਂ ਝੋਲਾ ਮੈਂ ਕਿੱਥੇ ਰੱਖਣਾ। ਹਾਂਜੀ, ਜੇ ਪਿਆਰ ਨਹੀਂ ਫਿਰ ਤਾਂ ਉਹਨਾਂ ਨੇ ਫਟ ਕਹਿ ਦੇਣਾ, ਭਾਈ ਸਾਹਿਬ ਝੋਲਾ ਜਾਂ ਤੁਸੀਂ ਉੱਥੇ ਰੱਖੋ, ਪਾਣੀ ਦਾ ਗਲਾਸ ਇੱਥੇ ਕੋਈ ਰੱਖ ਕੇ ਬੈਠੋ, ਕਾਗਜ਼ ਸਿੱਧੇ ਰੱਖ ਕੇ ਬੈਠੋ, ਆਹ ਕੱਪੜੇ ਪਾ ਕੇ, ਉਹ ਕੱਪੜੇ ਪਾ ਕੇ ਆਓ। ਸੋ ਕਹਿਣ ਦਾ ਪਰਪਜ਼ ਇਹ ਹੈ ਕਿ ਪਿਆਰ ਦੇ ਵਿੱਚ ਜਿਹੜਾ ਹੈਗਾ ਉਹ ਕੋਈ ਲਾਅ ਨਹੀਂ ਹੁੰਦਾ। ਸੋ ਇਸ ਕਰਕੇ ਮੈਂ ਅੱਜ ਇਹੀ ਟੋਪਿਕ ਦੇ ਉੱਤੇ ਗੱਲ ਕਰਨੀ ਸੀਗੀ। ਸੋ ਜਿਸ ਤਰ੍ਹਾਂ ਕਿ ਮੈਂ 5 ਮਿੰਟ ਪਏ ਨੇ, ਸੋ ਲੈਟ ਮੀ ਟਾਕ ਅਬਾਊਟ, 5 ਮਿੰਟ ਆਪਾਂ ਗੁਜ਼ਾਰ ਲੈਣਾ, ਮੈਨੂੰ ਕੋਈ ਪ੍ਰੋਬਲਮ ਨਹੀਂ। ਸੋ ਪਿਆਰ ਦੀ ਗੱਲ ਕਰਦੇ ਹਾਂ, ਪਿਆਰ ਜਿਸ ਤਰ੍ਹਾਂ ਉਹ ਲੇਡੀ ਨੇ ਪਿਆਰ ਕੀਤਾ ਸੀਗਾ, ਪਿਆਰ ਕੀਤਾ ਸੀਗਾ ਵੀ ਉਹਨੂੰ ਸੇਬ ਵੱਧ ਦੇਈ ਜਾਂਦੀ ਸੀਗੀ, ਅਤੇ ਉਹ ਦੂਜਾ ਬੰਦਾ ਆਪਣੇ ਸੇਵਾਂ 'ਚੋਂ ਕੱਢ ਕੇ ਕਹਿੰਦਾ ਸੀ ਵੀ ਦੇਖ ਨੂੰ ਟੇਸਟ ਕਰ ਵੀ ਇਹ ਮਿੱਠਾ ਕਿ ਨਹੀਂ ਹੈ। ਸੋ ਇਹ ਪਿਆਰ ਦੀਆਂ ਨਿਸ਼ਾਨੀਆਂ ਨੇ। ਸੋ ਜਦੋਂ ਵੀ ਪਿਆਰ ਕਰਦੇ ਹਾਂ, ਕਾਲਜ ਦੇ ਵਿੱਚ ਮੁੰਡੇ ਕੁੜੀਆਂ ਦਾ ਪਿਆਰ ਹੋ ਜਾਂਦਾ, ਜਦੋਂ ਪਿਆਰ ਇਹਨਾਂ ਨੂੰ ਭੁੱਖ ਨਹੀਂ ਲੱਗਦੀ, ਨਾ ਸਮੋਸਿਆਂ ਦੀ, ਨਾ ਰੋਟੀ ਦੀ, ਕੋਠੇ ਦੇ ਮਨੇਰੇ ਦੇ ਖੜੇ ਝੱਕ ਹੀ ਜਾਂਦੇ ਨੇ। ਇਸੇ ਤਰ੍ਹਾਂ ਜਦੋਂ ਪਿਆਰ ਕਿਸੇ ਆਪਣੇ ਸਤਿਗੁਰੂ ਨਾਲ ਹੋ ਜਾਂਦਾ, ਇੱਕ ਬਜ਼ੁਰਗ ਬਾਬਾ ਸੀਗਾ, ਉਹ ਸਤਿਗੁਰੂ ਪਰਫੈਕਟ ਮਾਸਟਰ ਉਹਨਾਂ ਦੇ ਪਿੰਡ 'ਚ ਆਏ, ਅਤੇ 4-5 ਦਿਨ ਸਤਸੰਗ ਕੀਤਾ। ਇੱਕ ਦਿਨ ਕਹਿਣ ਲੱਗੇ ਵੀ ਕੱਲ੍ਹ ਨੂੰ ਸੰਗਤ ਨੂੰ ਕਿਹਾ ਵੀ ਮੈਂ ਕੱਲ੍ਹ ਨੂੰ 10 ਵਜੇ ਇੱਥੋਂ ਚਲੇ ਜਾਣਾ। ਜਿਹੜਾ ਸੰਗਤ ਦਾ ਜਿਹੜਾ ਪਿਆਰ ਹੁੰਦਾ, ਉਹ ਬਜ਼ੁਰਗ ਬਾਬੇ ਦਾ ਪਿਆਰ ਸੀ ਸੰਤ ਸਤਿਗੁਰੂ ਨਾਲ, ਉਹ ਕੋਠੇ 'ਤੇ ਚੜ੍ਹ ਕੇ ਪਰਮਾਤਮਾ ਨੂੰ, ਅੱਲਾ ਨੂੰ, ਵਾਹਿਗੁਰੂ ਨੇ ਕਹਿਣ ਲੱਗਾ ਕੱਲ ਕੋ ਸਾਜਨ ਚਲੇਂਗੇ। ਕੱਲ ਕੋ ਸਾਜਨ ਮੀਨਸ ਫਰੈਂਡ, ਗੁਰੂ, ਕੁਛ ਵੀ ਕਰੋ। ਕੱਲ ਕੋ ਸਾਜਨ ਚਲੇਂਗੇ, ਮੇਰੇ ਨੈਣ ਪੜੇਂਗੇ, ਨੋ ਮੇਰੇ ਨੈਣ, ਮੇਰੀਆਂ ਅੱਖਾਂ 'ਚੋਂ ਪਾਣੀ ਆਊਗਾ, ਮੈਂ ਰੋਊਂਗਾ ਕੱਲ੍ਹ ਨੂੰ। ਪਰਮਾਤਮਾ ਨੂੰ ਕਹਿੰਦੇ ਸਾਜਨ ਕੱਲ ਕੋ ਤੁਰੇਂਗੇ, ਮੇਰੇ ਨੈਣ ਪੜੇਂਗੇ, ਰੋ ਰੱਬਾ ਐਸੀ ਮੌਜ ਕਰ ਸੁਬਾਹ ਕਵੀ ਨਾ ਹੋ। ਕਿਉਂਕਿ ਦੇਖੋ ਉਹਨਾਂ ਆਪਣਾ ਢੰਗ ਹੈ ਗੱਲ ਕਹਿੰਦੀ ਕਿ ਸਤਿਗੁਰੂ ਨੇ ਕਿਹਾ ਸੀ ਮੈਂ ਕੱਲ੍ਹ ਨੂੰ ਚਲਾ ਜਾਣਾ, ਉਹ ਰੱਬ ਕਹਿੰਦਾ ਸਵੇਰੇ ਚੜ੍ਹਾਈ ਨਾ, ਰਾਤ ਹੀ ਰਾਤ ਰੱਖਦੇ, ਸੋ ਰਾਤ ਹੀ ਰਹੂਗੀ, ਅਤੇ ਸਤਿਗੁਰੂ ਕਿਵੇਂ ਚਲੇ ਜਾਣਗੇ। ਇੱਕ ਪ੍ਰੇਮ ਦੀ ਨਿਸ਼ਾਨੀ ਹੈ। ਪ੍ਰੇਮ ਅਲੱਗ ਅਲੱਗ ਢੰਗਾਂ ਨਾਲ ਤੁਸੀਂ ਐਕਸਪਲੇਨ ਕਰਦੇ ਹੋ। ਮਾਂ ਬੱਚੇ ਨਾਲ ਪਿਆਰ ਕਰਦੀ ਹੈ, ਕਦੇ ਤੁਸੀਂ ਸੋਚਿਆ ਰਾਤ ਨੂੰ ਆਪਾਂ ਚੁੱਪ ਕਰਕੇ ਪਿਸ਼ਾਬ ਕਰ ਦਿੰਦੇ ਸੀ ਬਿਸਤਰੇ 'ਚ, ਮਾਂ ਸਾਨੂੰ ਸੁੱਕੇ ਪਾਸੇ ਪਾਉਂਦੀ ਸੀ, ਆਪ ਉਹ ਪਿਸ਼ਾਬ ਵਾਲੇ ਥਾਂ 'ਤੇ ਪੈਂਦੀ ਸੀ। ਮਾਂ ਆਪਣੇ ਮੂੰਹ 'ਚੋਂ ਬੁਰਕੀ ਕੱਢ ਕੇ ਵੀ ਸਾਨੂੰ ਦਿੰਦੀ ਹੈ ਆਪ, ਉਹ ਸਭ ਤੋਂ ਪਹਿਲਾਂ ਮਾਂ ਦੇਖੋ ਬੱਚਿਆਂ ਨੂੰ ਜੇ ਪਿਆਰ ਕਰਦੀ ਹੈ, ਰੋਟੀ ਸਾਰਿਆਂ ਨੂੰ ਖਿਲਾ ਕੇ, ਜਿੰਨਿਆਂ ਨੂੰ ਆਪਾਂ ਕਹਿੰਦੇ ਭੁੱਖ ਲੱਗੀ ਹੈ, ਮੰਮੀ ਮੈਨੂੰ ਤਾਂ ਭੁੱਖ ਲੱਗੀ ਹੈ, ਪਹਿਲਾਂ ਮੈਨੂੰ ਰੋਟੀ ਦੇ ਦੇ, ਅਤੇ ਮੰਮੀ ਨੂੰ ਵੀ ਭੁੱਖ ਲੱਗੀ, ਅਸੀਂ ਕਦੇ ਉਹਨੂੰ ਪੁੱਛਿਆ ਵੀ ਮੰਮੀ ਤੈਨੂੰ ਰੋਟੀ ਭੁੱਖ ਲੱਗੀ, ਪਹਿਲਾਂ ਤੂੰ ਖਾ। ਨਹੀਂ, ਮਾਂ ਕਦੇ ਵੀ ਆਪ ਨਹੀਂ ਪਹਿਲਾਂ ਖਾਂਦੀ, ਪਹਿਲਾਂ ਆਪਣੇ ਬੱਚਿਆਂ ਨੂੰ, ਆਪਣੇ ਹਸਬੈਂਡ ਨੂੰ ਦਿੰਦੀ ਹੈ, ਕਿਉਂਕਿ ਉਹਨਾਂ ਨਾਲ ਪਿਆਰ ਕਰਦੀ ਹੈ। ਜਿਹੜਾ ਬੰਦਾ ਪਿਆਰ ਕਰੂ ਨਾ, ਉਹਦੇ ਵਿੱਚ ਸੈਕਰੀਫਾਈਸ ਹੁੰਦੀ ਹੈ। ਜਿੱਥੇ ਪਿਆਰ ਡਰਾਮਾ ਹੋਏ ਉਹ ਸੈਕਰੀਫਾਈਸ ਤਾਂ ਨਹੀਂ ਹੁੰਦੀ, ਉੱਪਰੋਂ ਵਧੀਆ ਮਿੱਠੀਆਂ ਗੱਲਾਂ ਕਰਨੀਆਂ, ਮੈਂ ਤਾਂ ਤੈਨੂੰ ਬਹੁਤ ਪਿਆਰ ਕਰਦਾ ਜੀ, ਮੈਂ ਤਾਂ ਜੀ ਜਿਹੜੇ ਪੜ੍ਹੇ ਲਿਖੇ ਵਿਦਵਾਨਾਂ ਦੀ ਬੜੀ ਇੱਜ਼ਤ ਕਰਦਾ ਜੀ, ਪਿੱਛੋਂ ਉਹਦੇ ਬਾਰੇ ਚੁਗਲੀਆਂ ਕਰਦੇ ਹੋ, ਨਿੰਦਿਆ ਕਰਦੇ ਹੋ, ਝੂਠੇ ਛੇੜੇ ਸ਼ਬਦ ਸ਼ੇਖੀ ਦੇ ਬਟਰਿੰਗ ਕਰਦੇ ਨੇ, ਉਹ ਨਹੀਂ ਹੈ। ਬਟਰਿੰਗ ਦੇ ਨਾਲ ਤੁਹਾਡਾ ਪਿਆਰ ਨਹੀਂ ਸ਼ੋ ਹੁੰਦਾ, ਜਿਹੜੀ ਹਕੀਕਤ ਹੈ। ਮੈਨ ਜਿਹੜਾ ਹੈਗਾ, ਮੈਨ ਇਜ਼ ਨੋਨ ਬਾਈ ਦਾ ਕੰਪਨੀ ਹੀ ਕੀਪਸ, ਲਵ ਇਜ਼ ਨੋਨ ਬਾਈ ਦਾ ਐਕਸ਼ਨ ਹੀ ਕੀਪਸ। ਜਿਹੜੇ ਐਕਸ਼ਨ ਹੁੰਦੇ ਨੇ, ਕੰਮ ਹੁੰਦੇ ਨੇ, ਉਸ ਤੋਂ ਪਤਾ ਲੱਗਦਾ ਕਿ ਜਿਹੜਾ ਹੈਗਾ ਪਿਆਰ ਕੀ ਹੁੰਦਾ। ਮੇਰੇ ਖਿਆਲ ਹੁਣ ਆਪਾਂ ਗਾਣਾ ਸੁਣਦੇ, ਮੈਂ ਥੱਕ ਗਿਆ ਐਕਚੁਅਲ, ਹੁਣ ਮੈਂ ਕਿੱਧਰ ਨੂੰ ਟੋਪਿਕ ਕਰਾਂ। ਸੋ ਆਪਾਂ ਨੈਕਸਟ ਵੀਕ ਕਿਸੇ ਹੋਰ ਟੋਪਿਕ 'ਤੇ ਗੱਲ ਕਰਾਂਗੇ। ਸੋ ਇਸ ਉਨ੍ਹਾਂ ਚਿਰ ਤੁਸੀਂ ਇਹ ਉਨ੍ਹਾਂ ਕੁ ਮੇਰੇ ਨਾਲ ਟਾਈਮ ਗਾਣੇ ਨਾਲ ਬਿਤਾ ਲਓ। ਸੋ ਗਾਣਾ ਹੈਗਾ ਇੱਕ ਪਿਆਰ ਕਾ, ਤੂੰ ਪਿਆਰ ਪਿਆਰ ਕਾ ਸਾਗਰ ਹੈ, ਤਾਂ ਪਿਆਰ ਦੀ ਗੱਲ ਹੀ ਨਾ। ਸੋ ਸੁਣੋ ਇਹਦੇ ਉੱਤੇ, ਅਤੇ ਉਸ ਤੋਂ ਬਾਅਦ ਮੈਨੂੰ ਪ੍ਰੋਗਰਾਮ ਖਤਮ ਕਰਨ ਦੀ ਆਗਿਆ ਦਿਓ। ਸੋ ਨੈਕਸਟ ਵੀਕ ਬੋਲਾਂਗੇ, ਕਿਉਂਕਿ ਮੈਂ ਬਿਲਕੁਲ ਇਸ ਵੇਲੇ ਐਗਜ਼ੌਸਟ ਹੋ ਗਿਆ, ਹੋਰ ਬੋਲ ਵੀ ਨਹੀਂ ਸਕਦਾ, ਥੱਕ ਗਿਆ। ਸੋ ਸੁਣੋ ਗਾਣਾ।
ਤੂੰ ਪਿਆਰ ਕਾ ਸਾਗਰ ਹੈ, ਤੂੰ ਪਿਆਰ ਕਾ ਸਾਗਰ ਹੈ, ਤੇਰੀ ਇੱਕ ਬੂੰਦ ਕੇ ਪਿਆਸੇ ਹਮ, ਤੇਰੀ ਇੱਕ ਬੂੰਦ पंछी उड़ने को बेकरार, उड़ने को बेकरार, पंख है कोमल आंख है धुंधली, जाना है सागर पार, जाना है सागर पार, अब तू ही से समझा, अब तू से समझा, राह भूले थे कहाँ से हम, राह भूले थे कहाँ से हम,
listening to WTOR 770 AM, Youngstown, Toronto.
The views expressed on the preceding program may not necessarily be those of the owner or management of WTOR radio station.
परिवार ही सब कुछ है, दुनिया भर में अब उनके साथ जुड़ना थोड़ा आसान हो गया है। अब जब आप सीआईबीसी ग्लोबल मनी ट्रांसफर भेजते हैं तो विदेश में आपके प्यारे इसे उसी दिन अपने पास की मनीग्राम लोकेशन से नकद में ले सकते हैं, और ये सब बिना किसी ट्रांसफर फी के, ताकि आप अपने प्यारों को भेज सकें और ज्यादा। उनकी मदद करने का यही सही तरीका है। सीआईबीसी ग्लोबल मनी ट्रांसफर के साथ परिवार कभी भी दूर नहीं। शर्तें और सीआईबीसी फॉरेन एक्सचेंज रेट्स लागू हैं। cibc.com/cashpickup पर जाएं।
एना सोना कर लिया हुन अपलायंसेस भी स्टेनलेस स्टील दे ही चाहिए।
हाँ जी, स्टेनलेस स्टील दे अपलायंसेस मिलेंगे तानू ब्रैम्पटन टीवी एंड अपलायंसेस ते, जिसे फ्रिज, स्टोव, डिशवॉशर, थ्री पीस किचन बंडल, इसके अलावा फ्रंट लोड वॉशर एंड ड्रायर, एनर्जी सेवर, एनर्जी स्टार, ते टीवी सेक्शन च सोनी, सैमसंग, पैनासोनिक, शार्प, हर साइज ते हर ब्रांड दा टीवी विद द लोएस्ट प्राइसेस इन द टाउन, सिर्फ ब्रैम्पटन टीवी एंड अपलायंसेस ते। ब्रैम्पटन टीवी एंड अपलायंसेस 801 Bowie Drive West Brampton, ya call karo 905-450-2828-905-450-2828.
ट्रकिंग वाले वीरो ध्यान नाल सुनो, ट्रक जिद्दां दा भी चलाउंदे हो, मैनुअल जा ऑटोमैटिक, क्विक ट्रक ल्यूब चेते आही ना रखियो, ट्रक दी बढ़िया सर्विस लई क्विक ट्रक ल्यूब। लो जी, तीजी लोकेशन भी खोलती है, एग्जिट 579 फ्रॉम हाईवे 401 इन नापनी। आहो जी, कोई अपॉइंटमेंट नहीं, ड्राइव थ्रू फैसिलिटी, एग्जिट 579 फ्रॉम हाईवे 401 इन नापनी। क्विक ट्रक ल्यूब, द वन स्टॉप शॉप, 519-622-0660 या quicktrucklube.com, QTL, बिकॉज वी केयर।
डाइवोर्स या कस्टडी दी लड़ाई जिंदगी दी सब तो औखी लड़ाई हुंदी है, क्योंकि तुसी उस शख्स नाल लड़ रहे हुंदे हो जिसने तुहाडा घर परिवार ते तुहाडे बच्चे सांझे ने। उस वक्त कई सवाल उठते ने कि प्रॉपर्टी किस कोल जाएगी, कस्टडी किस नु मिलेगी, ते जिंदगी दी सब तो प्यारी दौलत बच्चे किस कोल रहनगे।
S&S Lawyers ਕੋ ਇਹਨਾਂ ਸਾਰੇ ਸਵਾਲਾਂ ਦੇ ਜਵਾਬ ਤੇ ਤੁਹਾਡੇ ਹੱਕ ਲਈ ਲੜਨ ਵਾਸਤੇ ਲਿਆਕਤ ਹੈ। ਆਪਣੇ ਹੱਕ ਜਾਣਨ ਲਈ ਜਾਂ ਸਲਾਹ ਲੈਣ ਲਈ ਅੱਜ ਹੀ S&S Lawyers ਨੂੰ ਕਾਲ ਕਰੋ
416-655-2000।
ਓ ਮਾਇਆ ਮਹਿੰਦੀ